ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਲਹਿਰਾਂ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ, ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਸਾਂਝ ਬਣਾਈਏ, ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਅੱਜ ਦੋਸਤੋ 6 ਦਸੰਬਰ 2018 ਦਾ ਦਿਨ ਹੋ ਚੁੱਕਾ, ਵੀਰਵਾਰ ਦਾ ਦਿਹਾੜਾ, ਤੇ 21 ਮਗਰ ਨਾਨਕਸ਼ਾਹੀ ਸੰਮਤ 550 ਅੱਜ ਹੋ ਚੁੱਕੀ ਆ, ਤੇ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤੇ 2075 ਦਾ ਅੱਜ ਦਿਨ ਹੈਗਾ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਗੱਲਾਂ ਬਾਤਾਂ ਜਿੱਥੇ ਆਪਾਂ ਕਰਨੀ ਆ ਤੇ ਕੋਸ਼ਿਸ਼ ਕਰਾਂਗੇ ਵੀ ਗੁਰਸੇਵਕ ਸਿੰਘ ਜੀ ਹੁਣੀ ਜਿਹੜੇ ਕਿ ਇੰਡੀਆ ਪਹੁੰਚ ਚੁੱਕੇ ਆ, ਉਹਨਾਂ ਦੇ ਨਾਲ ਵੀ ਆਪਾਂ ਸਾਂਝ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਵੈਸੇ ਤਾਂ ਇੱਕ ਵੱਡਾ ਤੜਕਾ ਉੱਥੇ ਹੁੰਦਾ ਆ ਪੰਜਾਬ ਦੇ ਵਿੱਚ, ਪਰ ਬਾਅਦ ਦੇ ਵਿੱਚ ਫੋਨ ਵੀ ਆਉਂਦੇ ਆ ਬਹੁਤ ਸਾਰੇ ਦੋਸਤਾਂ ਦੇ ਕਿ ਕੋਸ਼ਿਸ਼ ਉਹ ਕਰਦੇ ਹੁੰਦੇ ਆ ਕਿ ਲਾਈਵ ਸੁਣਿਆ ਜਾਵੇ, ਪਰ ਕਈ ਉੱਠਣਾ ਵੀ ਸਵੇਰੇ ਸਵੇਰੇ ਬੜਾ ਔਖਾ, ਇਸ ਕਰਕੇ ਬ੍ਰੌਡਕਾਸਟਿੰਗ ਜ਼ਿਆਦਾ ਸੁਣਦੇ ਆ ਉੱਥੇ ਵੀ ਦੋਸਤ ਜਿਹੜੇ ਹੈਗੇ ਆ। ਤੇ ਪਰ ਆਪਾਂ ਗੁਰਸੇਵਕ ਜੀ ਹੁਣਾਂ ਦੀ ਕੋਸ਼ਿਸ਼ ਕਰਾਂਗੇ ਵੀ ਉਹ ਜਿਹੜੇ ਜਾਗਣ ਟਾਈਮ ਦੇ ਸਿਰ ਦੇ ਉੱਤੇ। ਤੇ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਕੁਲਜੀਤ ਖੋਸਾ ਉਹਨਾਂ ਨੇ ਪਾਇਆ ਹੋਇਆ ਸੀ ਬਈ ਜਿਹੜਾ ਟਾਈਮ ਤੋਂ ਪਿੱਛਾ ਚਲੇ ਗਏ, ਜਾਣੀ ਟਾਈਮ ਪੀਰੀਅਡ ਦੇ ਵਿੱਚ ਚਲੇ ਗਏ ਆ, ਉਹ ਟਾਈਮ ਮਸ਼ੀਨ ਜਾਂ ਸ਼ਾਇਦ ਸ਼ਬਦ ਉਹਨਾਂ ਨੇ ਵਰਤਿਆ ਸੀ ਕਿ 3.5 ਘੰਟੇ ਸ਼ਾਇਦ 4.5 ਘੰਟੇ ਜੇ ਆਪਾਂ ਬ੍ਰਿਸਬੇਨ ਦੇ ਹਿਸਾਬ ਦੇ ਨਾਲ ਲਾਈਏ, ਤੇ ਉਹ ਪਿੱਛੇ ਚੱਲਦਾ ਆਪਣਾ ਇੰਡੀਆ ਦਾ ਟਾਈਮ। ਤੇ ਮੈਲਬੋਰਨ ਤੇ ਸਿਡਨੀ ਜਿਹੜੇ ਆ ਉੱਥੇ 1 ਘੰਟੇ ਜਿਹੜੇ ਆ ਅੱਗੇ ਸਾਡੇ ਬ੍ਰਿਸਬੇਨ ਤੋਂ ਹੈਗੇ ਆ। ਤੇ ਇੱਥੇ ਅਜੇ 7:03 ਹੋਏ ਆ ਬ੍ਰਿਸਬੇਨ ਦੇ ਵਿੱਚ, ਜਦਕਿ ਮੈਲਬੋਰਨ ਤੇ ਸਿਡਨੀ ਦੇ ਵਿੱਚ 1 ਘੰਟਾ ਅੱਗੇ ਹੈਗਾ ਆ, ਤੇ ਉੱਥੇ 8:03 ਦਾ ਸਮਾਂ ਜਿਹੜਾ ਆ ਹੋ ਚੁੱਕਾ ਆ। ਤੇ ਦੋਸਤੋ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਦੀ ਵੀ ਹਮੇਸ਼ਾ ਹੀ ਵੇਟ ਰਹਿੰਦੀ ਆ, ਕਿਉਂਕਿ ਕੋਸ਼ਿਸ਼ ਇਹੀ ਹੁੰਦੀ ਆ ਵੀ ਮਿਲ ਜੁਲ ਕੇ ਇਹ ਪ੍ਰੋਗਰਾਮ ਕੀਤੇ ਜਾਣ ਰਲ ਮਿਲ ਕੇ, ਕਿਉਂਕਿ ਕਈ ਵਾਰੀ ਸਾਥੀਆਂ ਦੀ ਘਾਟ ਜਿਹੜੀ ਆ ਉਹ ਵੀ ਬੜੀ ਰੜਕਦੀ ਰਹਿੰਦੀ ਆ, ਤੇ ਕੁਛ ਜਿਹੜੇ ਘਰੇਲੂ ਇੱਥੇ ਰੁਝੇਵੇਂ ਵੀ ਹੋ ਜਾਂਦੇ ਆ, ਕੰਮ ਦੇ ਰੁਝੇਵੇਂ ਵੀ ਹੋ ਜਾਂਦੇ ਆ, ਇੱਥੇ ਕੰਮ ਵੀ ਸਾਰੇ ਆਪੇ ਕਰਨੇ ਪੈਂਦੇ ਆ, ਇਸ ਕਰਕੇ ਬਹੁਤ ਸਾਰੇ ਦੋਸਤ ਆਉਂਦੇ ਆ ਪ੍ਰੋਗਰਾਮ ਦੇ ਵਿੱਚ, ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਣਾ ਪੈਂਦਾ, ਪਰ ਕੋਸ਼ਿਸ਼ ਹਮੇਸ਼ਾ ਸਾਰਿਆਂ ਦੀ ਰਹਿੰਦੀ ਆ ਤੇ ਜੁੜਦੇ ਵੀ ਇੰਨੀ ਟਾਈਮ ਟੂ ਟਾਈਮ। ਤੇ ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਗੀਤ ਸੰਗੀਤ ਦੇ ਨਾਲ ਜਿਹੜੀ ਸਾਂਝ ਆ ਬਣਾਉਣੀ ਆ ਤੇ ਉਹ ਵੀ ਤੁਸੀਂ ਬਣਾ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਕੋਈ ਗੀਤ ਸੁਣਨਾ ਚਾਹੁੰਦੇ ਹੋ ਤੇ ਉਹ ਤੁਸੀਂ ਜ਼ਰੂਰ ਫਰਮਾਇਸ਼ ਕਰ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੁਰੂ ਨਿਸ਼ਾਨ ਸਿੰਘ ਜੀ ਆਪਣੇ ਨਾਲ ਕੈਲੀਫੋਰਨੀਆ ਤੋਂ ਜੁੜੇ ਹੋਏ ਨੇ, ਤੇ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਬਲਵਿੰਦਰ ਸਿੰਘ ਜੀ ਵੀ ਜੁੜੇ ਹੋਏ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਖੈਰ ਆਪਾਂ ਦੋਸਤੋ ਇੱਕ ਗਾਣਾ ਸੁਣਦੇ ਹਾਂ, ਉਦੋਂ ਬਾਅਦ ਦੇ ਵਿੱਚ ਮੌਸਮ ਦੀ ਜਾਣਕਾਰੀ ਦਿੰਦੇ ਹਾਂ ਕਿ ਮੌਸਮ ਦਾ ਕੀ ਹਾਲ ਚਾਲ ਹੈ ਅੱਜ ਆਸਟ੍ਰੇਲੀਆ ਦੇ ਵਿੱਚ। ਤੇ ਇਸੇ ਤਰ੍ਹਾਂ ਜੁੜੇ ਰਹੋ ਜੀ ਲਹਿਰਾਂ ਪ੍ਰੋਗਰਾਮ ਦੇ ਨਾਲ।
ਸੂਰਜਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ। ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ। ਸਾਡੇ ਤਾਂ ਦਰ ਬਜ਼ੁਰਗਾਂ ਨੇ ਅਕਲ ਜੇ ਵਰਤੀ ਨਾ ਹੁੰਦੀ ਤਾਂ ਜ਼ਿੰਦਗੀ ਕੈਸੀ ਹੋਣੀ ਸੀ, ਪਸ਼ੂਆਂ ਦੇ ਜੈਸੀ ਹੋਣੀ ਸੀ। ਉਹ ਨਾਨਕ ਹੈ ਵੀ ਉਹ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਹੈ ਬਣਾਈ ਹੋਈ ਆ। ਬਹੁਤ ਵਧੀਆ ਗੀਤ ਸੀ ਇਹ ਜਿਹੜਾ ਤੁਸੀਂ ਹੁਣੇ ਸੁਣ ਕੇ ਹਟੇ ਹੋ, ਕਾਫੀ ਤੱਥਾਂ ਦੇ ਭਰਪੂਰ। ਕਹਿੰਦੇ ਆ ਵੀ ਦੁਨੀਆਂ ਦੀ ਵੱਡੀ ਜਿਹੜੀ ਖੋਜ ਆ ਉਹ ਅੱਗ ਦੀ ਖੋਜ ਸੀ। ਜੇ ਆਪਾਂ ਵੱਡੀਆਂ ਖੋਜਾਂ ਦੇ ਵਿੱਚ ਲਾਈਏ ਤੇ ਦੇਖਣ ਨੂੰ ਬੜੀ ਅਟਪਟੀ ਗੱਲ ਲੱਗਦੀ ਆ ਵੀ ਅੱਗ ਦੀ ਖੋਜ ਇਹ ਕਿਹੜੀ ਖੋਜ ਆ, ਪਰ ਦੁਨੀਆਂ ਦੀਆਂ ਜਾਣੀ ਜਿਹੜੀਆਂ ਮਹਾਨ ਖੋਜਾਂ ਉਹਨਾਂ ਵਿੱਚ ਅੱਗ ਦੀ ਖੋਜ ਜਿਹੜੀ ਆ ਵੱਡੀ ਮੰਨੀ ਗਈ ਆ। ਤੇ ਉਦੋਂ ਬਾਅਦ ਦੇ ਵਿੱਚ ਪਹੀਏ ਦੀ ਖੋਜ, ਪਹੀਏ ਦੀ ਜਿਹੜੀ ਖੋਜ ਸੀ ਮੈਨੂੰ ਲੱਗਦਾ ਵੀ ਉਹ ਇੱਕ ਜਾਗਰਤੀ ਸੀ, ਇੱਕ ਜਿਹੜਾ ਆਦ ਮਨੁੱਖ ਰਹਿੰਦਾ ਸੀ ਜੰਗਲਾਂ ਦੇ ਵਿੱਚ, ਜਦੋਂ ਉਹਨੇ ਪਹੀਏ ਦੀ ਖੋਜ ਕੀਤੀ ਤੇ ਉਹਦੇ ਜਿਹੜਾ ਰਹਿਣ ਸਹਿਣ ਦਾ ਢੰਗ ਨਜ਼ਰੀਆ ਜਿਹੜਾ ਆ ਉਹ ਬਿਲਕੁਲ ਹੀ ਜਿਹੜਾ ਆ ਬਦਲ ਗਿਆ। ਤੇ ਜੇ ਅੱਜ ਦੀਆਂ ਵੀ ਆਪਾਂ ਵੱਡੀਆਂ ਤੋਂ ਵੱਡੀਆਂ ਚਾਹੇ ਹੈਲੀਕਾਪਟਰ ਵੀ ਦੇਖ ਲਓ ਤੁਸੀਂ, ਹੁਣ ਸੋਚ ਕੇ ਦੇਖੋ ਵੀ ਕਿਉਂ ਮੈਂ ਪਹੀਏ ਦੀ ਜ਼ਿਆਦਾ ਖੋਜ ਇੱਦਾਂ ਕਹੀ ਆ, ਕਿਉਂਕਿ ਜੇ ਹੈਲੀਕਾਪਟਰ ਚੱਲਦੇ, ਹੈਲੀਕਾਪਟਰ ਦੀ ਚਲੋ ਛੱਡੋ, ਆਪਣੇ ਪਲੇਨ ਜਿਹੜੇ ਆ ਚੱਲਦੇ ਇੱਥੇ ਤੱਕ ਆਪਾਂ ਆਉਂਦੇ ਆ ਹਨਾ, ਤੇ ਇੱਥੇ ਤੱਕ ਆਉਂਦੇ ਉੱਪਰ ਉਹਦੇ ਜਿਹੜਾ ਪਹੀਏ ਦੇ ਉੱਤੇ ਜਿਹੜੀ ਸਾਰੀ ਗੱਲ ਟਿਕੀ ਹੋਈ ਆ, ਚਾਹੇ ਉਹ ਟ੍ਰੇਨ ਹੈਗੀ। ਹੈਲੀਕਾਪਟਰ ਦੀ ਮੈਂ ਗੱਲ ਕੀਤੀ ਆ, ਉਹਦੇ ਵੀ ਉੱਪਰ ਜਿਹੜਾ ਪੱਖਾ ਘੁੰਮਦਾ ਆ ਹਨਾ, ਉਹ ਵੀ ਇੱਕ ਤਰ੍ਹਾਂ ਦੇ ਨਾਲ ਪਹੀਏ ਦੇ ਨਾਲ ਹੀ ਜਿਹੜਾ ਉਹਦੇ ਤੋਂ ਹੀ ਆਈਡੀਆ ਜਿਹੜਾ ਲਿਆ ਗਿਆ। ਬਹੁਤ ਸਾਰੇ ਜਿਹੜੇ ਇੱਦਾਂ ਹੀ ਆਈਡੀਆ ਜਿਹੜੇ ਅੱਗੇ ਅੱਗੇ ਡਿਵੈਲਪ ਹੋਏ। ਜੇ ਆਪਾਂ ਕਹਿ ਦਈਏ ਵੀ ਇਹ ਇੱਕ ਯੁੱਗ ਦੇ ਵਿੱਚ ਹੋ ਗਿਆ, ਇਦਾਂ ਨਹੀਂ ਹੁੰਦੀ, ਜਾਂ ਅੱਜ ਜੋ ਕੁਛ ਖੋਜਾਂ ਹੋ ਰਹੀਆਂ ਜਾਂ ਜਿੱਥੇ ਅਸੀਂ ਬੈਠੇ ਆ, ਹੋਰ 10 ਸਾਲਾਂ ਨੂੰ ਜਿਹੜਾ ਇਦੂ ਵੀ ਐਡਵਾਂਸ ਚੀਜ਼ਾਂ ਜਿਹੜੀਆਂ ਹੋ ਜਾਣੀਆਂ। ਤੁਹਾਨੂੰ ਯਾਦ ਹੋਣਾ ਆ ਵੀ ਆਪਾਂ ਨੋਕੀਆ ਫੋਨ ਯੂਜ਼ ਕਰਦੇ ਹੁੰਦੇ ਸੀ ਹਨਾ ਪਹਿਲੀਆਂ ਦੇ ਵਿੱਚ, ਤੇ ਅੱਜ ਜਿਹੜਾ ਉਹਦਾ ਨਾਮੋ ਨਿਸ਼ਾਨ ਜਿਹੜਾ ਆ ਹੋ ਗਿਆ, ਯਾਨੀ ਮਿਟ ਗਿਆ। ਤੇ ਉਦੋਂ ਸ਼ਾਇਦ ਆਪਾਂ ਸੋਚਿਆ ਹੀ ਨਹੀਂ ਸੀ ਬਈ ਇਹ ਤੋਂ ਵੀ ਐਡਵਾਂਸ ਚੀਜ਼ ਕੋਈ ਆ ਸਕਦੀ ਆ ਨੋਕੀਆ ਤੋਂ ਵੀ ਉੱਤੇ, ਹਨਾ। ਤੇ ਅੱਜ ਅਸੀਂ ਸ਼ਾਇਦ ਇਹ ਸੋਚਦੇ ਆ ਵੀ ਆਈਫੋਨ ਜਿਹੜਾ ਆ ਇਹੀ ਜਿਹੜਾ ਆ ਸਾਡੇ ਸਾਰੀਆਂ ਲੋੜਾਂ ਦਾ ਅਨੁਕੂਲ ਹੈਗਾ, ਹੋਰ ਸ਼ਾਇਦ ਜ਼ਰੂਰਤ ਨਹੀਂ ਹੈਗੀ। ਪਰ ਅੱਗੇ ਅੱਗੇ ਜਿੱਦਾਂ ਜਿੱਦਾਂ ਆਪਣੀ ਜ਼ਿੰਦਗੀ ਵੱਧਦੀ ਆ, ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਆ, ਤੇ ਉਸੇ ਗੀਤ ਨੂੰ ਇਹ ਗੀਤ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਸੀਗਾ, ਤੇ ਬਹੁਤ ਵਧੀਆ ਗੀਤ ਜਿਹੜਾ ਸੀਗਾ ਬੁੱਟਾ ਸਾਹਿਬ ਹੁਣਾਂ ਦਾ। ਤੇ ਖੈਰ ਮੌਸਮ ਦੇ ਬਾਰੇ ਜਾਣਕਾਰੀ ਜਿਹੜੀ ਆਪਾਂ ਦੋਸਤਾਂ ਦੇ ਨਾਲ ਸਾਂਝੀ ਕਰੀਏ, ਸਿਡਨੀ ਦੇ ਵਿੱਚ ਅੱਜ 19.5 ਡਿਗਰੀ ਦਾ ਟੈਂਪਰੇਚਰ ਹੈਗਾ ਇਸ ਵੇਲੇ, ਤੇ ਮੈਕਸੀਮਮ ਅੱਜ 24 ਡਿਗਰੀ ਤੱਕ ਹੋਣ ਦੀ ਸੰਭਾਵਨਾ ਹੈਗੀ ਆ। ਮੈਲਬੋਰਨ ਦੇ ਵਿੱਚ 19 ਡਿਗਰੀ ਟੈਂਪਰੇਚਰ ਹੈਗਾ ਤੇ ਮੈਕਸੀਮਮ 35 ਡਿਗਰੀ ਤੱਕ ਜਾਣ ਦੀ ਸੰਭਾਵਨਾ ਜਿਹੜੀ ਹੈਗੀ ਆ, ਤੇ ਅੱਜ ਦਿਨ ਜਿਹੜਾ ਆ ਕਾਫੀ ਸਾਫ਼ ਰਹਿਣਾ। ਬ੍ਰਿਸਬੇਨ ਦੇ ਵਿੱਚ ਥੋੜੀ ਬਹੁਤੀ ਬੂੰਦਾਬਾਂਦੀ ਦੇ ਆਸਾਰ ਹੈਗੇ ਆ, ਮੈਕਸੀਮਮ 27 ਡਿਗਰੀ ਤੱਕ ਟੈਂਪਰੇਚਰ ਜਾਣਾ, ਤੇ ਇਸ ਵੇਲੇ 23 ਡਿਗਰੀ ਦਾ ਟੈਂਪਰੇਚਰ ਜਿਹੜਾ ਹੈਗਾ, ਬੱਦਲਵਾਈ ਵੈਸੇ ਬਣੀ ਹੋਈ ਆ। ਪਰਥ ਦੇ ਵਿੱਚ 13.5 ਡਿਗਰੀ ਦਾ ਟੈਂਪਰੇਚਰ ਹੈਗਾ ਆ, ਤੇ ਸਵੇਰੇ ਸਵੇਰੇ ਥੋੜਾ ਬਹੁਤਾ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਆ। ਦੁਪਹਿਰ ਤੱਕ 23 ਡਿਗਰੀ ਦਾ ਟੈਂਪਰੇਚਰ ਜਿਹੜਾ ਰਹਿਣਾ, ਬਹੁਤ ਵਧੀਆ ਮੌਸਮ ਰਹੇਗਾ ਅੱਜ ਉੱਥੇ। ਤੇ ਐਡੀਲੇਡ ਦੇ ਵਿੱਚ ਕਾਫੀ ਅੱਜ ਗਰਮੀ ਰਹਿਣੀ ਆ, ਕਾਫੀ ਗਰਮੀ ਹੋਏਗੀ ਉੱਥੇ ਅੱਜ, ਮੈਕਸੀਮਮ 39 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਣਾ, ਇਸ ਵੇਲੇ 27.1 ਡਿਗਰੀ ਦਾ ਟੈਂਪਰੇਚਰ ਹੈਗਾ। ਇਸ ਕਰਕੇ ਐਡੀਲੇਡ ਵਾਲੇ ਜਿਹੜੇ ਦੋਸਤ ਹੈਗੇ ਆ, ਖਾਸ ਤੌਰ ਤੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ, ਉਹ ਜ਼ਰੂਰ ਧਿਆਨ ਰੱਖਣ, ਆਪਣੇ ਜਿਹੜੇ ਬੋਡੀ ਆ ਉਹਨੂੰ ਕਵਰ ਕਰਕੇ ਜ਼ਰੂਰ ਰੱਖਣ, ਕਿਉਂਕਿ ਅੱਜ ਕਾਫੀ ਗਰਮੀ ਹੋਣ ਦੀ ਸੰਭਾਵਨਾ ਹੈਗੀ ਆ, ਤੇ ਪਾਣੀ ਦਾ ਜ਼ਰੂਰ ਸੇਵਨ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕਰਨ। ਹੋਬਾਰਟ ਦੇ ਵਿੱਚ 16.7 ਡਿਗਰੀ ਦਾ ਟੈਂਪਰੇਚਰ ਹੈਗਾ, ਤੇ ਮੈਕਸੀਮਮ 30 ਡਿਗਰੀ ਤੱਕ ਅੱਜ ਜਾਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਆ, ਉੱਥੇ ਵੀ ਕਾਫੀ ਹੌਟ ਰਹਿਣਾ ਆ। ਤੇ ਕੈਨਬਰਾ ਦੇ ਵਿੱਚ ਵੀ ਅੱਜ 29 ਡਿਗਰੀ ਤੱਕ ਟੈਂਪਰੇਚਰ ਜਿਹੜਾ ਹੋ ਜਾਣਾ ਆ, ਬੱਦਲਵਾਈ ਵੈਸੇ ਅੱਜ ਨਹੀਂ ਹੋਏਗੀ ਇੰਨੀ, 14.9 ਡਿਗਰੀ ਦਾ ਟੈਂਪਰੇਚਰ ਅੱਜ ਹੁਣ ਦੇ ਵੇਲੇ ਹੈਗਾ। ਡਾਰਬਨ ਦੇ ਵਿੱਚ ਹੁਣੇ 30.1 ਡਿਗਰੀ ਟੈਂਪਰੇਚਰ ਹੈਗਾ, ਪਰ ਮੈਕਸੀਮਮ ਦੁਪਹਿਰ ਤੱਕ 34 ਡਿਗਰੀ ਜਾਣ ਦੀ ਸੰਭਾਵਨਾ ਹੈਗੀ ਆ, ਥੋੜਾ ਬਹੁਤਾ ਬੱਦਲਵਾਈ ਜਿਹੜੀ ਆ ਉੱਥੇ ਬਣੀ ਰਹਿਣੀ ਆ। ਤੇ ਇਹ ਕੁਛ ਮੌਸਮ ਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਲੈ ਰਹੇ ਸੀ। ਤੇ ਆਪਣੇ ਨਾਲ ਗੁਰਨਿਸ਼ਾਨ ਸਿੰਘ ਜੀ ਵੀ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਵੀ ਤੇ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ, ਤੇ USA ਤੋਂ ਆਪਣੇ ਨਾਲ ਜੁੜੇ ਹੋਏ ਨੇ। ਜੇ ਕਹਿੰਦੇ ਟਾਈਮ ਹੋਇਆ ਤੇ ਸੌਂਗ ਇੱਕ ਪਲੇ ਕਰ ਦਿਓ, ਗਦਾਰ, ਜਿਹੜਾ ਕਿ ਤਰਸੇਮ ਮੋਰਾ ਵਾਲੀ ਉਹਨਾਂ ਦਾ ਗਾਇਆ ਹੋਇਆ ਆ ਜੀ। ਜ਼ਰੂਰ ਟਾਈਮ ਆਪਾਂ ਤੁਹਾਡਾ ਹੀ ਆ ਟਾਈਮ, ਜੇ ਆਪਾਂ ਕਹੀਏ ਤੇ ਜ਼ਰੂਰ ਆਪਾਂ ਇਹ ਗਾਣਾ ਜਿਹੜਾ ਆ ਕੰਮ ਲਗਾਵਾਂਗੇ। ਸਰਬਜੀਤ ਭਾਜੀ ਤੱਕ ਆਪਣੀ ਜਿਹੜੀ ਫਰਮਾਇਸ਼ ਆ ਉਹ ਪਹੁੰਚ ਚੁੱਕੀ ਹੋਣੀ ਆ। ਤੇ ਖੈਰ ਇਹ ਕੁਛ ਆਪਾਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਸੀ ਮੌਸਮ ਦੇ ਸੰਬੰਧੀ, ਤੇ ਨਾਲੇ ਹੀ ਆਪਣੇ ਕੋਲ ਜਸਪ੍ਰੀਤ ਜੀ ਹੁਣੀ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਕਿਹਾ, ਕਹਿੰਦੇ ਵੀ ਮੌਸਮ ਜਿਹੜਾ ਆ ਵੈਸੇ ਹੌਟ ਹੁੰਦਾ ਜਾ ਰਿਹਾ ਆ, ਤੇ ਕੁਛ ਨੁਕਤੇ ਜਿਹੜੇ ਜ਼ਰੂਰ ਹੋਣੇ ਚਾਹੀਦੇ ਇੱਦਾਂ ਦੇ ਕਿ ਪਾਣੀ ਜਿਹੜਾ ਆ ਜ਼ਰੂਰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪੀਣਾ ਚਾਹੀਦਾ। ਬਿਲਕੁਲ ਜੀ, ਅਸੀਂ ਬਕਾਇਦਾ ਅਸੀਂ ਵੈਸੇ ਦੱਸਦੇ ਰਹਿੰਦੇ ਹੁੰਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਇੱਕ ਦੋ ਨੁਕਤੇ ਵੈਸੇ ਲੈ ਵੀ ਲਈਦੇ ਆਪਾਂ, ਕੋਈ ਨਾ ਕੋਈ ਗੱਲ ਸਿਹਤ ਦੇ ਮਤਲਬ ਕਰ ਲਈਦੀ ਆ। ਤੇ ਇਹ ਵੈਸੇ ਸੌਖਾ ਤਰੀਕਾ ਹੈਗਾ ਵੀ ਪਾਣੀ ਜ਼ਰੂਰ ਜਿਹੜਾ ਆ ਪੀਣਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ, ਪਰ ਅਸੀਂ ਲੋੜ ਮੁਤਾਬਕ ਪੀਂਦੇ ਨੀ ਹਨਾ। ਤੇ ਆਪਾਂ ਜੇ ਕਹੀਏ ਤੇ ਰੋਟੀ ਦੇ ਨਾਲ ਹੀ ਆਪਾਂ ਜੇ ਸੋਚੀਦਾ ਆ ਜਾਂ ਕਿਤੇ ਪਿਆਸ ਲੱਗੀ ਆ ਤਾਂ ਹੀ ਆਪਾਂ ਪੀਂਦੇ ਆ, ਪਰ ਇਹ ਟਾਈਮ ਟੂ ਟਾਈਮ ਜਿਹੜਾ ਆ ਪਾਣੀ ਆ ਇਹ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ, ਕਿਉਂਕਿ ਇੱਥੇ ਕਾਫੀ ਗਰਮੀ ਜਿਹੜੀ ਆ ਹੁਣ ਹੋਣੀ ਸ਼ੁਰੂ ਹੋ ਗਈ ਆ ਵੈਸੇ ਤਾਂ, ਤੇ ਇਹ ਵੱਧਦੀ ਜਾਣੀ ਆ। ਤੇ ਇਹ ਰਿਪੋਰਟ ਵੀ ਪਿਛਲੇ ਹਫ਼ਤੇ ਸੀਗੀ ਵੀ ਆਸਟ੍ਰੇਲੀਆ ਦੇ ਵਿੱਚ ਇਸ ਵਾਰ ਗਰਮੀ ਜ਼ਿਆਦਾ ਪੈਣ ਦੀ ਸੰਭਾਵਨਾ ਜਿਹੜੀ ਆ ਦੱਸੀ ਗਈ ਆ ਪਿਛਲੇ ਸਾਲਾਂ ਦੇ ਨਾਲੋਂ, ਇਸ ਕਰਕੇ ਜ਼ਿਆਦਾ ਜਿਹੜੀ ਹੋਰ ਵੀ ਕੇਅਰ ਕਰਨ ਦੀ ਜ਼ਰੂਰਤ ਜਿਹੜੀ ਹੈਗੀ ਆ। ਤੇ ਖੈਰ ਤੁਸੀਂ ਗੱਲ ਕੀਤੀ ਆ ਜਸਪ੍ਰੀਤ ਜੀ ਹੁਣਾਂ ਨੇ ਕਿ ਪਾਣੀ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਪੀਣਾ ਚਾਹੀਦਾ, ਤੇ ਆਪਾਂ ਫਿਰ ਥੋੜਾ ਬਹੁਤਾ ਹੋਰ ਦੱਸ ਦਿੰਦੇ ਹਾਂ ਅਦਰਕ ਦੇ ਬਾਰੇ। ਅਦਰਕ ਵੀ ਬੜਾ ਲਾਹੇਵੰਦ ਮੰਨਿਆ ਜਾਂਦਾ ਆ ਅਦਰਕ, ਵੈਸੇ ਤਾਂ ਇਹ ਅਦਰਕ ਵਾਲੀ ਚਾਹ ਤੁਸੀਂ ਪੀਂਦੇ ਹੋਣੇ ਆ, ਬਹੁਤ ਸਵਾਦ ਬਣਦੀ ਆ, ਤੇ ਜਿਹੜੇ ਗਿੱਝ ਜਾਂਦੇ ਆ ਜਾਂ ਜਿਹਨਾਂ ਨੂੰ ਆਦਤ ਬਣ ਜਾਂਦੀ ਆ ਹਨਾ ਅਦਰਕ ਦੀ ਚਾਹ, ਉਹਨਾਂ ਨੂੰ ਫਿਰ ਹੋਰ ਜਿਹੜੀ ਚਾਹ ਆ ਉਹ ਪਸੰਦੇ ਨਹੀਂ ਆਉਂਦੀ ਹਨਾ, ਜਦੋਂ ਗਲੇ ਨੂੰ ਐਨ ਚੀਰਦੀ ਜੇ ਜਾਂਦੀ ਆ ਉਹਨਾਂ ਨੂੰ ਫਿਰ ਸਵਾਦ ਹੀ ਉਹ ਝੋਣਾ ਜਿਹੜਾ ਆ ਸ਼ੁਰੂ ਹੋ ਜਾਂਦਾ। ਵੈਸੇ ਤਾਂ ਸਰਦੀਆਂ ਦੇ ਵਿੱਚ ਇਹ ਚਾਹ ਜਿਹੜੀ ਆ ਬਹੁਤ ਵਧੀਆ ਜਿਹੜੀ ਰਹਿੰਦੀ ਆ, ਪਰ ਅਦਰਕ ਨੂੰ ਇੱਕ ਔਸ਼ਧੀ ਦੇ ਰੂਪ ਦੇ ਵਿੱਚ ਵੀ ਇਸਤੇਮਾਲ ਜਿਹੜਾ ਕੀਤਾ ਜਾ ਸਕਦਾ। ਜਿਵੇਂ ਆਪਾਂ ਅਕਸਰ ਹੀ ਗੱਲਾਂ ਕਰਦੇ ਹੁੰਦੇ ਵੀ ਆਪਣੇ ਰਸੋਈ ਦੇ ਵਿੱਚ ਦੋਸਤੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਈਆਂ ਹੁੰਦੀਆਂ, ਆਪਣੇ ਉਹ ਬੜੇ ਕੰਮ ਦੀਆਂ ਹੁੰਦੀਆਂ ਆ, ਪਰ ਆਪਾਂ ਉਹਨੂੰ ਉਸ ਤਰੀਕੇ ਦੇ ਨਾਲ ਸ਼ਾਇਦ ਉਹਨਾਂ ਦੇ ਗੁਣਾਂ ਤੋਂ ਆਪਾਂ ਜਾਣੂ ਨਹੀਂ ਹੁੰਦੇ, ਇਸ ਕਰਕੇ ਆਪਾਂ ਦੱਸਦੇ ਚਾਹੀਦਾ ਆ। ਅਦਰਕ ਦੇ ਵਿੱਚ ਜਿਹੜਾ ਐਂਟੀ ਬੈਕਟੀਰੀਅਲ ਤੇ ਐਂਟੀ ਆਕਸੀਡੈਂਟਸ ਜਿਹੜੇ ਆ ਹੁੰਦੇ ਆ, ਇਸ ਇਹ ਤਾਂ ਹੀ ਫਿਰ ਸਿਰ ਦਰਦ, ਜੁਕਾਮ ਤੇ ਵੱਧ ਹਾਜ਼ਮੀ ਦੀ ਜਿਹੜੀ ਸਮੱਸਿਆ ਆ ਉਹ ਤੋਂ ਨਿਜਾਤ ਪਾਉਣ ਦੇ ਵਿੱਚ ਬਹੁਤ ਇਹ ਲਾਹੇਵੰਦ ਜਿਹੜੇ ਹੁੰਦੇ ਆ। ਜੇ ਸਰਦੀਆਂ ਹੋਣ ਫੇਰ ਤਾਂ ਇਹ ਚਾਹ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਹੀ ਆ, ਕੌਫੀ ਤੇ ਸੂਪ ਪੀਣ ਦੇ ਨਾਲ ਵੀ ਇਹਦਾ ਸਰੀਰ ਨੂੰ ਕਾਫੀ ਆਰਾਮ ਮਿਲਦਾ। ਤੇ ਅਦਰਕ ਦੇ ਵਿੱਚ ਵਿਟਾਮਿਨ ਏ, ਵਿਟਾਮਿਨ ਈ, ਆਇਰਨ, ਵਿਟਾਮਿਨ ਡੀ ਤੇ ਕੈਲਸ਼ੀਅਮ ਭਰਪੂਰ ਜਿਹੜੀ ਮਾਤਰਾ ਦੇ ਵਿੱਚ ਹੁੰਦਾ ਆ। ਤੇ ਅਦਰਕ ਦਾ ਜੇ ਤੁਸੀਂ ਸੇਵਨ ਕਰਦੇ ਆ ਤੁਹਾਡੇ ਇੱਕ ਤਾਂ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਆ, ਯਾਨੀ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਜਿਹੜੀ ਆ, ਤੇ ਉਹ ਵੀ ਕਈ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਇਹ ਜਿਹੜੇ ਸਹਾਈ ਹੁੰਦੇ ਆ। ਇਹਦੇ ਵਿੱਚ ਜਿਹੜੇ ਐਂਟੀ ਬੈਕਟੀਰੀਅਲ ਗੁਣ ਆ ਇਹ ਐਲਰਜੀ ਤੇ ਇਨਫੈਕਸ਼ਨ ਤੋਂ ਵੀ ਬਚਾਉਣ ਦੇ ਵਿੱਚ ਕਾਫੀ ਪ੍ਰਭਾਵਸ਼ਾਲੀ ਹੁੰਦੇ ਆ। ਪੇਟ ਦਰਦ ਤੇ ਗੈਸ ਦੀ ਸਮੱਸਿਆ ਤੋਂ ਵੀ ਅਦਰਕ ਦੇ ਸੇਵਨ ਦੇ ਨਾਲ ਨਿਜਾਤ ਜਿਹੜੀ ਆ ਮਿਲਦੀ ਆ। ਤੇ ਅਦਰਕ ਦੇ ਰਸ ਦੇ ਵਿੱਚ ਜੇ ਤੁਸੀਂ ਨਿੰਬੂ ਦਾ ਰਸ ਤੇ ਕਾਲਾ ਨਮਕ ਮਿਲਾ ਕੇ ਪੀਂਦੇ ਆ ਤੇ ਪਾਚਨ ਪ੍ਰਕਿਰਿਆ ਜਿਹੜੀ ਆ ਉਹ ਮਜ਼ਬੂਤ ਹੁੰਦੀ ਆ। ਅਦਰਕ ਦੇ ਰਸ ਦੇ ਵਿੱਚ ਨਿੰਬੂ ਦਾ ਰਸ ਤੇ ਕਾਲਾ ਨਮਕ ਤੇ ਖੈਰ ਤੇ ਨਾਲ ਇਹ ਵੀ ਦੱਸਿਆ ਗਿਆ ਵੀ ਮੋਟਾਪੇ ਦੇ ਸ਼ਿਕਾਰ ਜਿਹੜੇ ਲੋਕ ਹੈਗੇ ਆ ਉਹਨਾਂ ਲਈ ਅਦਰਕ ਦੀ ਚਾਹ ਦਾ ਜਿਹੜਾ ਸੇਵਨ ਆ ਇਹ ਕਾਫੀ ਜਿਹੜਾ ਆ ਫਾਇਦੇਮੰਦ ਰਹਿੰਦਾ ਆ। ਖੈਰ ਇਹ ਜਾਣਕਾਰੀ ਕੁਛ ਸੀਗੀ ਸਿਹਤ ਦੇ ਮੁਤਲਕ। ਤੇ ਗੁਰਿੰਦਰ ਭੰਗਲ ਜੀ ਆਪਣੇ ਨਾਲ ਜੁੜੇ ਆ। ਗੁਰਿੰਦਰ ਭੰਗਲ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ ਤੇ ਕਹਿੰਦੇ ਵੀ ਸਵੇਰੇ ਸਵੇਰੇ ਬਹੁਤ ਵਧੀਆ ਪ੍ਰੋਗਰਾਮ ਹੈ, ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਗੁਰਿੰਦਰ ਭੰਗਲ ਜੀ। ਤੇ ਖੈਰ ਉਸ ਤੋਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਜੋੜਦੇ ਹਾਂ ਪ੍ਰੋਗਰਾਮ ਦੇ ਵਿੱਚ।
ਕਈ ਸਾਲ ਦੁਨੀਆ ਦੀ ਰਾਜਨੀਤੀ ਸੋਚਦੀ ਰਹੀ ਐਸਾ ਕੋਈ ਤਰੀਕਾ ਸਿੱਖ ਜਿਹਦੇ ਨਾਲ ਹਾਰ ਜੇ ਕੀ ਦੇ ਵਿੱਚ ਹੌਸਲਾ ਸੀ ਠੰਡੇ ਵਿੱਚੋਂ ਜੰਮਿਆਂ ਨੂੰ ਅੱਖ ਵਿੱਚ ਅੱਖ ਪਾ ਕੇ ਸਿੱਧਾ ਲਲਕਾਰ ਜੇ ਸਦੀਆਂ ਦੀ ਖੋਜ ਪਿੱਛੋਂ ਸਾਹਮਣੇ ਇਹ ਗੱਲ ਆਈ ਮੁੱਕਣਾ ਨੀ ਸਿੱਖ ਲੱਖ ਸੂਲੀ ਤੇ ਕੋਈ ਚਾੜ ਜੇ ਇਹਨਾਂ ਨੂੰ ਮਕਾਉਣ ਦਾ ਹੈ ਇੱਕੋ ਹੀ ਤਰੀਕਾ ਬਸ ਸਿੱਖ ਦੀ ਜੇ ਪਿੱਠ ਤੇ ਕੋਈ ਸਿੱਖ ਛੁਰਾ ਮਾਰ ਜੇ
ਨਾ ਤੀਰਾ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇਗਾ ਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਮਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇਗਾ ਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਮਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ
ਦਸਤਾ ਟੱਕ ਚੜਾਂ ਨੂੰ ਲਾਇਆ ਤਾਂ ਆਪਣੇ ਨੇ ਬੁੱਲ ਬੁੱਲ ਰੋ ਪਈ ਮਾਲਣ ਹੱਥ ਵੇਖ ਸੂਈ ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ ਮੁਰਦਾ ਰੋ ਪਿਆ ਦਗੇ ਦੀ ਦੇਖ ਦੁਨੀਆ ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ ਨਾਜ਼ਾਂ ਨਾਲ ਪਲਿਆ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ ਅਕਾਲ ਤਖ਼ਤ ਸਾਹਿਬ ਗੁਰੂ ਕੇ ਘਰ ਤਾਈ ਟੈਂਕਾਂ ਤੋਪਾਂ ਨਾਲ ਢਵਾਇਆ ਤਾਂ ਆਪਣੇ ਨੇ ਤੋਪਾਂ ਨਾਲ ਢਵਾਇਆ ਤਾਂ ਆਪਣੇ ਨੇ
ਡਰ ਲੱਗਦਾ
ਫੇਰ ਸਵਾਗਤ ਹੈ ਜੀ ਬਹੁਤ ਵਧੀਆ ਕਵੀਸ਼ਰੀ ਨੂੰ ਜਿਹੜਾ ਆ ਨਵੇਂ ਢੰਗ ਦੇ ਨਾਲ ਜਿਹੜਾ ਗਾਇਆ ਗਿਆ ਸਾਜਾਂ ਦੇ ਨਾਲ ਵੈਸੇ ਸਾਜਾਂ ਤੋਂ ਬਗੈਰ ਇਸ ਤਰੀਕੇ ਨਾਲ ਕਵੀਸ਼ਰੀ ਸੋਹਣੀ ਲੱਗਦੀ ਆ ਉਹੀ ਗੱਲ ਕਹਿੰਦੇ ਹੁੰਦੇ ਆ ਨਾ ਵੀ ਚੇਂਜ ਜਿਹੜੀ ਆ ਉਹ ਵੀ ਕਈ ਵਾਰੀ ਬੜੀ ਲੁਭਾਵਣੀ ਲੱਗਦੀ ਆ ਜਿੱਥੇ ਗੱਲਾਂ ਬੜੀਆਂ ਗਰਮ ਗਈਆਂ ਉੱਥੇ ਬਹੁਤ ਵਧੀਆ ਜਿਹੜੀ ਆ ਪੇਸ਼ਕਾਰੀ ਵੀ ਜਿਹੜੀ ਸੀਗੀ ਤੇ ਬਹੁਤ ਬਹੁਤ ਧੰਨਵਾਦ USA ਵਾਲੇ ਭਾਜੀ ਦਾ ਜਿਨ੍ਹਾਂ ਨੇ ਇਹ ਫਰਮਾਇਸ਼ ਜਿਹੜੀ ਆ ਕੀਤੀ ਸੀ ਤੇ ਗੁਰਮੀਤ ਸਿੰਘ ਝੱਜ ਹੋਣਾ ਦੀ ਕੱਲ ਮੈਂ ਇੱਕ ਕਵਿਤਾ ਜਿਹੜੀ ਆ ਪੜ੍ਹ ਰਿਹਾ ਸੀ ਤੇ ਮੈਨੂੰ ਯਾਦ ਆਇਆ ਵੀ ਮੈਂ ਕੱਲ ਇਹ ਪੜ੍ਹੀ ਸੀ ਤੇ ਆ ਜਦੋਂ ਹੁਣ ਮੈਂ ਕਵੀਸ਼ਰੀ ਸੁਣੀ ਤੇ ਮੈਨੂੰ ਲੱਗਾ ਵੀ ਜ਼ਰੂਰ ਉਹ ਵੀ ਤੁਹਾਡੇ ਨਾਲ ਜਿਹੜੀ ਜ਼ਰੂਰ ਸਾਂਝੀ ਕਰਨੀ ਚਾਹੀਦੀ ਆ ਤੇ ਬਹੁਤ ਵਧੀਆ ਲਿਖੀ ਗਈ ਆ ਇਹ ਨਵਾ ਬਹੁਤ ਵਧੀਆ ਹੋਇਆ ਤੇ ਮੈਂ ਚਾਹੁੰਦਾ ਕਿ ਤੁਹਾਡੇ ਨਾਲ ਜਿਹੜੀ ਆ ਸਾਂਝੀ ਥੋੜੀ ਜਿਹੀ ਕੀਤੀ ਜਾਵੇ ਗੁਰਮੀਤ ਸਿੰਘ ਝੱਜ ਸਾਹਿਬ ਲਿਖਦੇ ਆ ਕਿ ਜ਼ਿੰਦਗੀ ਦੇ ਔਜੜ ਰਾਹਾਂ ਤੇ ਆਪਣੀ ਟੋਰੇ ਟੁਰਦਾ ਜਾਂਦਾ ਰੱਖ ਕੇ ਆਸ ਆਉਂਦੇ ਸਾਹਾਂ ਤੇ ਹੱਸਦਾ ਰੋਂਦਾ ਝੁਰਦਾ ਜਾਂਦਾ ਰਿਸ਼ਤਿਆਂ ਦਾ ਇੱਕ ਮਾਣ ਹੁੰਦਾ ਏ ਬਣਿਆ ਰਵੇ ਤੇ ਚੰਗੀ ਗੱਲ ਏ ਤੂੰ ਜੇ ਮੈਥੋਂ ਦੂਰ ਏ ਖੁਸ਼ ਤਾਂ ਮੈਂ ਵੀ ਕਿਹੜਾ ਖੁਰਦਾ ਜਾਂਦਾ ਦੁਸ਼ਮਣੀਆਂ ਨੀ ਦਿਲ ਵਿੱਚ ਰੱਖਦਾ ਦੁਸ਼ਮਣੀਆਂ ਨੀ ਦਿਲ ਵਿੱਚ ਰੱਖਦਾ ਮੁੱਦਾ ਹੋਵੇ ਪਿਛਾ ਨੀ ਹਟਦਾ ਤੂੰ ਜੇ ਪਾਲੇ ਬੁੱਲੀ ਕੁੱਤੇ ਮੈਂ ਵੀ ਰੱਖ ਕੇ ਗੁਰਦਾ ਜਾਂਦਾ ਜੀਨਾ ਆ ਜੇ ਪੰਗਾ ਲਿਆ ਤੇ ਜੀਨਾ ਆ ਜੇ ਪੰਗਾ ਲਿਆ ਤੇ ਸੋਚ ਸਮਝ ਕੇ ਕਦਮ ਵਧਾਵੀ ਸਾਰੀ ਚਾਲ ਵਿਗਾੜ ਦਿਆਂਗਾ ਇਹ ਨਾ ਸਮਝੀ ਮੁਰਦਾ ਜਾਨਾ ਮੀਤ ਗੁਰੂ ਦਾ ਛਾਂਗੇ ਪਿੰਡ ਦੀਆਂ ਯਾਦਾਂ ਦਿਲ ਵਿੱਚ ਸਾਂਭੀ ਫਿਰਦੇ ਲਈ ਨੀ ਜੱਜਾ ਮੰਗ ਕੇ ਖੇਸੀ ਬੇਸ਼ੱਕ ਠਰਦਾ ਠੁਰਦਾ ਜਾਨਾ ਇਹਦੇ ਵਿੱਚ ਦੇਖੋ ਅਣਖ ਬਹੁਤ ਆ ਜੀ ਇਸ ਕਵਿਤਾ ਦੇ ਵਿੱਚ ਤੇ ਜ਼ਰੂਰ ਤੁਸੀਂ ਸਾਂਝੀ ਜਿਹੜੀ ਜ਼ਰੂਰ ਕਰੂੰਗੇ ਫੇਸਬੁੱਕ ਤੋਂ ਮੈਂ ਇਹ ਚੱਕੀ ਸੀ ਗੁਰਮੀਤ ਸਿੰਘ ਝੱਜ ਹੋਣਾ ਨੇ ਜਿਹੜੀ ਇਹ ਕਵਿਤਾ ਲਿਖੀ ਸੀ ਤੇ ਮੈਨੂੰ ਬਹੁਤ ਸੋਹਣੀ ਇਹ ਕਵਿਤਾ ਜਿਹੜੀ ਲੱਗੀ ਆ ਕਿਉਂਕਿ ਕੁਛ ਜਿਹੜੀਆਂ ਏਦਾਂ ਦੀਆਂ ਖੂਬਸੂਰਤ ਰਚਨਾਵਾਂ ਆ ਨਾ ਉਹ ਮਨ ਨੂੰ ਜਿਹੜੀਆਂ ਆ ਮੋਹ ਲੈਂਦੀਆਂ ਤੇ ਉਹਨਾਂ ਦੇ ਵਿੱਚ ਇਹ ਕਵਿਤਾ ਜਿਹੜੀ ਆ ਕੱਲ ਦੀ ਸੀਗੀ ਤੇ ਕਵੀਸ਼ਰੀ ਤੋਂ ਮੈਨੂੰ ਇਹ ਗੱਲ ਜਿਹੜੀ ਆ ਯਾਦ ਆਈ ਸੀ ਤੇ ਮੈਸੇਜ ਵੀ ਨਾਲ ਨਾਲ ਆਪਾਂ ਲੈਂਦੇ ਚੱਲੀਏ ਰਣਜੀਤ ਸਿੰਘ ਸੇਖੋ ਮੁਦਕੀ ਵਾਲੇ ਭਾਜੀ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ ਜਗਤਾਰ ਭਾਜੀ ਜੁੜ ਚੁੱਕੇ ਆ ਆਪਣੇ ਨਾਲ ਜਗਤਾਰ ਗਿੱਲ ਟੁੱਡੀਗੇ ਵਾਲੇ ਹਾਂਗਕਾਂਗ ਤੋਂ ਆਪਣੇ ਨਾਲ ਜੁੜਦੇ ਨੇ ਉਹ ਕਹਿੰਦੇ ਵੀ ਦੋਸਤੀ ਇੱਕ ਗੰਨੇ ਵਰਗਾ ਤੋਹਫਾ ਹੁੰਦਾ ਏ ਜਿਸ ਨੂੰ ਜਿੰਨਾ ਮਰਜ਼ੀ ਭੰਨ ਤੋੜ ਤੇ ਨਿਚੋੜ ਲਵੋ ਹਮੇਸ਼ਾ ਤੁਹਾਨੂੰ ਮਿਠਾਸ ਹੀ ਦੇਵੇਗਾ ਸ਼ੁਭ ਸਵੇਰ ਦੋਸਤੋ ਟੁੱਡੀਗੇ ਵਾਲੇ ਭਾਜੀ ਬਹੁਤ ਵਧੀਆ ਤਸਵੀਰ ਦੇ ਨਾਲ ਇਹ ਮੈਸੇਜ ਜਿਹੜਾ ਆਪਾਂ ਨੂੰ ਭੇਜਦੇ ਆ ਬਿਲਕੁਲ ਭਾਜੀ ਦੋਸਤੀ ਖਾਸ ਤੌਰ ਤੇ ਮਿੱਤਰਚਾਰੇ ਦੀ ਜੇ ਆਪਾਂ ਗੱਲ ਕਰੀਏ ਜਿੰਨੀ ਭਾਜੀ ਇਹ ਪੁਰਾਣੀ ਵੀ ਹੁੰਦੀ ਜਾਵੇ ਹਨਾ ਤੇ ਗੰਨੇ ਦਾ ਤਾਂ ਮੈਨੂੰ ਹੁਣ ਪਤਾ ਨੀ ਵੀ ਜੇ ਪੁਰਾਣਾ ਹੁੰਦਾ ਜਾਂਦਾ ਤਾਂ ਰਸ ਇਹਦਾ ਰਹਿੰਦਾ ਆ ਜਾਂ ਨਹੀਂ ਪਰ ਦੋਸਤੀ ਜਿੰਨੀ ਪੁਰਾਣੀ ਹੁੰਦੀ ਜਾਵੇ ਉਨੀ ਜ਼ਿਆਦਾ ਮਿਠਾਸ ਜਿਹੜੀ ਅੱਗੇ ਤੋਂ ਅੱਗੇ ਜਿਹੜੀ ਆ ਵੱਧਦੀ ਜਾਂਦੀ ਆ। ਵੈਸੇ ਤੁਸੀਂ ਜਿਹੜੀ ਉਹਦੇ ਨਾਲ ਕੰਪੈਰੀਜ਼ਨ ਕੀਤਾ ਗੰਨੇ ਦੇ ਨਾਲ ਬਹੁਤ ਵਧੀਆ ਕਿ ਜਿੰਨਾ ਮਰਜ਼ੀ ਤੋੜ ਲਓ ਨਿਚੋੜ ਲਓ ਕਿਉਂਕਿ ਦੋਸਤ ਨੂੰ ਵੀ ਜਦੋਂ ਮਰਜ਼ੀ ਜਿਹੜਾ ਆ ਵਰਤ ਲਿਆ ਜਾਵੇ ਵਰਤਣ ਦਾ ਸੈਂਸ ਵੀ ਲੋੜ ਵੇਲੇ ਜਿਹੜਾ ਆ ਕੰਮ ਜਿਹੜਾ ਆ ਜ਼ਰੂਰ ਆ ਜਾਂਦਾ ਦੋਸਤੀ ਤੇ ਦੋਸਤੀ ਹੋਣੀ। ਤੇ ਇਹ ਇੱਕ ਹੋਰ ਵੀ ਭਾਜੀ ਗੱਲ ਆ ਅੱਜ ਕੱਲ ਮੈਂ ਦੇਖਿਆ ਕਿ ਦੋਸਤੀ ਇਹਦੇ ਵਿੱਚ ਇੱਕ ਸਵਾਰਥ ਬਹੁਤ ਆ ਗਿਆ। ਪਹਿਲੀਆਂ ਦੋਸਤੀਆਂ ਦੇ ਵਿੱਚ ਸਵਾਰਥ ਜਿਹੜਾ ਇੰਨਾ ਹੁੰਦਾ ਨਹੀਂ ਸੀ, ਚਾਹੇ ਤੁਸੀਂ ਪੁਰਾਣੇ ਨਾਵਲ ਜੇ ਆਪਾਂ ਪੜ੍ਹ ਕੇ ਦੇਖੀਏ। ਮੈਂ ਅਕਸਰ ਹੀ ਐਗਜ਼ਾਮਪਲ ਦਿੰਦਾ ਹੁੰਦਾ, ਮੈਂ ਬਹੁਤ ਪ੍ਰਭਾਵਿਤ ਆ ਤੂਤਾਂ ਵਾਲਾ ਖੂਹ ਜਿਹੜਾ ਆ ਰਟਿਆ ਪਿਆ ਆਪਾਂ ਉਹ ਚ ਸੱਜਣ ਸਿੰਘ ਤੇ ਇਲਮਦੀਨ ਦੀ ਦੋਸਤੀ ਦੇਖੋ, ਇੱਕ ਮੁਸਲਮਾਨ ਤੇ ਸਿੱਖ ਬੰਦੇ ਦੀ ਇੱਕ ਦੂਜੇ ਦਾ ਜਿਹੜਾ ਦੁੱਖਿਆ ਮੰਨਦੇ ਆ। ਸੱਜਣ ਸਿੰਘ ਬੜਾ ਦੁੱਖ ਮੰਨਦਾ ਇਲਮਦੀਨ ਦਾ। ਇਹ ਦੋਸਤੀਆਂ ਹੁੰਦੀਆਂ ਸੀ ਪਹਿਲੀਆਂ, ਪਰ ਹੁਣ ਸਵਾਰਥ ਆ। ਅੱਜ ਅਸੀਂ ਕੀ ਆ, ਅਸੀਂ ਇੱਥੇ ਆਏ ਹਾਂ, ਅਸੀਂ ਆਸਟ੍ਰੇਲੀਆ ਦੇ ਵਿੱਚ ਜਾਂ ਅਮਰੀਕਾ ਵਿੱਚ ਆਪਣੇ ਦੋਸਤ ਬੈਠੇ ਆ, ਕੈਨੇਡਾ ਦੇ ਵਿੱਚ ਬੈਠੇ ਆ, ਯੂਰੋਪੀਅਨ ਕੰਟਰੀਆਂ ਦੇ ਵਿੱਚ ਚਲੇ ਗਏ, ਪੈਸੇ ਲੋਕਾਂ ਨੂੰ ਬਹੁਤ ਕਮਾਏ, ਡਾਲਰ ਕਮਾ ਲਏ। ਉਹ ਤੋਂ ਬਾਅਦ ਅਗਲੀ ਜਿਹੜੀ ਭੁੱਖ ਆ ਉਹ ਸਟਾਰਟ ਹੋਈ ਆ ਇਸ ਪੈਸੇ ਤੋਂ ਬਾਅਦ ਕਿ ਅਸੀਂ ਅਹੁਦੇ ਲੈਣੇ ਆ ਕਿ ਅਸੀਂ ਸਾਨੂੰ ਲੋਕੀ ਜਾਣਨ। ਹੁਣ ਸਾਡੇ ਕੋਲ ਪੈਸਾ ਤਾਂ ਆ ਗਿਆ, ਪਹਿਲਾਂ ਅਸੀਂ ਭੱਜਦੇ ਸੀ ਵੀ ਸਾਡੇ ਕੋਲ ਪੈਸਾ ਹੋਣਾ ਚਾਹੀਦਾ, ਹੁਣ ਪੈਸਾ ਆ ਗਿਆ, ਹੁਣ ਇਹ ਆ ਵੀ ਅਸੀਂ ਪੈਸਾ ਲੋਕਾਂ ਨੂੰ ਦਿਖਾਉਣਾ ਵੀ ਆ, ਸਾਡੇ ਕੋਲ ਕੋਈ ਏਦਾਂ ਦਾ ਅਹੁਦਾ ਤਾਂ ਕਿ ਲੋਕੀ ਜਿਹੜੇ ਜਾਣਨ ਵੀ ਹਾਂ ਵੀ ਉਹ ਫਲਾਨਾ ਬੰਦਾ ਜਿਹੜਾ ਤੁਰਿਆ ਜਾਂਦਾ ਹਨਾ। ਇੱਕ ਗਰੀਬ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਨਹੀਂ ਹੁੰਦੀ, ਇਸੇ ਕਰਕੇ ਗਰੀਬੀ ਦਾਵੇ ਜਿਹੜਾ ਕਹਿੰਦੇ ਹੁੰਦੇ ਰੱਬ ਮਿਲਦਾ ਹੁੰਦਾ। ਪਰ ਅੱਜ ਕੱਲ ਜਿਹੜੀਆਂ ਇਹ ਦੋਸਤੀਆਂ ਇਹਨਾਂ ਵਿੱਚ ਵੀ ਇਹੀ ਢੰਗ ਤਰੀਕੇ ਵਰਤੇ ਜਾਂਦੇ ਆ, ਦੋਸਤੀਆਂ ਵੀ ਉਹਨਾਂ ਲੋਕਾਂ ਦੇ ਨਾਲ ਹੀ ਨਿਭਾਈਆਂ ਜਾਂਦੀਆਂ ਵੀ ਜਿਹੜੇ ਥੋੜੇ ਜਿਹੇ ਹੋ ਸਕਦਾ ਵੀ ਸਾਨੂੰ ਕੁਛ ਇਹ ਅਹੁਦੇ ਬਖਸ਼ ਸਕਦਾ ਹਨਾ, ਤੇ ਇਹੋ ਜਿਹੀਆਂ ਹੋ ਗਈਆਂ। ਪਰ ਜਿਹੜੀ ਤੁਸੀਂ ਇਹ ਗੱਲ ਸੁਣਾਈ ਆ ਵੀ ਦੋਸਤੀ ਜਿਹੜੀ ਸੱਚੀ ਦੋਸਤੀ ਆ ਉਹ ਬਿਲਕੁਲ ਬੜੀ ਮਿੱਠੀ ਹੁੰਦੀ ਆ ਤੇ ਬੜੀ ਕੰਮ ਵਾਲੀ ਵੀ ਹੁੰਦੀ ਆ। ਹਰਪ੍ਰੀਤ ਸਿੰਘ ਕੋਹਲੀ ਵੀ ਆਪਣੇ ਨਾਲ ਜੁੜੇ ਨੇ, ਸਾਡੇ ਬ੍ਰਿਸਬੇਨ ਤੋਂ ਪੱਤਰਕਾਰ ਭਾਈ ਨੇ ਇਹ, ਤੇ ਉਹਨਾਂ ਨੇ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਆ ਦਲਜੀਤ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ ਜੀ, ਤੇ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਵਿੱਚ ਬੈਠੇ ਸਾਰਿਆਂ ਦਾ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕੋਹਲੀ ਸਾਹਿਬ ਤੇ, ਆਸ ਇਹੀ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਜਿਹੜੇ ਹੋਵੋਗੇ। ਤੇ ਇਹ ਦੋਸਤੋ ਆਪਣੇ ਪੱਤਰਕਾਰ ਨੇ ਇੱਥੋਂ ਆਪਣੇ ਬ੍ਰਿਸਬੇਨ ਤੋਂ, ਤੇ ਪੱਤਰਕਾਰੀ ਵੀ ਇੱਕ, ਚਲੋ ਪੱਤਰਕਾਰ ਦੀ ਵੀ ਆਪਾਂ ਇੱਥੇ ਗੱਲ ਕਰੀਏ ਕਿ ਖਾਸ ਤੌਰ ਤੇ ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਵਿਚਾਰਿਆਂ ਤਨਖਾਹਾਂ ਤਾਂ ਮਿਲਦੀਆਂ ਨਹੀਂ, ਇਹ ਵੀ ਇੱਕ ਲੋਕ ਸੇਵਾ ਹੀ ਆ ਹਨਾ, ਤੇ ਲੋਕ ਸੇਵਾ ਇਹ ਕਰਦੇ ਆ। ਇਹਨਾਂ ਨੂੰ ਵੀ ਸਲਾਮਾਂ ਨੇ ਸਾਰੇ ਪੱਤਰਕਾਰ ਭਾਈਚਾਰੇ ਨੂੰ, ਚਾਹੇ ਉਹ ਕਿਤੇ ਵੀ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਹਨਾ, ਤੇ ਆਪਣੀ ਜਿਹੜੀ ਇਹ ਡਿਊਟੀ ਨਿਭਾਉਂਦੇ ਨੇ ਸਾਡੇ ਤੱਕ ਜਿਹੜੀਆਂ ਖਬਰਾਂ ਆ ਉਹ ਵੀ ਪਹੁੰਚਾਉਂਦੇ ਨੇ, ਤੇ ਚਾਹਲ ਭਾਜੀ ਆਪਣੇ ਤੱਕ ਖਬਰਾਂ ਜਿਹੜੀਆਂ ਪਹੁੰਚਾਉਂਦੇ ਨੇ ਬਕਾਇਦਾ ਹਨਾ। ਤੇ ਇਹ ਦੇਖੋ ਵੀ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੁੰਦੀ ਆ, ਜਦੋਂ ਤੁਸੀਂ ਕਮਿਊਨਿਟੀ ਦੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਸੇਵਾ ਕਰਦੇ ਆ ਤੇ ਜ਼ਰੂਰ ਉਹਦਾ ਜਿਹੜਾ ਫਲ ਆ ਉਹ ਜ਼ਰੂਰ ਜਿਹੜਾ ਤੁਹਾਨੂੰ ਮਿਲੇਗਾ। ਤੇ ਖੈਰ ਦੋਸਤੋ ਇੱਕ ਆਪਾਂ ਗਾਣਾ ਸੁਣ ਲੈਂਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮ ਰੇਡੀਓ ਦੇ ਉੱਤੇ। ਚੱਤੋਂ ਪੈਰ
ਪੈਂਦੇ ਰਹਿਣ ਚੱਤੋ ਪੈਰ ਸੱਜਣਾ ਵੇ ਸੱਜਣਾ ਚੁੰਮ ਲਵਾਂ ਲੱਭ ਕੇ ਤੋਂ ਸੱਜਣਾ ਦੀ ਪੈਰ ਲੱਭ ਕੇ ਤੋਂ ਸੱਜਣਾ ਦੀ ਪੈਰ ਸੱਜਣਾ ਵੇ ਸੱਜਣਾ ਪਿੰਡ ਵਸਦੇ ਨੇ ਗਏ ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ ਇੱਕ ਨੇ ਨਾ ਪੁੱਛੀ ਸਾਡੀ ਖੈਰ ਇੱਕ ਨੇ ਨਾ ਪੁੱਛੀ ਸਾਡੀ ਖੈਰ ਸੱਜਣਾ ਵੇ ਸੱਜਣਾ ਵੇ ਸੱਜਣਾ ਭਾਵੇਂ ਗੁੜ ਪਾ ਦੇ ਭਾਵੇਂ ਤੇਰੇ ਦਾਰੀ ਉੱਤੋਂ ਭੁੱਖ ਨੈਣਾ ਦੀ ਮਿਟਾਵੀ ਓਏ ਇਹੋ ਸਾਡੇ ਫਕੀਰਾਂ ਦੀ ਖੈਰ ਇਹੋ ਸਾਡੇ ਫਕੀਰਾਂ ਦੀ ਖੈਰ ਸੱਜਣਾ ਵੇ ਸੱਜਣਾ ਜੱਗ ਭਾਵੇਂ ਰੁੱਸ ਜਾਏ ਤਸ ਭਾਵੇਂ ਰੁੱਸ ਜਾਏ ਸਾਨੂੰ ਸਾਡੇ ਮਿੱਤਰਾਂ ਦੀ ਲੈ ਸਾਡੇ ਮਿੱਤਰਾਂ ਦੀ ਲੈ ਮਨ ਮਰ ਜਾਣਿਆ ਕੀ ਸ਼ਹਿਰ ਤੇਰਾ ਵੇਖਿਆ ਹੋਏ ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ
ਜੀ ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਹਾਜ਼ਰ ਹਾਂ ਜੀ ਗੱਲ ਆਪਾਂ ਪੱਤਰਕਾਰਾਂ ਦੀ ਕਰਦੇ ਸੀ ਤੇ ਪੱਤਰਕਾਰ ਕਈ ਵਾਰੀ ਬੜਾ ਕਮਾਲ ਕਰ ਦਿੰਦੇ ਆ ਤੇ ਖਾਸ ਕਰਕੇ ਹੈਡਿੰਗ ਜਿਹੜਾ ਦਿੰਦੇ ਆ ਟਾਈਟਲ ਜਿਹੜਾ ਤੇ ਕਈ ਵਾਰੀ ਬੜਾ ਕਮਾਲ ਦਾ ਹੁੰਦਾ ਜਿੱਦਾਂ ਅੱਜ ਦਾ ਮੈਂ ਖਬਰਾਂ ਜਦੋਂ ਦੇਖ ਰਿਹਾ ਸੀ ਤੇ ਉੱਥੇ ਇੱਕ ਟਾਈਟਲ ਦੇਖਿਆ ਮੈਂ ਵੀ ਹਰਸਿਮਰਤ ਬਾਦਲ ਨੇ ਬਿਆਸ ਵਿੱਚ ਰੁਕਵਾਈਆਂ ਟ੍ਰੇਨਾਂ ਪਹਿਲੀ ਨਜ਼ਰੇ ਮੈਂ ਇਹੀ ਸੋਚਿਆ ਵੀ ਪਤਾ ਨੀ ਕਿਉਂ ਰੁਕਵਾ ਦਿੱਤੀਆਂ ਨਾ ਤੁਸੀਂ ਵੀ ਸ਼ਾਇਦ ਸੋਚ ਕੇ ਦੇਖੋ ਕਿ ਹਰਸਿਮਰਤ ਬਾਦਲ ਨੇ ਬਿਆਸ ਵਿੱਚ ਰੁਕਵਾਈਆਂ ਟ੍ਰੇਨਾਂ ਇਹ ਜਿਹੜਾ ਟਾਈਟਲ ਸੀ ਖਬਰ ਦਾ ਤੇ ਇੱਕ ਜਿੱਦਾਂ ਹੁੰਦਾ ਵੀ ਬੱਚੇ ਦੇ ਬੜੇ ਲਾਂਭੇ ਆਉਂਦੇ ਹੁੰਦੇ ਘਰ ਦੇ ਵਿੱਚ ਹਨਾ ਤੇ ਉਹਦੇ ਘਰ ਵੈਸੇ ਹੀ ਕੋਈ ਬੰਦਾ ਆ ਜਾਵੇ ਤੇ ਘਰਦਿਆਂ ਨੂੰ ਵੈਸੇ ਡਰ ਪੈ ਜਾਂਦਾ ਵੀ ਹੁਣ ਸ਼ਾਇਦ ਹੋਰ ਇੱਕ ਲਾਂਭਾ ਆ ਗਿਆ ਕੁਛ ਇਹੋ ਜਿਹੇ ਹਾਲਾਤ ਇਹਨਾਂ ਦੇ ਬਣ ਚੁੱਕੇ ਆ ਪਰ ਖੈਰ ਇਹ ਤਾਂ ਇੱਕ ਚੰਗੀ ਖਬਰ ਸੀ ਵੀ ਬਠਿੰਡਾ ਤੋਂ ਜਿਹੜੇ ਸੰਸਦ ਮੈਂਬਰ ਆ ਹਰਸਿਮਰਤ ਕੌਰ ਬਾਦਲ ਇਹ ਕਲਕੱਤਾ ਅੰਮ੍ਰਿਤਸਰ ਤੇ ਨਾਗਪੁਰ ਅੰਮ੍ਰਿਤਸਰ ਏਸੀ ਐਕਸਪ੍ਰੈਸ ਜਿਹੜੀ ਆ ਇਹ ਬਿਆਸ ਸਟੇਸ਼ਨ ਤੇ ਰੋਕ ਕੇ ਜਾਣ ਦੀ ਅਪੀਲ ਜਿਹੜੀ ਕੀਤੀ ਸੀ ਇਹਨਾਂ ਨੇ ਤੇ ਕੱਲ ਉੱਥੇ ਗੱਡੀਆਂ ਜਿਹੜੀਆਂ ਰੋਕਣ ਦਾ ਨਿਰਣਾ ਜਿਹੜਾ ਲੈ ਲਿਆ ਗਿਆ ਰੇਲ ਮੰਤਰੀ ਪਿਊਸ਼ ਗੋਇਲ ਉਹਨਾਂ ਨੇ ਮਨਜ਼ੂਰ ਕਰ ਲਿਆ ਖਬਰ ਐਕਚੁਲੀ ਇਹ ਸੀ ਕਿ ਜਿਹੜੀਆਂ ਹੁਣ ਉਹ ਜਿਹੜੀਆਂ ਗੱਡੀਆਂ ਦੋ ਆ ਇਹਨਾਂ ਦੇ ਕਹਿਣ ਦੇ ਉੱਤੇ ਜਿਹੜੀਆਂ ਬਿਆਸ ਦੇ ਵਿੱਚ ਵੀ ਉਸ ਸਟੇਸ਼ਨ ਦੇ ਉੱਤੇ ਜਿਹੜੀਆਂ ਰੁਕਿਆ ਕਰਨਗੀਆਂ। ਪਰ ਜਿਹੜੀ ਪੱਤਰਕਾਰੀ ਆ ਉਹ ਬੜੀ ਕਮਾਲ ਦੀ ਇਸ ਗੱਲ ਦੇ ਵਿੱਚ ਹੈਗੀ ਆ। ਤੇ ਥੋੜਾ ਜਿਹਾ ਆਪਾਂ ਅੱਜ ਦੇ ਦਿਨ ਦੇ ਬਾਰੇ ਵੀ ਗੱਲ ਕਰੀਏ ਵੀ 1877 ਦੇ ਵਿੱਚ ਅੱਜ ਹੀ ਦੇ ਦਿਨ ਅਮਰੀਕੀ ਅਖਬਾਰ ਦਾ ਵਾਸ਼ਿੰਗਟਨ ਪੋਸਟ ਇਹਦਾ ਪ੍ਰਕਾਸ਼ਨ ਜਿਹੜਾ ਸ਼ੁਰੂ ਹੋਇਆ ਸੀ। ਬਹੁਤ ਮਸ਼ਹੂਰ ਇਹ ਅਖਬਾਰ ਹੈਗੀ ਆ, ਬੜੀ ਰਿਲਾਇਬਲ ਜਿਹੜੀ ਮੰਨੀ ਜਾਂਦੀ ਆ ਖਬਰਾਂ ਦੇ ਵਾਸਤੇ, ਦਾ ਵਾਸ਼ਿੰਗਟਨ ਪੋਸਟ 1877। ਦੇਖੋ ਕਿੰਨੀ ਜ਼ਿਆਦਾ ਪੁਰਾਣੀ ਜਿਹੜੀ ਅਖਬਾਰ ਇਹ ਹੈਗੀ ਆ। ਇਸ ਨੂੰ ਅਮਰੀਕਾ ਦੀਆਂ ਜਿਹੜੀਆਂ ਮੁੱਖ ਅਖਬਾਰਾਂ ਦੇ ਵਿੱਚ ਜਿਹੜਾ ਗਿਣਿਆ ਜਾਂਦਾ ਅੱਜ ਵੀ। ਇਸ ਦੀਆਂ ਰੋਜ਼ਾਨਾ ਜਿਹੜੀਆਂ ਆ 4.74 ਜਾਣੀ 4,74,000 ਦੇ ਕਰੀਬ ਜਿਹੜੀਆਂ ਕਾਪੀਆਂ ਆ ਉਹ ਛਪਦੀਆਂ ਇੱਕ ਦਿਨ ਦੇ ਵਿੱਚ। ਤੇ ਹੁਣ ਤੱਕ ਇਹਨਾਂ ਦੇ ਜਿਹੜੇ ਪੱਤਰਕਾਰ ਆ, ਜਿਹੜੇ ਖੋਜੀ ਪੱਤਰਕਾਰ, ਜਿਹੜੇ ਪੱਤਰਕਾਰੀ ਇੱਕ ਤਾਂ ਹੁੰਦੀ ਆ ਬਈ ਜੇ ਕਿਸੇ ਨੇ ਕੋਈ ਨੋਟ ਭੇਜ ਦਿੱਤਾ ਉਹ ਆਪਾਂ ਅਖਬਾਰ ਨੂੰ ਭੇਜ ਦਿੰਦੇ ਹਾਂ, ਪਰ ਇਹਦੇ ਵਿੱਚ ਖੋਜੀ ਪੱਤਰਕਾਰ ਇੰਨੇ ਵਧੀਆ ਹੈਗੇ ਆ ਕਿ ਹੁਣ ਤੱਕ ਇਹਨਾਂ ਨੂੰ 65 ਪੁਲਿਤਜ਼ਰ ਜਿਹੜੇ ਪੁਰਸਕਾਰ ਆ ਉਹ ਮਿਲ ਚੁੱਕੇ, ਜਾਣੀ ਇਹਨਾਂ ਦੇ 65 ਪੱਤਰਕਾਰਾਂ ਨੂੰ। ਤੇ ਇਸੇ ਦਿਨ ਹੀ 2006 ਦੇ ਵਿੱਚ ਅੱਜ ਹੀ ਦੇ ਦਿਨ ਨਾਸਾ ਦੇ ਜਿਹੜੇ ਰੋਬੋਟਿਕ ਪੁਲਾੜ ਯਾਨ ਮਾਰਸ ਗਲੋਬਲ ਸਰਵੇਅਰ ਜਿਹੜਾ ਭੇਜਿਆ ਗਿਆ ਸੀ ਉਹਨੇ ਮੰਗਲ ਗ੍ਰਹਿ ਦੀਆਂ ਤਸਵੀਰਾਂ ਭੇਜੀਆਂ ਸੀ ਜਿਹਦੇ ਵਿੱਚ ਪਹਿਲੀ ਵਾਰ ਉੱਥੇ ਪਾਣੀ ਦੇ ਸਬੂਤ ਮਿਲੇ ਸੀ 2006 ਦੇ ਵਿੱਚ, ਅੱਜ ਤੋਂ 12 ਸਾਲ ਪਹਿਲਾਂ। ਤੇ ਉਹਦੇ ਵਿੱਚ ਇੱਦਾਂ ਤਸਵੀਰਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਮੰਗਲ ਦੀ ਸਤਹ ਦੇ ਉੱਤੇ ਨਹਿਰ ਵਰਗੇ ਜਿਹੜੇ ਢਾਂਚੇ ਜਿਹੜੇ ਆ ਉਹ ਦਿਖਾਈ ਦਿੱਤੇ ਸੀ। ਉਹ ਤੋਂ ਬਾਅਦ ਹੀ ਜਿਹੜੇ ਵਿਗਿਆਨੀਆਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਜ਼ਰੂਰ ਉੱਥੇ ਜਿਹੜੀ ਲਾਈਫ ਆ ਉਹ ਹੋ ਸਕਦੀ ਆ ਮੰਗਲ ਗ੍ਰਹਿ ਦੇ ਉੱਤੇ। ਤੇ ਉੱਧਰੋਂ ਆਪਾਂ ਗੱਲ ਕਰੀਏ ਵੀ ਇਨਸਾਈਕਲੋਪੀਡੀਆ ਬ੍ਰਿਟੈਨਿਕਾ, ਇਹ ਜ਼ਰੂਰ ਜਿਹੜੇ ਆ ਜਾਣਦੇ ਹੋਣਗੇ ਇਸ ਦੇ ਬਾਰੇ, ਜਿਹੜੀ ਆਪਾਂ ਡਿਕਸ਼ਨਰੀ ਦੀ ਗੱਲ ਕਰਦੇ ਹਾਂ ਇੰਗਲਿਸ਼ ਦੀ, ਤੇ ਬੜੀ ਕਮਾਲ ਦੀ ਹੈਗੀ ਐਨਸਾਈਕਲੋਪੀਡੀਆ। ਹਰ ਚੀਜ਼ ਦਾ ਇਹਦੇ ਵਿੱਚ ਜਿਹੜਾ ਦਿੱਤਾ ਜਾਂਦਾ ਡੈਫੀਨੇਸ਼ਨ ਜਿਹੜੀ ਦਿੱਤੀ ਜਾਂਦੀ ਆ। ਤੇ ਇਹ 1768 ਦੇ ਵਿੱਚ ਅੱਜ ਦੇ ਦਿਨ ਇਹਦਾ ਪ੍ਰਕਾਸ਼ਨ ਜਿਹੜਾ ਸ਼ੁਰੂ ਹੋਇਆ ਸੀ। ਤੇ ਅੱਜ ਵੀ ਜਿਹੜੇ ਐਨਸਾਈਕਲੋਪੀਡੀਆ ਜਿੰਨੇ ਵੀ ਛਪਦੇ ਆ ਉਹਨਾਂ ਦੇ ਵਿੱਚ ਸਭ ਤੋਂ ਪੁਰਾਣਾ ਐਨਸਾਈਕਲੋਪੀਡੀਆ ਇਹ ਹੈਗਾ ਅੱਜ ਵੀ ਛਪਦਾ। ਇਸ ਨੂੰ 100 ਸੰਪਾਦਕ ਤੇ 4,000 ਮਾਹਰ ਮਿਲ ਕੇ ਲਿਖਦੇ ਆ। ਦੇਖ ਲਓ ਵੀ ਜਾਣੀ 100 ਇਹਦੇ ਸੰਪਾਦਕ ਹੈਗੇ ਤੇ 4,000 ਮਾਹਰ ਮਿਲ ਕੇ ਲਿਖਦੇ ਆ। ਇਸਦਾ ਪਹਿਲਾ ਐਡੀਸ਼ਨ ਜਿਹੜਾ 3 ਹਿੱਸਿਆਂ ਦੇ ਵਿੱਚ ਪ੍ਰਕਾਸ਼ਿਤ ਜਿਹੜਾ ਹੋਇਆ ਸੀ। ਤੇ 2010 ਦੇ ਵਿੱਚ ਜਿਹੜਾ ਲਾਸਟ ਟਾਈਮ ਇਹਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ 15ਵਾਂ ਐਡੀਸ਼ਨ, ਉਹਦੇ ਵਿੱਚ 32 ਹਿੱਸੇ ਤੇ ਹੁਣ ਕੁੱਲ 32,620 ਸਫ਼ੇ ਜਿਹੜੇ ਇਸ ਐਨਸਾਈਕਲੋਪੀਡੀਆ ਦੇ ਹੈਗੇ ਆ। ਵੈਸੇ 2012 ਦੇ ਵਿੱਚ ਇਸਦਾ ਪ੍ਰਕਾਸ਼ਨ ਜਿਹੜਾ ਆ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਸਿਰਫ ਇੱਕ ਡਿਜੀਟਲ ਰੂਪ ਦੇ ਵਿੱਚ ਜਿਹੜਾ ਆ ਅਪਡੇਟ ਜਿਹੜਾ ਹੁੰਦਾ ਰਹਿੰਦਾ ਡਿਜੀਟਲ ਰੂਪ ਦੇ ਵਿੱਚ। ਤੇ ਖੈਰ ਇਹ ਥੋੜੀ ਜਿਹੀ ਜਾਣਕਾਰੀ ਆਪਾਂ ਦਿੱਤੀ ਸੀ। ਉਧਰੋਂ ਆਪਣੇ ਨਾਲ ਬਲਰਾਜ ਸਿੰਘ ਜੀ ਵੀ ਜੁੜੇ ਆ ਤੇ ਪ੍ਰੋਗਰਾਮ ਕਹਿੰਦੇ ਬਣਾਈ ਸੀ ਜਿਹੜਾ ਚੱਲ ਰਿਹਾ ਤੇ ਉਹਨਾਂ ਨੇ ਫਰਮਾਇਸ਼ ਕੀਤੀ ਆ ਪ੍ਰੋਗਰਾਮ ਦੇ ਵਿੱਚ ਗਾਣਾ ਸੁਣ ਦੀ ਧਰਤੀ ਪੰਜਾਬ ਦੀ ਜਿਹੜਾ ਕਿ ਕਰਮਜੀਤ ਅਨਮੋਲ ਹੋਣਾ ਨੇ ਗਾਇਆ ਆ। ਤੇ ਜ਼ਰੂਰ ਆਪਾਂ ਸੁਣਾਵਾਂਗੇ ਬਲਰਾਜ ਸਿੰਘ ਜੀ ਤੁਹਾਡੇ ਫਰਮਾਇਸ਼ ਦੇ ਉੱਤੇ ਜਿਹੜਾ ਗਾਣਾ ਇਹ ਹੈਗਾ ਕਰਮਜੀਤ ਅਨਮੋਲ, ਬਹੁਤ ਵਧੀਆ ਗਵਈਆ ਵੀ ਹੈਗਾ। ਤੇ ਹਰਪ੍ਰੀਤ ਸਿੰਘ ਹੋਣਾਂ ਨੇ ਮੈਸੇਜ ਜਿਹੜਾ ਭੇਜਿਆ ਆਪਾਂ ਨੂੰ ਤੇ ਉਹ ਕਹਿੰਦੇ ਆ ਵੀ ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਵਾਲਾ ਅਹਿਸਾਨ ਨਾ ਕਰ, ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ ਉਹਨੂੰ ਕੁਝ ਕੁ ਪਲਾਂ ਦਾ ਮਹਿਮਾਨ ਨਾ ਕਰ, ਸਿਰ ਦੇ ਕੇ ਬੋਲ ਨਿਭਾਉਂਦਾ ਪ੍ਰੀਤ ਜਾ ਰਹੀਆਂ ਨਹੀਂ ਨਿਭਦੀ ਤਾਂ ਐਸੀ ਜ਼ੁਬਾਨ ਨਾ ਕਰ। ਕਿਆ ਬਾਤ ਆ ਜੀ, ਬਹੁਤ ਵਧੀਆ ਕੀਤੀ ਨਵਾਬ, ਬਹੁਤ ਵਧੀਆ ਹੋਇਆ। ਤੇ ਖੈਰ ਦੋਸਤੋ ਆਪਾਂ ਇੱਕ ਗਾਣਾ ਜਿਹੜਾ ਹੋਰ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਹਾਸੇ ਨੱਚਣ ਮੁਟਿਆਰਾਂ ਵੀ ਘਰ ਘੱਟ ਆਈ
ਕੋਈ ਚੱਲ ਗਿਆ ਜੀ
ਥੱਲੋਂ ਨੋਟਾਂ ਦੇ ਟਾਇਰ ਲੱਗੇ ਹੋਏ ਸੀ
ਨਹੀਂ ਉਹ ਠੇਕੇ ਟੁੱਟੇ ਸੀ ਸਮਝੋ ਜੀ
ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ ਤੇ ਦੋਸਤੋ ਬੈਂਕ ਆਫ ਇੰਗਲੈਂਡ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਆ ਕਿ ਉਹਦੇ ਜਿਹੜਾ 50 ਪਾਉਂਡ ਦਾ ਜਿਹੜਾ ਨੋਟ ਆ ਉਹ ਛਾਪਣਾ ਆ ਤੇ ਉਹਦੇ ਉੱਤੇ ਤਸਵੀਰ ਜਿਹੜੀ ਆ ਲਾਉਣ ਦੀ ਗੱਲ ਜਿਹੜੀ ਆ ਚੱਲ ਰਹੀ ਆ ਤੇ ਉਹਨੇ ਸਿਫਾਰਿਸ਼ ਵੀ ਕੀਤੀ ਆ ਤੇ ਬੜੀ ਮਾਣ ਵਾਲੀ ਗੱਲ ਇਹ ਹੈਗੀ ਆ ਵੀ ਉਹ ਇੱਕ ਭਾਰਤੀ ਦੀ ਤਸਵੀਰ ਦੀ ਸਿਫਾਰਿਸ਼ ਕੀਤੀ ਗਈ ਆ ਵੀ ਉਹਨਾਂ ਦੀ ਲਾਉਣੀ ਚਾਹੁੰਦੇ ਆ 50 ਪਾਉਂਡ ਦੇ ਨੋਟ ਦੇ ਉੱਤੇ ਇਹ ਵਿਗਿਆਨੀ ਜਿਹੜਾ ਹੈਗਾ ਆ ਇਹ ਜਗਦੀਸ਼ ਚੰਦਰ ਬੋਸ ਹੈਗਾ ਇਹਦੀ ਫੋਟੋ ਇਸ ਵਿਗਿਆਨੀ ਦੀ ਤਸਵੀਰ ਜਿਹੜੀ ਆ ਉਹ 50 ਪਾਉਂਡ ਦੇ ਨੋਟ ਦੇ ਉੱਤੇ ਬੈਂਕ ਆਫ ਇੰਗਲੈਂਡ ਜਿਹੜੀ ਲਾਉਣੀ ਚਾਹੁੰਦੇ ਆ ਇਹ ਜਿਹੜਾ ਨੋਟ ਆ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਜਾਰੀ ਜਿਹੜਾ ਕੀਤਾ ਜਾਣਾ ਪਰ ਅਜੇ ਲੋਕਾਂ ਤੋਂ ਉਹਨਾਂ ਨੇ ਸਲਾਹ ਮੰਗੀ ਆ ਵੈਸੇ ਸਿਫਾਰਿਸ਼ ਜਿਹੜੀ ਇਸ ਗੱਲ ਦੀ ਕਰ ਦਿੱਤੀ ਆ ਵੀ ਇਹਦੀ ਲਾਉਣੀ ਚਾਹੁੰਦੇ ਆ ਵੈਸੇ ਲੋਕਾਂ ਤੋਂ ਸਲਾਹ ਵੀ ਜਿਹੜੀ ਆ ਮਿਲ ਚੁੱਕੀ ਆ ਪਹਿਲਾ ਜਿਹੜਾ ਹਫ਼ਤਾ ਹੋਇਆ ਉਹਦੇ ਵਿੱਚ ਬੈਂਕ ਨੂੰ ਕੋਈ 1,14,000 ਸਿਫਾਰਿਸ਼ਾਂ ਮਿਲੀਆਂ ਇਹਦੇ ਵਿੱਚ ਪਹਿਲਾ ਜਿਹੜਾ ਨਾਮ ਆ ਉਹ ਭਾਰਤੀ ਵਿਗਿਆਨਕ ਜਗਦੀਸ਼ ਚੰਦਰ ਬੋਸ ਦਾ ਆ ਤੇ ਇਸ ਤੋਂ ਇਲਾਵਾ ਸਟੀਫਨ ਹਾਕਿੰਗ ਅਲੈਗਜ਼ੈਂਡਰ ਗ੍ਰਾਮ ਬੇਲ ਅਤੇ ਪੈਟ੍ਰਿਕ ਮੂਰੇ ਉਹਨਾਂ ਦਾ ਵੀ ਨਾਮ ਜਿਹੜਾ ਆ ਬਰਾਬਰ ਚੱਲ ਰਿਹਾ ਆ ਤੇ ਇਹ ਬੈਂਕ ਨੇ ਕਿਹਾ ਸੀ ਵੀ ਲੋਕਾਂ ਨੂੰ ਪੁੱਛਿਆ ਇਹ ਵੀ ਉਹ ਵਿਗਿਆਨਿਕ ਦਾ ਕੋਈ ਵੀ ਨਾਮ ਦੱਸੋ ਜਿਹਦੀ ਫੋਟੋ ਆਪਾਂ ਲਾਈਏ ਜਿਸ ਨੇ ਵਿਗਿਆਨ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਆ ਉਹ ਦਿੱਤਾ ਹੋਵੇ ਤੇ ਸ਼ਰਤ ਇਹ ਵੀ ਰੱਖ ਦਿੱਤੀ ਹੋਏ ਗਈ ਕਿ ਵਿਗਿਆਨਕ ਉਹ ਜਿੰਦਾ ਨਾ ਹੋਵੇ ਜਾਣੀ ਇਸ ਦੁਨੀਆਂ ਦੇ ਵਿੱਚ ਹੁਣ ਨਾ ਹੋਵੇ ਤੇ ਉਹਨੇ ਬ੍ਰਿਟੇਨ ਦੇ ਲਈ ਵਿਗਿਆਨਕ ਖੇਤਰ ਦੇ ਵਿੱਚ ਕੰਮ ਕੀਤਾ ਹੋਵੇ ਜਾਣੀ ਇੰਗਲੈਂਡ ਦੇ ਤੌਰ ਤੇ ਜਿਹੜਾ ਇੰਗਲੈਂਡ ਦੇ ਲਈ ਕੰਮ ਜਿਹੜਾ ਕੀਤਾ ਹੋਵੇ ਤੇ ਬੈਂਕ ਦਾ ਕਹਿਣਾ ਹੈਗਾ ਆ ਵੀ 50 ਪਾਉਂਡ ਦੇ ਕਰੀਬ 3.3 ਕਰੋੜ ਨੋਟ ਜਿਹੜੇ ਆ ਉਹ ਚੱਲਣ ਦੇ ਵਿੱਚ ਹੈਗੇ ਆ ਤੇ ਜਿਹੜੇ ਹੁਣ ਇਹ 1 ਸਾਲ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਜਿਹੜੇ ਨੋਟ ਆ ਇਹ ਅਧਿਕਤਰ ਜਿਹੜੇ ਅਪਰਾਧੀ ਪ੍ਰਵਿਰਤੀ ਦੇ ਲੋਕ ਆ ਉਹੀ ਜਿਹੜੇ ਇਸਤੇਮਾਲ ਜਿਹੜੇ ਕਰ ਰਹੇ ਆ ਇਸ ਕਰਕੇ ਹੁਣ ਅਕਤੂਬਰ ਦੇ ਵਿੱਚ ਬੈਂਕ ਆਫ ਇੰਗਲੈਂਡ ਨੇ ਕਿਹਾ ਸੀ ਵੀ ਸਰਕਾਰ ਜੀ ਨਵੇਂ ਜਿਹੜੇ ਨੋਟ ਆ ਉਹ ਛਾਪੇ ਇਹ ਨੋਟ ਜਿਹੜੇ ਆ ਪਲਾਸਟਿਕ ਦੇ ਜਿਹੜੇ ਹੋਣੇ ਆ ਤੇ ਜਗਦੀਸ਼ ਚੰਦਰ ਬੋਸ ਦੇ ਬਾਰੇ ਆਪਾਂ ਥੋੜਾ ਜਿਹਾ ਦੱਸ ਦਈਏ ਕਿ ਇਹ ਜਦੋਂ ਭਾਰਤ ਦੀ ਅਜੇ ਵੰਡ ਨਹੀਂ ਸੀ ਹੋਈ 1858 ਦੀ ਗੱਲ ਹੈਗੀ 30 ਨਵੰਬਰ ਨੂੰ ਇਹਨਾਂ ਦਾ ਜਨਮ ਹੋਇਆ ਸੀ ਜਗਦੀਸ਼ ਚੰਦਰ ਬੋਸ ਉਹਨਾਂ ਦਾ ਤੇ ਇਹ ਪਹਿਲੇ ਭਾਰਤੀ ਵਿਗਿਆਨੀ ਸੀ ਜਿਨ੍ਹਾਂ ਨੇ ਅਮਰੀਕੀ ਪੇਟੈਂਟ ਜਿਹੜਾ ਆ ਪਾਇਆ ਸੀ ਉਹਨਾਂ ਨੇ ਬੜੀ ਇੱਕ ਅਸਾਧਾਰਨ ਖੋਜ ਕੀਤੀ ਸੀ ਇਹ ਪਹਿਲੇ ਵਿਗਿਆਨੀ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਜਿਹੜੇ ਪੇੜ ਪੌਦੇ ਆ ਦੁਨੀਆਂ ਦੇ ਉੱਤੇ ਇਹਨਾਂ ਵਿੱਚ ਵੀ ਜਿਹੜੀ ਜਾਨ ਹੁੰਦੀ ਆ ਇਹ ਬੜੀ ਮਾਣ ਵਾਲੀ ਗੱਲ ਹੈਗੀ ਆ ਜਦੋਂ ਕਈ ਲੋਕ ਕਹਿ ਦਿੰਦੇ ਆ ਵੀ ਭਾਰਤ ਦੇ ਵਿਗਿਆਨੀਆਂ ਨੇ ਕੀ ਕੀਤਾ ਬਹੁਤ ਕੁਛ ਕੀਤਾ ਆ ਪਰ ਇਹ ਆ ਵੀ ਉਹਨਾਂ ਦੀ ਇੰਡੀਆ ਦੇ ਵਿੱਚ ਜਿਹੜੀ ਕਈ ਵਾਰੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਉਹ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਮੂਵ ਹੋ ਗਿਆ ਇਸ ਕਰਕੇ ਉਹਨਾਂ ਨੂੰ ਬਾਹਰਲੇ ਦੇਸ਼ਾਂ ਦੇ ਨਾਗਰਿਕ ਦੇ ਤੌਰ ਤੇ ਜ਼ਿਆਦਾ ਜਿਹੜਾ ਜਾਣਿਆ ਜਾਂਦਾ ਤੇ ਇੱਕ ਅਸਾਧਾਰਨ ਇਹ ਖੋਜ ਸੀ ਜਿੱਦਾਂ ਆਪਾਂ ਸਵੇਰੇ ਗੱਲ ਕਰ ਰਹੇ ਸੀ ਬਈ ਅੱਗ ਦੀ ਖੋਜ ਪਹੀਏ ਦੀ ਖੋਜ ਬੜੀਆਂ ਮਹਾਨ ਜਿਹੜੀਆਂ ਖੋਜਾਂ ਸੀਗੀਆਂ ਉਹਨਾਂ ਨੂੰ ਫਿਰ ਅੱਗੇ ਲਾ ਕੇ ਅੱਗੇ ਅੱਗੇ ਚੱਲੀਆਂ ਗੱਲਾਂ ਇਹਨਾਂ ਨੇ ਵੀ ਫਿਰ ਜਦੋਂ ਗੱਲ ਇਹ ਕਹੀ ਵੀ ਜਿਹੜੇ ਜਿਹੜੇ ਆਹ ਦਰਖਤ ਹੈਗੇ ਆ ਇਹਨਾਂ ਦੇ ਵਿੱਚ ਵੀ ਜਾਨ ਜਿਹੜੀ ਆ ਹੁੰਦੀ ਆ ਤੇ ਇਹਦੇ ਭਾਰਤੀ ਵਿਗਿਆਨਿਕ ਇਹ ਤੋਂ ਪਹਿਲਾਂ ਮਿਲੀਮੀਟਰ ਰੇਂਜ ਰੇਡੀਓ ਤਰੰਗ ਮਾਈਕਰੋਵੇਵ ਦਾ ਇਸਤੇਮਾਲ ਜਿਹੜਾ ਆ ਬਰੂਦ ਨੂੰ ਸਲਗਾਉਣ ਤੇ ਘੈਂਟੀ ਬਜਾਉਣ ਦੇ ਲਈ ਵੀ ਇਹਨਾਂ ਨੇ ਜਿਹੜਾ ਇਹ ਕੀਤਾ ਅਤੇ ਬੜੇ ਇਹਨਾਂ ਦੇ ਭੌਤਿਕ ਵਿਗਿਆਨ ਜਾਣੀ ਫਿਜ਼ਿਕਸ ਦੇ ਵਿੱਚ ਵੀ ਕਾਫੀ ਜਿਹੜਾ ਕਾਫੀ ਕੰਮ ਇਹਨਾਂ ਨੇ ਕੀਤਾ। 1978 ਦੇ ਵਿੱਚ ਫਿਜ਼ਿਕਸ ਦੇ ਜਿਹੜੇ ਨੋਬਲ ਵਿਜੇਤਾ ਸੀਗੇ ਸਰ ਨੇਵਲ ਮੋਟ, ਉਹਨਾਂ ਨੇ ਕਿਹਾ ਸੀ ਵੀ ਬੋਸ ਜਿਹੜੇ ਆ ਆਪਣੇ ਸਮੇਂ ਤੋਂ ਕੋਈ 60 ਸਾਲ ਜਿਹੜੇ ਆ ਅੱਗੇ ਚੱਲ ਰਹੇ ਆ, ਇਹੋ ਜਿਹੇ ਆਪਣੇ ਵਿਗਿਆਨੀ ਜਿਹੜੇ ਆ ਹੋਏ ਆ। ਪਰ ਨਾਲ ਦੀ ਨਾਲ ਜਿਵੇਂ ਹੁੰਦਾ ਹੀ ਆ ਭੇਦਭਾਵ ਦਾ ਸਾਹਮਣਾ ਵੀ ਉਹਨਾਂ ਨੂੰ ਕਾਫੀ ਕਰਨਾ ਪਿਆ, ਜਾਤੀਗਤ ਭੇਦਭਾਵ ਦਾ ਬਹੁਤ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਇਸੇ ਕਰਕੇ ਅੰਗਰੇਜ਼ ਜਿਹੜੇ ਆ ਉਹ ਪ੍ਰਯੋਗਸ਼ਾਲਾ ਦੇ ਵਿੱਚ ਜਾਣ ਤੋਂ ਉਹਨੂੰ ਰੋਕਦੇ ਵੀ ਸੀਗੇ ਤੇ ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦਾ ਜਿਹੜਾ ਨਿਯੰਤਰਣ ਹੁੰਦਾ ਸੀ, ਪਰ ਫੇਰ ਵੀ ਉਹ ਜਿਹੜੇ ਇਸ ਰੋਕ ਟੋਕ ਤੋਂ ਝੁਕੇ ਨਹੀਂ, ਸਗੋਂ ਆਪਣੇ ਵਿਗਿਆਨਕ ਜਿਹੜੇ ਪ੍ਰਯੋਗ ਆ ਉਹ ਕਰਦੇ ਰਹੇ ਤੇ ਉਸ ਤੋਂ ਬਾਅਦ ਉਹ ਲੰਡਨ ਚਲੇ ਗਏ ਤੇ ਖੈਰ ਉੱਥੇ ਜਾ ਕੇ ਇਹਨਾਂ ਨੇ ਭਾਰਤ ਦਾ ਹੀ ਨਾਂ ਇੱਕ ਤਰ੍ਹਾਂ ਦੇ ਨਾਲ ਕਿਹਾ ਜਾਵੇ ਕਿ ਰੋਸ਼ਨ ਕੀਤਾ। ਤੇ ਆਪਣੇ ਨਾਲ ਧਾਲੀਵਾਲ ਸਾਹਿਬ ਜੁੜੇ ਹੋਏ ਨੇ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਪਰਮਜੀਤ ਸਿੰਘ ਜੀ, ਤੇ ਆਸ ਕਰਦੇ ਹਾਂ ਕਿ ਬਹੁਤ ਵਧੀਆ ਤੁਹਾਡਾ ਜਿਹੜਾ ਦਿਨ ਆ ਉਹ ਚੱਲ ਰਿਹਾ ਹੋਣਾ। ਤੇ ਨਾਲ ਦੀ ਨਾਲ ਗੁਰਪ੍ਰੀਤ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀ ਸਿਹਤ ਦੇ ਮੁਤਲਕ ਜਿਹੜੀ ਖ਼ਬਰ ਆ ਉਹ ਆਈ ਹੋਈ ਆ ਤੇ ਮੈਂ ਮਿਸ ਕਰ ਗਿਆ ਸਵੇਰੇ। ਵੈਸੇ ਮੈਂ ਆਦਰ ਕਦੇ ਗਾਉਣ ਜਿਹੜੇ ਦੱਸ ਦਿੱਤੇ ਸੀ, ਪਰ ਕੋਈ ਗੱਲ ਨੀ, ਮੈਂ ਤੁਹਾਡੀ ਜਿਹੜੀ ਖ਼ਬਰ ਆ ਉਹ ਵੀ ਜ਼ਰੂਰ ਅਗਲੇ ਸੈਗਮੈਂਟ ਦੇ ਵਿੱਚ ਪੜ੍ਹ ਦਿੰਦਾ ਆ। ਤੇ ਨਾਲੇ ਹੀ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਉਹਨਾਂ ਦੇ ਬਾਰੇ ਵੀ ਕਿਹਾ ਵੀ ਉਹਨਾਂ ਦੀ ਜਿੱਤ ਹੋ ਗਈ ਇੱਕ ਤਰ੍ਹਾਂ ਦੇ ਨਾਲ। ਹੁਣ ਇਹ ਪਤਾ ਨੀ ਵੀ ਤੁਸੀਂ ਵਿਅੰਗ ਕੀਤਾ ਜਾਂ ਕਿੱਦਾਂ ਕੀਤਾ, ਪਰ ਫੇਰ ਵੀ ਮੈਂ ਤਾਂ ਇਹ ਜ਼ਰੂਰ ਕਹੂੰਗਾ ਕਿ ਇਹ ਮਾਣਯੋਗ ਅਦਾਲਤ ਦਾ ਜਿਹੜਾ ਫੈਸਲਾ ਹੈਗਾ ਤੇ ਅੱਗੇ ਦੇਖੋ ਕੀ ਹੁੰਦਾ, ਕਿਉਂਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਆ। ਜਿਹੜੀ ਇਹਨਾਂ ਦੀ ਧੀ ਸੀ ਹਰਪ੍ਰੀਤ ਕੌਰ, ਉਹਨਾਂ ਦੇ ਹਸਬੈਂਡ ਹੁਣ ਨੇ ਕਿ ਹੁਣ ਉਹ ਸੁਪਰੀਮ ਕੋਰਟ ਦੇ ਵਿੱਚ ਜਾਏਗਾ ਇਸ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ। ਪਰ ਗੱਲ ਫੇਰ ਉੱਥੇ ਆ ਜਾਂਦੀ ਆ ਹਨਾ ਕਿ ਜਿਹੜੀ ਆਪਣੀ ਕਈ ਵਾਰੀ ਕੀ ਹੁੰਦਾ ਕਿ ਜੱਜ ਜਿਵੇਂ ਕਹਿੰਦਾ ਆ ਨਾ ਉਹ ਜੌਲੀ ਐਲ ਐਲ ਬੀ ਫਿਲਮ ਬਹੁਤ ਵਧੀਆ ਹੈਗੀ ਆ, ਉਹ ਤੋਂ ਆਪਾਂ ਲੈ ਸਕਦੇ ਹਾਂ ਅੰਦਾਜ਼ਾ ਵੀ ਉਹਦੇ ਵਿੱਚ ਜੱਜ ਦਾ ਇੱਕ ਲਾਸਟ ਸਪੀਚ ਆ ਵੀ ਜਦੋਂ ਕੋਈ ਅਪਰਾਧੀ ਸਾਡੀ ਅਦਾਲਤ ਦੇ ਵਿੱਚ ਆਉਂਦਾ ਸਾਨੂੰ ਪਤਾ ਹੁੰਦਾ ਵੀ ਇਹ ਅਪਰਾਧੀ ਹੈਗਾ ਕਿ ਨਹੀਂ ਹੈਗਾ, ਪਰ ਫੇਰ ਵੀ ਉਹ ਕਹਿੰਦੇ ਵੀ ਅਸੀਂ ਡਿਪੈਂਡੈਂਟ ਹੁੰਦੇ ਹਾਂ ਵਕੀਲਾਂ ਦੇ ਉੱਤੇ ਤੇ ਦੂਜੀ ਆ ਕਿ ਜਿਹੜੇ ਪ੍ਰੂਫ ਆ ਉਹਨਾਂ ਦੇ ਉੱਤੇ ਜਿਹੜੀ ਡਿਪੈਂਡੈਂਟ ਹੋ ਜਾਂਦਾ ਸਾਰਾ ਨਿਆਂ। ਪਰ ਉਹਦੇ ਵਿੱਚ ਇੰਨਾ ਫਿਰ ਹੇਰ ਫੇਰ ਹੁੰਦਾ, ਕਈ ਕੁਛ ਹੋ ਜਾਂਦਾ, ਪਰ ਮੈਂ ਇਹ ਤਾਂ ਨਹੀਂ ਕਹਿੰਦਾ ਹੈਗਾ ਵੀ ਹੇਰ ਫੇਰ ਇੱਥੇ ਹੋਇਆ ਆ, ਪਰ ਫੇਰ ਵੀ ਜਾਣੀ ਇੱਦਾਂ ਹੋ ਜਾਂਦਾ ਆ ਤੇ ਉਹਦੇ ਨਾਲ ਵੀ ਕਈ ਵਾਰੀ ਗੱਲਾਂ ਇੱਧਰ ਉੱਧਰ ਹੁੰਦੀਆਂ। ਤੇ ਖੈਰ ਇੱਕ ਗਾਣਾ ਸੁਣਦੇ ਹਾਂ ਜੀ, ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਬਾਤ ਵੇ, ਉਹ ਚੰਨ ਕਿੱਥਾਂ ਗੁਜ਼ਾਰੀਏ ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਬਾਤ ਵੇ, ਉਹ ਚੰਨ ਕਿੱਥਾਂ ਗੁਜ਼ਾਰੀਏ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਕਦਾ ਗਾ ਭਲਾ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਕਦਾ ਗਾ ਭਲਾ ਆਸ਼ਕਾਂ ਜੋੜੀਆਂ ਪੌੜੀਆਂ ਤੇ ਮਸ਼ੂਕਾਂ ਜੋੜੇ ਰਾ ਭਲਾ ਉਹ ਚੰਨ ਕਿੱਥਾਂ ਗੁਜ਼ਾਰੀਏ ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਬਾਤ ਵੇ ਉਹ ਚੰਨ ਕਿੱਥਾਂ ਗੁਜ਼ਾਰੀਏ ਕੋਠੜਾ ਮਾਈ ਕੋਠੇ ਸੁਕਦੀ ਰੇ ਥਲਾ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਕਦੀ ਰੇ ਥਲਾ ਅਸਾਂ ਗੁੰਦਾਇਆ ਮੀਂਡੀਆਂ ਤੂੰ ਕੈਸੇ ਬਹਾਨੇ ਦੇ ਸਰਾ ਉਹ ਚੰਨ ਕਿੱਥਾਂ ਗੁਜ਼ਾਰੀਏ ਉਹ ਚੰਨ ਕਿੱਥਾਂ ਗੁਜ਼ਾਰੀਏ रात वे मैं डाजी दली लांदे बात वे ओ चन किथा गुजारी आई कोठे ते फिर कोठड़ा माई कोठे ते तन्नूर भला कोठे ते फिर कोठड़ा माई कोठे ते तन्नूर भला पहली रोटी तू खावे ओ कंड साथी नस दे दूर भला ओ चन किथा गुजारी आई चन किथा गुजारी आई रात वे मेंढा जी दलीला दे बात वे ओ चन किथा गुजारी आई ओ चन किथा गुजारी आई रात वे मेंढा जी दलीला दे बात वे ओ चन किथा गुजारी आई।
जी दोस्तों एक बारी फिर स्वागत है जी प्रोग्राम लहरां दे विच। ਤੇ ਆਪਣੇ ਨਾਲ ਕੁਲਦੀਪ ਕੌਰ ਜੀ ਵੀ ਜੁੜੇ ਆ। ਕਾਫੀ ਦਿਨਾਂ ਦੇ ਬਾਅਦ ਮੈਸੇਜ ਹੈ ਇਹਨਾਂ ਦਾ ਤੇ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਤੇ ਉਹਨਾਂ ਨੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਹੀ ਹਰਮਨ ਪਰਿਵਾਰ ਨੂੰ ਆਸ ਹੈ ਤੇ ਅਰਦਾਸ ਹੈ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ। ਸੋਹਣਾ ਚੱਲ ਰਿਹਾ ਹੈ ਜੀ ਪ੍ਰੋਗਰਾਮ ਤੇ ਸਾਰੇ ਰਾਜੀ ਖੁਸ਼ੀ ਆ ਕੁਲਦੀਪ ਕੌਰ ਜੀ। ਤੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰਾ ਪਰਿਵਾਰ ਜਿਹੜਾ ਆ ਰਾਜੀ ਖੁਸ਼ੀ ਹੋਵੋਗੇ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਇਸ ਪ੍ਰੋਗਰਾਮ ਦੇ ਨਾਲ। ਤੇ ਦੋਸਤੋ ਆਪਾਂ ਗੱਲ ਪਹਿਲਾਂ ਕਰ ਰਹੇ ਸੀ ਵੀ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਬਿਊਰੋਕਰੇਸੀ ਦੇ ਹੱਥ ਦੇ ਵਿੱਚ ਬਹੁਤ ਕੁਛ ਜਿਹੜੀ ਗੱਲਾਂ ਹੁੰਦੀਆਂ, ਪਰ ਬਿਊਰੋਕਰੇਸੀ ਦੇ ਉੱਤੇ ਜਦੋਂ ਰਾਜਨੀਤੀ ਹਾਵੀ ਹੋ ਜਾਂਦੀ ਆ ਫਿਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆ ਜਾਂਦੀਆਂ। ਹੁਣ ਇਹੋ ਜਿਹੀ ਗੱਲ ਆਪਾਂ ਲੁਧਿਆਣੇ ਦੀ ਗੱਲ ਕਰਦੇ ਹਾਂ। ਸਨਅਤੀ ਸ਼ਹਿਰ ਦੇ ਤੌਰ ਤੇ ਵੈਸੇ ਜਾਣਿਆ ਜਾਂਦਾ ਆ ਤੇ ਉਹ ਤੋਂ ਪਹਿਲਾਂ ਤੁਸੀਂ ਦੇਖੋ ਵੀ ਬਹੁਤ ਸਾਰੇ ਪੋਸਟਰ ਜਦੋਂ ਤੁਸੀਂ ਜਾਂਦੇ ਆ ਸ਼ਹਿਰਾਂ ਦੇ ਵਿੱਚ ਪੋਸਟਰ ਲੱਗੇ ਹੁੰਦੇ ਆ, ਬੈਨਰ ਲੱਗੇ ਹੁੰਦੇ ਆ, ਫਲੈਕਸ ਜਿਹੜੇ ਲੱਗੇ ਹੁੰਦੇ ਆ, ਜਲੰਧਰ ਚਲੇ ਜਾਓ, ਪਟਿਆਲੇ ਚਲੇ ਜਾਓ, ਕਿਤੇ ਵੀ ਚਲੇ ਜਾਓ ਤੇ ਨਗਰ ਨਿਗਮ ਜਿਹੜੀ ਆ ਉਹ ਤੋਂ ਜੁਰਮਾਨਾ ਵੀ ਕਰਦੀ ਆ। ਨਵਜੋਤ ਸਿੱਧੂ ਨੇ ਕਾਫੀ ਜਿਹੜੇ ਸਟੈਪ ਆ ਇਸ ਮਾਮਲੇ ਦੇ ਵਿੱਚ ਚੱਕੇ ਗਏ ਸੀ, ਪਰ ਫਿਰ ਬੰਦ ਪਤਾ ਨੀ ਕਿਸ ਤਰੀਕੇ ਦੇ ਨਾਲ ਉਹਨਾਂ ਉੱਤੇ ਦਬਾਅ ਜਿਹੜਾ ਆ ਪਾਇਆ ਗਿਆ। ਤੇ ਹੁਣ ਇੱਥੇ ਲੁਧਿਆਣੇ ਦੇ ਵਿੱਚ ਜਦੋਂ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਦਰਮਿਆਨ ਇੱਕ ਚੱਲ ਪਿਆ ਸੀ ਥੋੜਾ ਜਿਹਾ ਬਾਬ ਰੋਲਾ ਜਿਹਾ, ਜਦੋਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਇਹ ਕਹਿ ਦਿੱਤਾ ਸੀ ਕਿ ਜਿਹੜਾ ਸਾਡਾ ਕੈਪਟਨ ਆ ਉਹ ਕੈਪਟਨ ਰਾਹੁਲ ਗਾਂਧੀ ਆ, ਨਾ ਕਿ ਅਮਰਿੰਦਰ ਸਿੰਘ ਆ। ਇਸ ਕਰਕੇ ਉਹ ਤੋਂ ਬਾਅਦ ਕੁਛ ਜਿਹੜੇ ਵਿਧਾਇਕ ਹੈਗੇ ਆ, ਚਾਹੇ ਉਹ ਆਸ਼ੂ ਸਾਹਿਬ ਹੈਗੇ ਆ, ਚਾਹੇ ਐਮ ਪੀ ਹੈਗੇ ਆ ਬਿੱਟੂ ਸਾਹਿਬ, ਤੇ ਉਹਨਾਂ ਸਾਰਿਆਂ ਨੇ ਇੱਕ ਸਾਡਾ ਕੈਪਟਨ ਅਮਰਿੰਦਰ ਸਿੰਘ ਲੈ ਕੇ ਜਿਹੜੇ ਪੋਸਟਰ ਲਗਾਏ ਸੀਗੇ ਤੇ ਉਹ ਪੋਸਟਰ ਅਜੇ ਵੀ ਲੱਗੇ ਹੋਏ ਆ ਅਜੇ ਤੱਕ। ਯਾਨੀ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਆ ਉਹ ਹੱਥ ਪਾਉਣ ਦੀ ਹਿੰਮਤ ਜਿਹੜੇ ਆ ਉਹ ਵਿਖਾ ਨਹੀਂ ਸਕੇ। ਇੰਨਾ ਯਾਨੀ ਦਬਾਅ ਜਿਹੜਾ ਆ ਉਹ ਕੀਤਾ ਜਾਂਦਾ ਆ ਜਦੋਂ ਸਰਕਾਰਾਂ ਦੇ ਉੱਤੇ, ਸਰਕਾਰਾਂ ਵੱਲੋਂ ਜਿਹੜਾ ਮੁਲਾਜ਼ਮਾਂ ਦੇ ਉੱਤੇ, ਚਾਹੇ ਉਹ ਪੁਲਿਸ ਹੈਗੀ ਆ ਤੇ ਚਾਹੇ ਉਹ ਵਕੀਲ ਹੈਗੇ ਆ, ਚਾਹੇ ਉਹ ਠੇਕੇ ਹੈਗੇ ਆ, ਸਾਰਿਆਂ ਦੇ ਉੱਤੇ ਜਿਹੜਾ ਜਿਹੜੀ ਰਾਜਨੀਤੀ ਇੰਨੀ ਜ਼ਿਆਦਾ ਹਾਵੀ ਹੋ ਜਾਂਦੀ ਆ ਕਿ ਬਿਊਰੋਕਰੇਸੀ ਵੀ ਉਹਨਾਂ ਦੇ ਜਿਹੜੇ ਅੰਡਰ ਆ ਆਪਣੇ ਆਪ ਨੂੰ ਜਿਹੜਾ ਅੱਗੇ ਵਧਾਉਣ ਦੇ ਲਈ ਜ਼ਰੂਰ ਕੰਮ ਜਿਹੜੀ ਇੱਦਾਂ ਦੀ ਕਰਦੀ ਆ। ਤੇ ਇਹਦੇ ਵਿੱਚ ਕਿਹਾ ਗਿਆ ਵੀ ਇਸ਼ਤਿਹਾਰ ਮਾਫੀਆ ਵੀ ਹੁਣ ਚੱਲ ਪਿਆ ਆ ਪੰਜਾਬ ਦੇ ਵਿੱਚ। ਪਹਿਲਾਂ ਤਾਂ ਰੇਤ ਮਾਫੀਆ ਤੁਸੀਂ ਸੁਣਿਆ ਹੋਣਾ ਆ, ਹਨਾ, ਜਿਹੜਾ ਕਿ ਖੱਡਾਂ ਦੇ ਵਿੱਚੋਂ ਨਜਾਇਜ਼ ਜਿਹੜੀ ਕਰ ਰਿਹਾ ਸੀ, ਰੇਤ ਕੱਢ ਕੇ ਵੇਚਦਾ ਹੁੰਦਾ ਸੀ। ਹੁਣ ਇੱਕ ਕਹਿੰਦੇ ਵੀ ਇਹ ਇਸ਼ਤਿਹਾਰ ਮਾਫੀਆ ਵੀ ਜਿਹੜਾ ਪੰਜਾਬ ਦੇ ਵਿੱਚ ਚੱਲਣਾ ਜਿਹੜਾ ਸ਼ੁਰੂ ਹੋ ਗਿਆ ਆ। ਇਹ ਕਹਿੰਦੇ ਵੀ ਪੋਸਟਾਂ ਦੀ ਸੇਵਾ ਜਿਹੜੀ ਇੱਕ ਇਸ਼ਤਿਹਾਰ ਮਾਫੀਏ ਦੇ ਵੱਲੋਂ ਕਰਵਾਈ ਗਈ ਆ, ਜਿਹਨੇ ਰਾਤੋ ਰਾਤ 50 ਤੋਂ ਵੱਧ ਫਲੈਕਸਾਂ ਜਿਹੜੀਆਂ ਤਿਆਰ ਕਰਕੇ ਨਗਰ ਨਿਗਮ ਦੇ ਜਿਹੜੇ ਯੂਨੀਪੋਲ ਆ ਉਹਨਾਂ ਦੇ ਉੱਤੇ ਲਗਾ ਦਿੱਤੀਆਂ। ਤੇ ਵੈਸੇ ਹੁਣ ਕਹਿੰਦੇ ਵੀ ਇਹ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਇਹ ਇਸ਼ਤਿਹਾਰ ਮਾਫੀਆ ਜਿਹੜਾ ਉਹਨਾਂ ਕੋਲ ਸੀ, ਪਰ ਅੱਜ ਕੱਲ ਕਾਂਗਰਸੀ ਆਗੂਆਂ ਦੇ ਨੇੜੇ ਜਿਹੜਾ ਮੰਨਿਆ ਜਾਂਦਾ, ਚਲੋ ਅਗਲਿਆਂ ਦਾ ਰੁਜ਼ਗਾਰ ਹੈਗਾ। ਪਰ ਤੁਸੀਂ ਇਹ ਦੇਖੋ ਵੀ ਰਾਤੋ ਰਾਤ ਨੂੰ ਵੀ ਜਿਹੜੇ ਕੰਮ ਆ ਇਸ ਮਾਮਲੇ ਦੇ ਵਿੱਚ ਕੀਤੇ ਜਾਂਦੇ ਆ, ਰਾਜਨੀਤੀ ਐਡੀ ਜ਼ਿਆਦਾ ਜਿਹੜੀ ਹਰ ਹਾਵੀ ਜਿਹੜੀ ਆ ਹੁੰਦੀ ਜਾ ਰਹੀ ਆ। ਤੇ ਪਰ ਮੁੱਖ ਸੜਕਾਂ ਦੇ ਉੱਤੇ ਜਿਹੜੇ ਇਹ ਯੂਨੀਪੋਲ ਲੱਗੇ ਹੋਏ ਆ ਇਹਨਾਂ ਦਾ ਕੋਈ ਫਾਇਦਾ ਨਹੀਂ, ਨਜਾਇਜ਼ ਜਿਹੜੇ ਪੈਸੇ ਆ ਖਰਚੇ ਜਾਂਦੇ ਆ ਤੇ ਇਹ ਲੋਕਾਂ ਤੋਂ ਹੀ ਜਿਹੜੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਵਸੂਲ ਆ ਕੀਤੇ ਜਾਣੇ ਆ। ਤੇ ਇਹ ਆਪਾਂ ਗੱਲ ਜਿਹੜੀ ਕਰ ਰਹੇ ਸੀ ਕਿ ਲੁਧਿਆਣੇ ਦੇ ਵਿੱਚ ਇੱਦਾਂ ਦਾ ਹੁੰਦਾ ਆ। ਦੂਜੇ ਪਾਸੇ ਇੱਕ ਟੈਕਸ ਜਿਹੜਾ ਆ ਪਾਕਿਸਤਾਨ ਦੇ ਵਿੱਚ ਲੱਗਣ ਜਿਹੜਾ ਆ ਜਾ ਰਿਹਾ। ਪਾਕਿਸਤਾਨ ਦੇ ਬਾਰੇ ਅੱਜ ਕੱਲ ਵੈਸੇ ਇਮਰਾਨ ਖਾਨ ਦੀ, ਖਾਸ ਤੌਰ ਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ, ਸਿੱਖਾਂ ਦੇ ਦਿਲਾਂ ਦੇ ਵਿੱਚ ਬੜੀ ਖਾਸ ਇੱਕ ਲਗਾਅ ਪੈਦਾ ਹੋ ਗਿਆ ਇਮਰਾਨ ਖਾਨ ਉਹਨਾਂ ਦਾ। ਤੇ ਅਸੀਂ ਵੀ ਕੋਸ਼ਿਸ਼ ਕਰੀਦੀ ਆ ਵੀ ਉਹਨਾਂ ਦੀ ਜਿਹੜੀ ਕੋਈ ਨਾ ਕੋਈ ਖ਼ਬਰ ਜਿਹੜੀ ਆ ਸਾਂਝੀ ਜਿਹੜੀ ਜ਼ਰੂਰ ਕਰਦੇ ਰਹੀਏ। ਹੁਣ ਪਾਕਿਸਤਾਨ ਦੇ ਵਿਚ ਇਕ ਸਰਕਾਰ ਛੇਤੀ ਹੀ ਸਿਗਰਟ ਤੇ ਚੀਨੀ ਦੇ ਉੱਤੇ ਜਿਹੜੇ ਚੀਨੀ ਤੋਂ ਬਣਨ ਵਾਲੇ ਜਿਹੜੇ ਪਦਾਰਥ ਹੈਗੇ ਚਾਹੇ ਉਹ ਸੋਫਟ ਡਰਿੰਕ ਹੈਗੇ ਆ ਕੋਕ ਪੈਪਸੀ ਜੋ ਵੀ ਹੈਗੇ ਆ ਜਾਂ ਸ਼ਰਬਤ ਹੈਗੇ ਆ ਉਹਨਾਂ ਦੇ ਉੱਤੇ ਇੱਕ ਟੈਕਸ ਲਗਾਉਣ ਜਾ ਰਹੀ ਆ। ਇਸ ਟੈਕਸ ਦਾ ਨਾਂ ਹੋਣਾ ਆ ਪਾਪ ਟੈਕਸ, ਪਾਪ ਟੈਕਸ ਤੇ ਜਾਣੀ ਟੈਕਸ ਦਾ ਨਾਂ ਹੀ ਪਾਪ ਆ ਤੇ ਬੜਾ ਅਜੀਬ ਜਿਹਾ ਨਾਂ ਇਹ ਹੈਗਾ। ਵੈਸੇ ਤਾਂ ਇਹ ਪਹਿਲੀਆਂ ਸਰਕਾਰਾਂ ਵੱਲੋਂ ਇਹ ਲਿਆਂਦਾ ਗਿਆ ਸੀਗਾ ਤੇ ਹੁਣ ਇਹ ਕਿਹਾ ਜਾਂਦਾ ਵੀ ਜਿਹੜਾ ਰਕਮ ਜਿਹੜੀ ਆ ਇਹ ਜਿੰਨੀ ਵੀ ਪਾਪ ਟੈਕਸ ਤੋਂ ਜਿਹੜੀ ਮਿਲਣੀ ਆ ਆਪਾਂ ਨੂੰ ਇਹ ਸਾਰੀ ਜਿਹੜੀ ਰਾਸ਼ੀ ਆਪਾਂ ਨੂੰ ਮਿਲਣੀ ਆ ਇਹ ਜਿਹੜੀ ਸਿਹਤ ਦੇ ਉੱਤੇ ਜਿਹੜੀ ਆ ਇਹ ਵਰਤੀ ਜਾਣੀ ਆ। ਇਹ ਜਾਣਕਾਰੀ ਜਿਹੜੀ ਕੱਲ ਸਿਹਤ ਮੰਤਰੀ ਅਮੇਰ ਮਹਿਮੂਦ ਕਿਆਨੀ ਨੇ ਉਹਨਾਂ ਨੇ ਦਿੱਤੀ ਆ। ਉਹ ਕਹਿੰਦੇ ਵੀ ਕਾਫੀ ਵੱਡੀ ਰਕਮ ਜਿਹੜੀ ਆ ਇਕੱਠੀ ਹੋਣੀ ਆ ਜਦੋਂ ਉਹਨਾਂ ਨੇ ਤੰਬਾਕੂ ਦੇ ਉਤਪਾਦ ਆ ਤੇ ਚਾਹੇ ਸ਼ਰਬਤ ਤੇ ਪਾਪ ਟੈਕਸ ਜਿਹੜਾ ਲਾਉਣਾ ਆ। ਤੇ ਕਿਉਂਕਿ ਪਾਕਿਸਤਾਨ ਸਰਕਾਰ ਸਿਰਫ ਆਪਣੀ ਜੀ ਡੀ ਪੀ ਦਾ ਸਿਰਫ 0.6% ਜਿਹੜੀਆਂ ਸਿਹਤ ਸੇਵਾਵਾਂ ਦੇ ਉੱਤੇ ਜਿਹੜੀ ਖਰਚ ਕਰਦੀ ਆ। ਪਾਕਿਸਤਾਨ ਇਸ ਤੋਂ ਪਹਿਲਾਂ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਿੰਨੇ ਖੁਰਾਕੀ ਤੇ ਪੇ ਪਦਾਰਥ ਹੈਗੇ ਉਹਨਾਂ ਉੱਤੇ ਪਾਪ ਟੈਕਸ ਲਗਾਉਣ ਲਈ ਸੁਝਾਅ ਵੈਸੇ ਦਿੱਤੇ ਸੀਗੇ ਪਰ ਇਹ ਕਦੇ ਵੀ ਲਾਗੂ ਨਹੀਂ ਹੋਏ। ਪਰ ਇਮਰਾਨ ਖਾਨ ਗਵਰਨਮੈਂਟ ਨੇ ਇਹ ਕੋਸ਼ਿਸ਼ ਕੀਤੀ ਆ ਵੀ ਜਿਹੜੇ ਪਾਪ ਟੈਕਸ ਆ ਇਹ ਸ਼ੁਰੂ ਕੀਤਾ ਜਾਵੇ ਤੇ ਇਹਨੂੰ ਸਖ਼ਤੀ ਦੇ ਨਾਲ ਜਿਹੜਾ ਲਾਗੂ ਜਿਹੜਾ ਕੀਤਾ ਜਾਵੇ। ਵੈਸੇ ਇਹ ਦੁਨੀਆਂ ਦੇ 45 ਦੇਸ਼ਾਂ ਦੇ ਉੱਤੇ ਜਿਹੜੇ ਇਹਨਾਂ ਦੇ ਉੱਤੇ ਟੈਕਸ ਜਿਹੜਾ ਆ ਲਗਾਇਆ ਜਾਂਦਾ ਆ। ਉਹਨਾਂ ਦੇ ਵਿੱਚ ਤੰਬਾਕੂ ਉਤਪਾਦ ਹੈਗੇ ਆ, ਕੈਂਡੀ ਆ, ਸੋਫਟ ਡਰਿੰਕ, ਫਾਸਟ ਫੂਡ, ਕਾਫੀ ਤੇ ਚੀਨੀ ਜਿਹੜੇ ਸ਼ਾਮਲ ਹੈਗੇ ਆ। ਤੇ ਅਮਰੀਕਾ ਦੇ ਵਿੱਚ ਵੀ ਸਿਗਰਟ ਦੇ ਉੱਤੇ ਇੱਕ ਪੈਕਟ ਦੇ ਉੱਤੇ $1.5 ਦਾ ਜਿਹੜਾ ਇੱਕ ਟੈਕਸ ਜਿਹੜਾ ਲਗਾਇਆ ਜਾਂਦਾ ਵੀ ਇੱਕ ਤਰ੍ਹਾਂ ਦੇ ਨਾਲ ਪਾਪ ਟੈਕਸ ਵਾਂਗੂ ਹੀ ਆ। ਜਦਕਿ ਇੰਗਲੈਂਡ ਦੇ ਵਿੱਚ ਵੀ 1 ਲੀਟਰ ਦੀ ਜੇ ਤੁਸੀਂ ਚੀਨੀ ਕੋਈ ਵੀ ਚੀਨੀ ਵਾਲਾ ਜਾਂ ਸ਼ੂਗਰੀ ਕੋਈ ਵੀ ਪਦਾਰਥ ਜਿਹੜਾ ਪੀਂਦੇ ਆ ਤੇ ਉਹਦੇ ਉੱਤੇ 40 cents ਦਾ ਜਿਹੜਾ ਟੈਕਸ ਆ ਜਿਹੜਾ ਆ ਉਹ ਲੱਗ ਰਿਹਾ। ਇਸ ਕਰਕੇ ਪਾਕਿਸਤਾਨ ਜਿਹੜਾ ਕਾਫੀ ਤੰਗੀ ਦੇ ਹਾਲਾਤਾਂ ਦੇ ਵਿੱਚ ਚੱਲ ਰਿਹਾ ਆ ਤੇ ਜਿਵੇਂ ਤੁਸੀਂ ਜਾਣਦੇ ਹੀ ਹੋ ਤੇ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਜਿਹੜੀ ਇਮਰਾਨ ਖਾਨ ਗਵਰਨਮੈਂਟ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਆ। ਤੇ ਚਾਹਲ ਭਾਜੀ ਹੁਣੇ ਵੀ ਆਪਣੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਖਬਰਾਂ ਵੀ ਆਪਾਂ ਨੂੰ ਭੇਜ ਦਿੱਤੀਆਂ ਆ ਤੇ ਉਹ ਵੀ ਆਪਾਂ ਜ਼ਰੂਰ ਦੋਸਤਾਂ ਦੇ ਨਾਲ ਸਾਂਝੀਆਂ ਜਿਹੜੀਆਂ ਕਰਾਂਗੇ। ਬਹੁਤ ਬਹੁਤ ਧੰਨਵਾਦ ਆ ਚਾਹਲ ਭਾਜੀ ਦਾ। ਤੇ ਹਰਪ੍ਰੀਤ ਸਿੰਘ ਤੁਰਨਾ ਭਾਜੀ ਆਪਣੇ ਨਾਲ ਜੁੜੇ ਨੇ ਤੇ ਉਹਨਾਂ ਨੇ ਕਿਹਾ ਵੀ ਦੌਲਤ ਦੀ ਭੁੱਖ ਅਜਿਹੀ ਕਿ ਕਮਾਉਣ ਨਿਕਲ ਗਏ, ਜਦੋਂ ਦੌਲਤ ਮਿਲੀ ਤਾਂ ਹੱਥਾਂ ਵਿੱਚੋਂ ਰਿਸ਼ਤੇ ਨਿਕਲ ਗਏ, ਬੱਚਿਆਂ ਕੋਲ ਬੈਠਣ ਦੀ ਵੀ ਫੁਰਸਤ ਨਾ ਮਿਲੀ ਤੇ ਜਦੋਂ ਫੁਰਸਤ ਮਿਲੀ ਉਦੋਂ ਖੁਦ ਬੱਚੇ ਦੌਲਤ ਕਮਾਉਣ ਨਿਕਲ ਗਏ। ਇਹ ਸੱਚਾਈ ਹੈ ਜੀ ਅੱਜ ਦੀ ਹਰਪ੍ਰੀਤ ਸਿੰਘ ਜੀ ਜਿਹੜੀ ਤੁਸੀਂ ਇਹ ਦੱਸੀ ਅੱਜ ਦਾ ਇਹ ਜਿਹੜਾ ਮੈਸੇਜ ਤੁਸੀਂ ਭੇਜਿਆ ਸਾਨੂੰ ਇਹ ਬਹੁਤ ਵਧੀਆ ਜਿਹੜਾ ਮੈਸੇਜ ਤੁਸੀਂ ਸਾਨੂੰ ਭੇਜਿਆ ਵੀ ਅੱਜ ਦੀ ਇਹ ਸੱਚਾਈ ਆ ਕਿ ਅਸੀਂ ਦੌਲਤ ਦੀ ਭੁੱਖ ਦੇ ਵਿੱਚ ਏਦਾਂ ਹੋ ਗਏ ਆ। ਈਵਨ ਕਿ ਚਲੋ ਇਹ ਦੌਲਤ ਦੀ ਵੀ ਆਪਾਂ ਗੱਲ ਛੱਡ ਦਈਏ, ਘਰ ਆਪਾਂ ਕਿਸੇ ਦੇ ਚਲੇ ਜਾਂਦੇ ਜਾਂ ਘਰ ਦੇ ਵਿੱਚ ਵੀ ਬੈਠੇ ਆ ਆਪਾਂ, ਚਾਹੇ ਭਰਾ ਬੈਠੇ ਆ, ਚਾਹੇ ਭੈਣਾਂ ਨੇ, ਚਾਹੇ ਘਰ ਦੇ ਹੋਰ ਮੈਂਬਰ ਜਿਹੜੇ ਬੈਠੇ ਹੋਏ ਆ, ਹਰ ਕੋਈ ਆਪਣਾ ਮੋਬਾਈਲ ਫੋਨ ਜਾਂ ਨੋਟ ਪੈਡ ਜਾਂ ਲੈਪਟਾਪ ਲੈ ਕੇ ਜਿਹੜਾ ਬੈਠਾ ਹੋਇਆ, ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਜਿਹੜਾ ਹੈਗਾ ਆ, ਕਿਸੇ ਨੂੰ ਦੂਜੇ ਦੀ ਪਰਵਾਹ ਹੀ ਨਹੀਂ ਹੈਗੀ ਆ ਨਾ। ਤੇ ਇੱਕ ਤਰ੍ਹਾਂ ਦੇ ਨਾਲ ਹੁਣ ਬੰਦਾ ਜਿਹੜਾ ਆ ਕਹਿ ਲਓ ਵੀ ਭੀੜ ਦੇ ਵਿੱਚ ਇਕੱਲਾ ਜਿਹੜਾ ਰਹਿ ਗਿਆ, ਬਹੁਤ ਸਾਰੇ ਆਲੇ ਦੁਆਲੇ ਦੇ ਲੋਕ ਹੈਗੇ ਨੇ ਪਰ ਉਹਨਾਂ ਦੇ ਹੁੰਦਿਆਂ ਹੋਇਆ ਵੀ ਉਹ ਇਕੱਲਾ ਜਿਹੜਾ ਰਹਿ ਗਿਆ ਤੇ ਇਹ ਵੀ ਇੱਕ ਕਾਰਨ ਜਿਹੜਾ ਇਹਦੇ ਮਾਮਲੇ ਚ ਹੈਗਾ। ਹਰੀਸ਼ ਅਰੋੜਾ ਜੀ ਵੀ ਆਪਣੇ ਨਾਲ ਜੁੜੇ ਆ ਤੇ ਹਰੀਸ਼ ਅਰੋੜਾ ਜੀ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ, ਸਲਾਮ ਨਮਸਤੇ ਤੁਹਾਨੂੰ ਵੀ ਜੀ, ਸਤਿ ਸ੍ਰੀ ਅਕਾਲ, ਸਲਾਮ ਨਮਸਤੇ ਆ ਸਾਰੇ ਹਰਮਨ ਪਰਿਵਾਰ ਨੂੰ ਤੇ ਦਲਜੀਤ ਬਾਜੀ ਸਲੂਟ ਹੈ ਜੀ ਤੁਹਾਡੀ ਸੌਂਗਸ ਦੀ ਚੋਇਸ ਨੂੰ ਬਾਈ। ਗੁਰਦਾਸ ਮਾਨ ਦਾ ਸੌਂਗ ਬਹੁਤ ਵਧੀਆ ਲੱਗਿਆ ਬਾਈ। ਅੱਜ ਦੀ ਸਵੇਰ ਕੰਮ ਕਰਦਿਆਂ ਤੀਆਂ ਵਾਂਗ ਲੰਘੀ ਬਾਈ, ਜੇ ਹੋ ਸਕਿਆ ਤਾਂ ਹਾਕਮ ਸੂਫੀ ਦਾ ਸੌਂਗ ਲਾ ਦਿਓ ਤੁਹਾਡੀ ਪਸੰਦ ਦਾ। ਸਤਿ ਸ੍ਰੀ ਅਕਾਲ ਸਰਬਜੀਤ ਬਾਈ ਨੂੰ ਤੇ ਉਹਨਾਂ ਨੂੰ ਉਹਨਾਂ ਦੀ ਵੀ ਸੇਵਾ ਨੂੰ ਸਲਾਮ। ਤੇ ਬਿਲਕੁਲ ਤੁਸੀਂ ਲਾਸਟ ਦੇ ਵਿੱਚ ਕ੍ਰੈਡਿਟ ਜਿਹੜਾ ਦੇਖਦਾ ਸਰਬਜੀਤ ਭਾਜੀ ਨੂੰ ਉਧਰੋਂ ਪਲੇ ਕਰਦੇ ਨੇ ਸੌਂਗ। ਤੇ ਦੂਜਾ ਹੈ ਕਿ ਅੱਜ ਜਿਹੜੇ ਸੌਂਗ ਆ ਦੋਸਤਾਂ ਨੇ ਵੀ ਫਰਮਾਇਸ਼ ਕੀਤੀ ਸੀ, ਬਹੁਤ ਵਧੀਆ ਫਰਮਾਇਸ਼ ਜਿਹੜੀਆਂ ਆਈਆਂ ਤੇ ਕਾਫੀ ਵਧੀਆ ਸਾਨੂੰ ਵੀ ਲੱਗਾ ਸੌਣ ਹੋ ਗਿਆ ਇਸੇ ਬਹਾਨੇ ਦੇ ਨਾਲ ਗਾਣੇ ਸੁਣੇ ਨਹੀਂ ਸੀ। ਤੇ ਬਹੁਤ ਬਹੁਤ ਥੈਂਕਸ ਤੁਹਾਡਾ, ਇਹ ਵੀ ਕੋਸ਼ਿਸ਼ ਕਰਦੇ ਹਾਂ ਤੁਹਾਡਾ ਜਿਹੜਾ ਗਾਣਾ ਆ ਰੋੜਾ ਸਾਹਿਬ ਕਿ ਆਪਾਂ ਲਗਾਈਏ। ਜੋਗਿੰਦਰ ਭਾਜੀ ਜੁੜ ਚੁੱਕੇ ਆ, ਜੋਗਿੰਦਰ ਸਿੰਘ ਸੋਹੀ ਜਗਰਾਵਾਂ ਵਾਲੇ ਤੇ ਸੇਨੀ ਰਹਿੰਦੇ ਨੇ ਤੇ ਉਹਨਾਂ ਨੇ ਜਿਹੜਾ ਮੈਸੇਜ ਭੇਜਿਆ ਉਹ ਕਹਿੰਦੇ ਵੀ ਜਿਸ ਦਿਨ ਤੁਸੀਂ ਸਬਰ ਕਰਨਾ ਸਿੱਖ ਜਾਓਗੇ ਪਰਮਾਤਮਾ ਵੱਲੋਂ ਦਿੱਤੀ ਹਰ ਚੀਜ਼ ਜ਼ਿਆਦਾ ਹੀ ਲੱਗੂਗੀ ਕਿਉਂਕਿ ਇਛਾਵਾਂ ਅਤੇ ਚਾਹਤਾਂ ਦਾ ਬੇਅੰਤ ਹੁੰਦੀਆਂ ਬੰਦੇ ਦੀਆਂ। ਬਹੁਤ ਵਧੀਆ ਜੀ, ਇਹ ਵੀ ਇੱਕ ਜਿਹੜਾ ਜਿੱਦਾਂ ਕਹਿ ਲਓ ਕਿ ਤੁਸੀਂ ਜਿਹੜਾ ਤੁਰਨਾ ਭਾਜੀ ਨੇ ਆਪਾਂ ਨੂੰ ਇਟਲੀ ਤੋਂ ਜਿਹੜਾ ਮੈਸੇਜ ਭੇਜਿਆ ਉਹਦਾ ਜਵਾਬ ਦੇ ਦਿੱਤਾ ਇਹ ਉੱਥੇ ਜਿੱਦਾਂ ਉਹਨਾਂ ਨੇ ਕਿਹਾ ਹਰਪ੍ਰੀਤ ਸਿੰਘ ਤੁਰਨਾ ਹੋਣਾ ਨੇ ਕਿ ਬੰਦਾ ਜਿਹੜਾ ਆ ਦੌਲਤ ਦੀ ਭੁੱਖ ਦੇ ਮਗਰ ਜਿਹੜਾ ਚੱਲਿਆ ਜਾ ਰਿਹਾ ਤੇ ਤੁਸੀਂ ਦੇਖੋ ਇਹ ਕਈ ਵਾਰੀ ਸਵੱਬੇ ਬਣ ਜਾਂਦਾ ਭਾਜੀ ਜਵਾਬ ਆਪਣੇ ਆਪ ਹੀ ਆ ਗਿਆ ਤੇ ਜੋਗਿੰਦਰ ਭਾਜੀ ਉਹਨਾਂ ਨੇ ਕਿਹਾ ਵੀ ਜਿਸ ਦਿਨ ਸਬਰ ਇਹਦਾ ਇਲਾਜ ਹੈਗਾ ਹਨਾ ਤੇ ਕਿਉਂਕਿ ਪਹਿਲਾਂ ਤੁਰਨਾ ਭਾਜੀ ਨੇ ਕਿਹਾ ਵੀ ਪਹਿਲਾਂ ਦੌਲਤ ਦੇ ਪਿੱਛੇ ਭੱਜਦੇ ਆ ਫਿਰ ਜਦੋਂ ਫੁਰਸਤ ਨੀ ਮਿਲਦੀ ਬੱਚਿਆਂ ਦੇ ਲਈ ਕਿਉਂਕਿ ਦੌਲਤ ਦੇ ਪਿੱਛੇ ਆ ਜਦੋਂ ਬੱਚਿਆਂ ਕੋਲ ਬੈਠਣ ਲਈ ਫੁਰਸਤ ਆ ਫਿਰ ਬੱਚੇ ਦੌਲਤ ਦੇ ਮਗਰ ਭੱਜਦੇ ਆ ਪਰ ਸੋਹੀ ਭਾਜੀ ਕਹਿੰਦੇ ਆ ਵੀ ਇਹਦਾ ਇਲਾਜ ਇੱਕੋ ਹੀ ਆ ਵੀ ਸਬਰ ਕਰੋ ਸਬਰ ਕਰਨਾ ਸਿੱਖ ਜਾਓ ਜੇ ਸਬਰ ਹੋਊਗਾ ਤਾਂ ਫਿਰ ਹਰ ਚੀਜ਼ ਜਿਹੜੀ ਆ ਜ਼ਿਆਦਾ ਹੀ ਲੱਗਣੀ ਆ ਜੇ ਸਬਰ ਨਾ ਹੋਇਆ ਫਿਰ ਜਿੰਨਾ ਮਰਜ਼ੀ ਭਾਜੀ ਜਿੰਨਾ ਮਰਜ਼ੀ ਇੱਥੇ ਪੈਸਾ ਇਕੱਠਾ ਕਰ ਲਓ ਇਹ ਕਿਸੇ ਕੰਮ ਨਹੀਂ ਆਉਣਾ ਤੇ ਖੈਰ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਦੋਸਤੋ ਇੱਕ ਗਾਣਾ ਆਪਾਂ ਹੋਰ ਸੁਣ ਲੈਂਦੇ ਹਾਂ ਤੇ ਸੁਣ ਕੇ ਫਿਰ ਆਪਾਂ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਦਾ ਵੀ ਟਾਈਮ ਜਿਹੜਾ ਆਪਣਾ ਹੋ ਗਿਆ ਤੇ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਆਪਾਂ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ
ਪਾਣੀ ਵਿੱਚ ਮਾਰਾਂ ਡੀਟ ਕਰਦੀ ਪਈ ਰੋਜੂ ਡੀਕ ਪਾਣੀ ਵਿੱਚ ਮਾਰਾਂ ਡੀਟ ਕਰਦੀ ਪਈ ਰੋਜੂ ਡੀਕ ਰਾਂਝਣ ਮਿਲਵਾ ਦੇ ਰੱਬਾ ਪਾਣੀ ਨਾ ਦੂਰ ਤਰੀਕ ਉਹ ਵਿਛੜਿਆ ਯਾਰ ਮਿਲਾ ਦੇ ਹੋਏ ਸੱਜਣਾ ਦੇ ਮੇਲ ਕਰਾ ਦੇ ਹੋਏ ਸੱਜਣਾ ਦੇ ਮੇਲ ਕਰਾ ਦੇ ਹੋਏ ਵਾਲੇ ਮੱਲਾਂ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਉਹ ਲੱਗੀਆਂ ਦੇ ਬੋਲ ਪੁਗਾ ਦੇ ਹੋਏ ਸੱਜਣਾ ਦੇ ਮੇਲ ਕਰਾ ਦੇ ਹੋਏ ਸੱਜਣਾ ਦੇ ਮੇਲ ਕਰਾ ਦੇ ਹੋਏ ਸਾਡੇ ਪਿੰਡੇ ਤੇ ਜਲੂਣੀ ਇਹੀ ਸੋ ਅਜੇ ਬਾਕੀ ਤੂੰ ਤੇ ਇਸ਼ਕੇ ਜਿਮਿਤ ਵਿੱਚ ਪਹਿਲੋਂ ਗਈਓ ਮਿਕ ਅਸੀਂ ਰਹਿ ਗਿਆ ਫਾਜੀ ਤੂੰ ਤੇ ਬਾਜੀ ਗਈਓ ਜਿੱਤ ਕਿਵੇਂ ਮੇਲੇ ਵਿੱਚ ਜਾਵਾਂ ਕਿਵੇਂ ਦਿਲ ਪਰਚਾਵਾਂ ਕੋਈ ਬਾਂ ਤੇ ਨਾ ਸੁਨਵਾ ਦੇ ਹੋਏ ਸੱਜਣਾ ਦੇ ਮੇਲ ਕਰਾ ਦੇ ਸੱਜਣਾ ਦੇ ਮੇਲ ਕਰਾ ਦੇ ਹੋਏ ਦੱਸ ਕੀ ਖੱਟਿਆ ਖੁੱਲਿਆ ਦਾਣਿਆਂ ਦੇ ਪਾਵੇ ਨਫਾ ਕੀ ਵੱਟਿਆ ਕਿਹਨੇ ਕੀਤਾ ਏ ਤਬਾ ਇੱਕ ਅੱਲਾ ਏ ਗਵਾ ਕਿਹਨੇ ਕੀਤਾ ਏ ਤਬਾ ਇੱਕ ਅੱਲਾ ਏ ਗਵਾ ਕੋਈ ਮਛੇੜੇ ਦੇ ਬੋਲ ਸੁਣਾ ਦੇ ਹੋਏ ਸੱਜਣਾ ਦੇ ਮੇਲ ਕਰਾ ਦੇ ਸੱਜਣਾ ਦੇ ਮੇਲ ਕਰਾ ਦੇ ਹੋਏ ਹਾਕਮਾ ਕੀ ਕੀਤਾ ਸਾਡਾ ਮਨ ਹਰ ਲੀਤਾ ਤੇ ਮੈਂ ਹੋ ਗਿਆ ਮੋਦੀ ਕੀਤਾ ਵੀਤ ਕੋਲ ਪੀਤਾ ਵੇ ਮੈਂ ਪੀਰਾਂ ਦਰ ਜਾਵਾਂ ਸੋ ਮਨ ਕਾਮਨਾਵਾਂ ਕੋਈ ਅੱਲਾ ਵਾਲੀ ਫੁੱਲ ਬਖਸ਼ਾ ਦੇ ਹੋਏ ਸੱਜਣਾ ਦੇ ਮੇਲ ਕਰਾ ਦੇ ਸੱਜਣਾ ਦੇ ਮੇਲ ਕਰਾ ਦੇ ਹੋਏ ਪਾਣੀ ਵਿੱਚ ਮਾਰਾਂ ਡੀਕਾਂ ਪਾਣੀ ਵਿੱਚ ਮਾਰਾਂ ਡੀਕਾਂ ਕਰਦੀ ਪਈ ਰੋਜੂ ਡੀਕ ਰਾਂਝਣ ਮਿਲਵਾ ਦੇ ਰੱਬਾ ਪਾਵੀ ਨਾ ਦੂਰ ਤਰੀਕਾ ਵਿਛੜਿਆ ਯਾਰ ਮਿਲਾ ਦੇ ਹੋਏ ਚਾਂਦ ਮੇਲ ਕਰਾ ਦੇ ਸਜਣਾ ਦਾ ਮੇਲ ਕਰਾ ਦੇ ਸਜਣਾ ਦਾ ਮੇਲ ਕਰਾ ਦੇ।
ਉਹ ਚੰਗਾ ਭਰਾਵਾ ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟਰੀਟ, ਡੈਂਡੀ ਨੋਂਗ, ਮੈਲਬੋਰਨ। ਫੋਨ ਨੰਬਰ 0387-590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh, sunde ho ji, ghar ch grocery da sara samaan khatam ho gaya hai. ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ, ਪਿਆਰੀਆਂ ਪਿਆਰੀਆਂ ਮਠਿਆਈਆਂ।
ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ, DY, ਨਿਊ ਸਾਊਥ ਵੇਲ। ਸੰਪਰਕ ਨੰਬਰ 8959-4351 ਤੇ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ, ਪਰ ਕਿਹੜਾ ਤੇ ਕਿੱਥੇ?
पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल, तू आज ही ज्वाइन कर ऑस्ट्रेलिया द बेस्ट तीन नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकती है। इन्हां दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
जी दोस्तों एक बार फिर स्वागत है जी प्रोग्राम लहरां दे विच ते मैं दरजीत सिंह ब्रिसबेन तों तुहाडे नाल फिर हाजिर हां जी। सोनू नवांशहर तो अपने नाल जुड़े आ, सत श्री अकाल पाजी। SBS दी खबर सी साउथ आस्ट्रेलिया विच नवी वीजा श्रेणी आई आ बिजनेस वीजा बिना किसी इन्वेस्टमेंट तो, कोई जानकारी है इस बारे? मैं थोड़ी जिहड़ी इनफॉर्मेशन मैनूं तां शायद इहदे बारे है नहीं पता, तो मैं चाल भाजी नूं भेज दिंदा आ ਤੇ ਹੋ ਸਕਿਆ ਤਾਂ ਆਪਾਂ ਜੇ ਪ੍ਰੋਗਰਾਮ ਦੇ ਵਿੱਚ ਕੋਈ ਇਨਫੋਰਮੇਸ਼ਨ ਆ ਜਾਂਦੀ ਆ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਜਿਹੜੀ ਕਰਾਂਗੇ। ਪਰ ਕਿਉਂਕਿ ਜਿਹੜੀਆਂ ਖਬਰਾਂ ਭਾਜੀ ਹੁਣਾਂ ਨੇ ਭੇਜੀਆਂ ਸੀ SBS ਤੋਂ ਤੇ ਉਹਦੇ ਵਿੱਚ ਤਾਂ ਨਿਊਜ਼ੀਲੈਂਡ ਨੇ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਪਿੱਛੋਂ ਕੰਮ ਦੇ ਵੀਜ਼ੇ ਅਧਿਕਾਰਾਂ ਲਈ ਵੱਡੀ ਤਬਦੀਲੀ ਦਾ ਐਲਾਨ ਕੀਤਾ। ਇਹ ਖਬਰ ਜਿਹੜੀ ਜ਼ਰੂਰ ਉਹਨਾਂ ਨੇ ਭੇਜੀ ਸੀ ਵੀ ਨਵੀਂ ਨੀਤੀ ਜਿਹੜੀ 26 ਨਵੰਬਰ 2018 ਤੋਂ ਜਿਹੜੀ ਆ ਇਹ ਲਾਗੂ ਹੋ ਗਈ ਆ। ਇਹ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਪਿੱਛੋਂ ਕੰਮ ਦੇ ਵੀਜ਼ਾ ਅਧਿਕਾਰਾਂ ਦੀ ਜਿਹੜੀ ਪੇਸ਼ਕਸ਼ ਕਰਦਾ ਜਿਸ ਦੇ ਚੱਲਦਿਆਂ ਉਹ ਸਥਾਈ ਨਿਵਾਸ ਲਈ ਆਪਣਾ ਯਾਨੀ PR ਦੇ ਲਈ ਆਪਣਾ ਰਾਸਤਾ ਜਿਹੜਾ ਤਿਆਰ ਕਰ ਸਕਦੇ ਆ। ਸਰਕਾਰ ਨੇ ਘੋਸ਼ਣਾ ਇਹ ਕਰ ਦਿੱਤੀ ਆ ਨਿਊਜ਼ੀਲੈਂਡ ਦੀ ਸਰਕਾਰ ਨੇ ਕਿ ਯੋਗ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਆ 3 ਸਾਲ ਤੱਕ ਦੇ ਪੋਸਟ ਸਟੱਡੀ ਵਰਕ ਵੀਜ਼ਾ ਅਧਿਕਾਰ ਯਾਨੀ ਲੈ ਸਕਦੇ ਆ, ਯਾਨੀ ਤੁਹਾਡੀ ਸਟੱਡੀ ਖਤਮ ਹੋਣ ਤੋਂ ਬਾਅਦ 3 ਸਾਲ ਦਾ ਜਿਹੜਾ ਵਰਕ ਵੀਜ਼ਾ ਆ ਤੁਹਾਨੂੰ ਮਿਲ ਜਾਂਦਾ। ਇਹ ਨਵੀਂ ਨੀਤੀ 24 ਮਹੀਨਿਆਂ ਦੇ ਐਮਪਲੋਇਰ ਸਪੋਂਸਰ ਪੋਸਟ ਸਟੱਡੀ ਵਰਕ ਵੀਜ਼ੇ ਨੂੰ ਹਟਾ ਰਹੀ ਹੈ ਜਿਸ ਤਹਿਤ ਪਹਿਲਾਂ ਬਿਨੇਕਾਰ ਨੂੰ ਆਪਣੀ ਯੋਗਤਾ ਨਾਲ ਸੰਬੰਧਿਤ ਨੌਕਰੀ ਦੀ ਪੇਸ਼ਕਸ਼ ਦੀ ਲੋੜ ਸੀ ਤੇ ਇਹ ਬਦਲਾਅ ਇੱਕ ਹਫ਼ਤਾ ਪਹਿਲਾਂ 26 ਨਵੰਬਰ 2018 ਨੂੰ ਲਾਗੂ ਕੀਤੇ ਗਏ ਆ। ਤੇ ਖੈਰ ਆਪਣੇ ਨਾਲ ਖੁਸ਼ੀ ਦੀ ਗੱਲ ਹੈ ਗੁਰਸੇਵਕ ਸਿੰਘ ਜੀ ਵੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ।
ਸਤਿ ਸ੍ਰੀ ਅਕਾਲ ਭਾਜੀ ਤੇ ਨਾਲ ਹੀ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
ਜੀ। ਤੇ ਗੁਰਸੇਵਕ ਸਿੰਘ ਜੀ ਦੇਖ ਲਓ ਵੀ ਅਸੀਂ ਸਵੇਰੇ ਢੁੱਡੀ ਕੇ ਵਾਲੇ ਭਾਜੀ ਕਹਿੰਦੇ ਸੀ ਵੀ ਜਿਹੜੀ ਦੋਸਤੀ ਹੁੰਦੀ ਹਨਾ ਇਹ ਗੰਨੇ ਦੇ ਮਿੱਠੇ ਰਸ ਵਰਗੀ ਹੁੰਦੀ ਆ। ਤੇ ਮੈਂ ਗੱਲਾਂ ਕਾਫੀ ਕੀਤੀਆਂ ਸੀ ਦੋਸਤੀ ਦੇ ਮਾਮਲੇ ਦੇ ਵਿੱਚ ਵੀ ਤੂੰ ਤਾਂ ਗੰਨੇ ਦੇ ਰਸ ਤੋਂ ਵੀ ਉੱਤੇ ਦਾ ਨਿਕਲਿਆ ਵੀ ਇੰਨੀ ਜਲਦੀ ਤੂੰ ਉੱਠ ਗਿਆ, ਪਹਿਲੀ ਰਿੰਗ ਤੇ ਉੱਠ ਖੜੇ ਆ, ਕਮਾਲ ਹੀ ਹੋ ਗਏ।
ਕਿਆ ਬਾਤ ਤੁਹਾਡੀ ਤੁਹਾਡੀ ਆ ਮੇਰੀ ਭਾਗ ਆ ਤੁਸੀਂ ਸ਼ਿਫਟ ਕਰ ਰਹੇ ਸਵੇਰ ਸਵੇਰ
ਤੇ ਖੈਰ ਦੋਸਤਾਂ ਨੂੰ ਦੱਸ ਦਈਏ ਵੀ ਅੱਜ ਕੱਲ ਇੰਡੀਆ ਦੇ ਵਿੱਚ ਨੇ ਜੀ ਤੇ ਅੱਜ ਕੱਲ ਇੰਡੀਆ ਪਹੁੰਚੇ ਹੋਏ ਨੇ ਗੁਰਸੇਵਕ ਜੀ। ਗੁਰਸੇਵਕ ਜੀ
ਸੋ ਹਾਂਜੀ ਉਹ ਮੈਂ ਕਿਹਾ ਚਲੋ ਆਹ ਗੱਲ ਕਰਨੀ ਬਣਦੀ ਦੋਸਤੀ ਜੀ ਉਹ ਕਹਿੰਦੇ ਗੱਲ ਕਰਦੇ ਆ ਪੈਸੇ ਮੈਂ ਕਹੂੰਗਾ ਮੈਂ ਸੰਗਤ ਦਾ ਅਸਰ ਬਹੁਤ ਪੈਂਦਾ ਜੀ ਬੰਦਾ ਸੰਗਤ ਤੋਂ ਸਿੱਖਦਾ ਜਿਹੋ ਜੀ ਸੰਗਤ ਚ ਹੋਵੇ ਉਹੋ ਜਿਹਾ ਹੋ ਜਾਂਦਾ। ਹੁਣ ਮੈਂ ਅੱਗੇ ਨੀ ਕੁਛ ਕਹਿਣਾ ਮੈਂ ਕਿਹੜੀ ਸੰਗਤ ਚ ਰਹਿੰਦਾ ਰਹੇ ਬ੍ਰਿਸਬਨ
ਠੀਕ ਹੈ ਪਰ ਸਰਬਜੀਤ ਭਾਜੀ ਕਹਿੰਦੇ ਸੀ ਵੀ ਤੜਕੇ ਤੜਕੇ ਜਿਹੜੇ ਉੱਠਦੇ ਹੁੰਦੇ ਨੇ ਬੜੇ ਮਹਾਨ ਲੋਕ ਹੁੰਦੇ ਨੇ ਤੇ ਤੁਹਾਡਾ ਨਾਮ ਵੀ ਜਿਹੜਾ ਮਹਾਨ ਲੋਕਾਂ ਦੇ ਵਿੱਚ ਸ਼ਮੂਲੀਅਤ ਹੋ ਚੁੱਕੀ ਆ। ਤੇ ਗੁਰਸੇਵਕ ਸਿੰਘ ਅੱਜ ਕੱਲ ਇੰਡੀਆ ਗਏ ਹੋਏ ਨੇ ਤੇ ਜਿੱਦਾਂ ਲੱਗਦਾ ਵੀ ਆਵਾਜ਼ ਵਿੱਚ ਮਿਠਾਸ ਭਰ ਜਾਂਦੀ ਆ। ਗੁਰਸੇਵਕ ਬਹੁਤ ਚਿਰ ਬਾਅਦ ਗਏ ਆ, ਕਿੰਨੇ ਸਾਲਾਂ ਬਾਅਦ ਗਏ ਆ ਤੁਸੀਂ ਇੰਡੀਆ?
ਭਾਈ 10 ਸਾਲ 2008 ਤੋਂ ਬਾਅਦ ਹੁਣ ਅੱਛਾ ਹੁਣੇ ਆਇਆ। ਹਾਂਜੀ
ਅੱਛਾ ਜੀ ਠੀਕ ਹੈ। ਤੇ 10 ਸਾਲਾਂ ਦੇ ਵਿੱਚ ਕਿੱਦਾਂ ਲੱਗਾ? ਬਹੁਤ ਕੁਛ ਬਦਲ ਗਿਆ ਹੋਣਾ ਤੁਹਾਨੂੰ ਤਾਂ ਬਹੁਤ ਲੱਗਾ ਹੋਣਾ ਜਿੱਦਾਂ।
ਭਾਈ ਚੇਂਜਸ ਤਾਂ ਬਹੁਤ ਆ ਪਰ ਮੈਂ ਇੱਕ ਗੱਲ ਜਿਹੜੀ ਮੈਂ ਮਹਿਸੂਸ ਕਰੀ ਆ 2 ਦਿਨ ਹੋ ਗਏ ਮੈਨੂੰ ਤਾਂ ਜਿਹੜੀ ਜਿਹੜੀ ਹੁੰਦੇ ਨੀ ਹੁਣ ਕਹਿ ਲੋ ਕਿ ਹੁਣ ਸੰਗਤ ਦੀ ਗੱਲ ਕਰਦੇ ਸੀਗੇ ਹੁਣ ਪੜ੍ਹਨ ਲੱਗ ਗਏ ਤਾਂ ਦੇਖਣ ਸੁਣਨ ਦਾ ਥੋੜਾ ਥੋੜਾ ਫਰਕ ਤਾਂ ਪੈਂਦਾ ਹੈ ਨਾ, ਪਿਆਰ ਬਹੁਤ ਮਿਲਿਆ। ਮੈਂ ਜਿਹੜੀ ਚੀਜ਼ ਨਾ ਜਿਹੜੀ ਇੱਥੇ ਆਪਾਂ ਨੂੰ ਬ੍ਰਿਸਬੇਨ ਜਾਂ ਆਸਟ੍ਰੇਲੀਆ ਚ ਪਿਆਰ ਮਿਲਦਾ ਸੀ ਨਾ, ਮੈਨੂੰ ਸਿੱਖੀ ਸਰੂਪ ਕਰਕੇ ਪਿਆਰ ਬਹੁਤ ਮਿਲਿਆ ਆਸਟ੍ਰੇਲੀਆ ਚ, ਤੁਹਾਨੂੰ ਵੀ ਇਹ ਚੀਜ਼ ਦਾ ਪਤਾ। ਤੇ ਇੱਥੇ ਮੈਂ ਜਦੋਂ ਆਏ ਨਾ ਪਿੰਡ, ਤਾਂ ਕੀ ਕਮਾਇਆ ਕੀ ਨੀ ਉਹ ਨੀ ਕਿਸੇ ਨੇ ਪੁੱਛਿਆ ਦੱਸਿਆ, ਕਿਸੇ ਨੇ ਨੀ, ਜੋ ਬਚਾ ਕੇ ਲਿਆ ਮੈਂ, ਜਿਵੇਂ ਹੁਣ ਸਰੂਪ ਹੈਗਾ ਦਾੜਾ ਹੈਗਾ ਮੂੰਹ ਤੇ, ਉਹਦੇ ਕਰਕੇ ਖੁਸ਼ ਬਹੁਤ ਆ ਸਾਰੇ ਕੇ ਮੁੰਡੇ ਨੇ ਕੇਸ ਨੀ ਕਟਾਏ। ਹੋਰ ਕਿਸੇ ਨੇ ਕੁਛ ਨੀ ਪੁੱਛਿਆ ਕਿ ਤੂੰ ਕਹਿੰਦੇ ਨੇ ਕਿੰਨਾ ਚਿਰ ਲੈਣਾ, ਏਦਾਂ ਦੀ ਪੁੱਛਿਆ ਨੀ, ਉਹ ਇਸੇ ਗੱਲ ਤੇ ਖੁਸ਼ ਹੈ ਕਿ ਲੈ ਵੀ ਮੁੰਡੇ ਨੇ ਕੇਸ ਨੀ ਕਟਾਇਆ, ਦਾੜਾ ਰੱਖਿਆ ਆ। ਉਹ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ। ਅਸੀਂ ਕਹਿੰਦੇ ਨੇ ਕਿ ਨਹੀਂ ਲੋਕੀ ਟੁੱਟੀ ਜਾਂਦੇ ਸਿੱਖੀ ਤੋਂ, ਨਹੀਂ ਉਹ ਅੱਜ ਵੀ ਪਿਆਰ ਕਰਦੇ ਇਸ ਚੀਜ਼ ਨੂੰ, ਅੱਜ ਵੀ ਦੇਖਦੇ ਆ ਕਿ ਪਿੰਡਾਂ ਦੇ ਵਿੱਚ। ਤੇ ਮੇਰੇ ਦਾਦਾ ਜੀ ਉਹ ਉਸੇ ਗੱਲ ਤੇ ਬਹੁਤ ਖੁਸ਼ ਆ ਕਿ ਮੁੰਡੇ ਨੇ, ਜਦੋਂ ਮੈਂ ਚਾਚਾ ਜੀ ਗਏ ਸੀ ਇੰਗਲੈਂਡ, ਉਹ 85 ਚ ਗਏ ਸੀ, ਉਹਨੇ ਕੇਸ ਕਟਾ ਲਏ ਸੀਗੇ।
ਅੱਛਾ ਜੀ।
ਉਹ ਕਹਿੰਦੇ ਤਾਂ ਕਿਸੇ ਨੇ ਉਹਨੇ ਕੇਸ ਨਾ ਕਟਾਏ ਆ, ਕੋਈ ਚੱਕਰ ਨੀ, ਏਦਾਂ ਸਾਡੀ ਫੈਮਿਲੀ ਚ ਕਟਾਏ ਆ ਨਾ ਤਾਂ ਕਟਾਉਂਦੇ। ਉਹ ਪਰ ਉਹ ਇਸੇ ਗੱਲ ਤੇ ਖੁਸ਼ ਹੈ ਕਿ ਪੋਤੇ ਨੇ ਕੇਸ ਨੀ ਕਟਾਏ,
ਬਿਲਕੁਲ ਬਹੁਤ ਵਧੀਆ। ਤੇ ਪ੍ਰਦੂਸ਼ਣ ਦਾ ਕੀ ਹਾਲ ਹੈਗਾ? ਆਪਾਂ ਹਰ ਹਫਤੇ ਇਹ ਗੱਲ ਇੱਥੇ ਵੀ ਕਰਦੇ ਰਹੇ ਆ ਵੀ ਪ੍ਰਦੂਸ਼ਣ ਬੜਾ ਹੋ ਚੁੱਕਾ ਆ, ਹੈਲਥ ਦੇ ਉੱਤੇ ਬੜਾ ਪ੍ਰਭਾਵ ਆ, ਕਿੱਦਾਂ ਲੱਗਦਾ ਪ੍ਰਦੂਸ਼ਣ?
ਬਿਲੀਵ ਕਰਿਓ ਭਾਜੀ, ਮੈਂ ਨਾ ਸੁਜੈਸਟ ਵੀ ਕੁਛ ਗੱਲਾਂ ਕਰੂੰਗਾ, ਕਿਉਂਕਿ ਗੱਲ ਉੱਥੇ ਕਰਨੀ ਬਹੁਤ ਡਿਫਰੈਂਟ ਆ। ਜਦੋਂ ਮੈਂ ਉਹਨੂੰ ਦਿੱਲੀ ਲੈਣ ਕੀਤਾ, ਮੈਨੂੰ ਪਤਾ ਉਹਨੂੰ ਚਿਰ ਹੋ ਗਿਆ ਸੀਗਾ, ਮੈਨੂੰ ਸਾਹ ਲੈਣਾ ਵੀ ਔਖਾ ਸੀ ਇੱਥੇ, ਤਾਂ ਮੇਰੀ ਹੁਣ ਸਿਸਟਰ ਨੂੰ ਨੀ ਆਉਣਾ ਨੈਕਸਟ ਵੀਕ, ਤਾਂ ਮੁੰਡਾ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ, ਤੁਹਾਡੇ ਨਾਲ ਬੱਚੇ ਹੋਣੇ, ਤੁਸੀਂ ਮਾਸਕ ਜ਼ਰੂਰ ਲੈ ਲਿਓ। ਮੈਨੂੰ ਹੱਸਣ ਲੱਗ ਪਿਆ, ਕਹਿੰਦਾ ਇੰਨਾ, ਮੈਂ ਕਹਿੰਦਾ ਬਿਲੀਵ ਕਰੋ ਕਿ ਤੁਸੀਂ, ਮੈਨੂੰ ਹਾਰਡ ਹੋ ਰਿਹਾ ਸੀ, ਮੈਂ ਗਲਾ ਬੈਠ ਗਿਆ ਦਿੱਲੀ ਦੇ ਵਿੱਚ, ਤਾਂ ਉਸ ਖੁੱਲੀ ਪੱਤ ਤੱਕ ਜੋ ਨਹੀਂ ਉਹ ਧੁੰਦ ਜਿਹੀ ਗਈ ਨਾ, ਮੈਂ ਪੁੱਛਿਆ ਮੈਂ ਪਿੰਡ ਤੱਕ ਆਈ ਹੈ ਨਾ, ਕਹਿੰਦੇ ਨਹੀਂ ਨਹੀਂ, ਫਿਰ ਪਰਾਲੀ ਵਾਲਾ ਇੱਥੇ ਤਾਂ ਭੇਜਤਾ ਸੀ, ਹੁਣ ਇੱਥੇ ਰਹਿੰਦਾ, ਚੰਡੀਗੜ੍ਹ ਤੋਂ ਅੱਗੇ ਆ ਕੇ ਸਾਫ਼ ਹੋਇਆ ਭਾਜੀ, ਚੰਡੀਗੜ੍ਹ ਤੋਂ ਅੱਗੇ ਆ ਕੇ ਸਾਫ਼ ਹੋਇਆ।
ਅੱਛਾ।
ਤਾਂ ਉੱਥੇ ਇੰਡਸਟਰੀ ਕਰਕੇ ਕਹਿ ਲਓ ਜਾਂ ਪਾਪੂਲੇ, ਕੀ ਕਾਰਨ ਤਾਂ ਮੈਨੂੰ ਨੀ ਪਤਾ, ਪਰ ਉੱਥੇ ਬਰੀਫ ਕਰਿਓ ਕਿ ਬਹੁਤ ਹਾਰਡ ਸੀਗਾ, ਜਾਣੀ ਕਿ ਜੇਕਰ ਆਪਣੇ ਟਰੈਵਲ ਕਰਦੇ ਆ ਮਾਸਕ ਜ਼ਰੂਰ ਲੈਣ ਜਾਂ ਅੰਮ੍ਰਿਤਸਰ ਦੀ ਟਿਕਟ ਲੈ ਲੈਣ, ਬਹੁਤ ਹਾਰਡ ਆ ਉੱਥੇ, ਮੈਨੂੰ ਬਹੁਤ ਹਾਰਡ ਲੱਗਾ। ਹੁਣ ਜਿਹੜੇ ਤੁਰ ਰਹਿੰਦੇ ਉਹ ਤਾਂ ਰਹਿੰਦੇ ਹੀ, ਹੁਣ ਜਿਹੜੇ ਚਿਰ ਵਾਰ ਟਰੈਵਲ ਕਰਦੇ ਉਹਨਾਂ ਨੂੰ ਹਾਰਡ ਲੱਗੂਗਾ ਉੱਥੇ ਦਿੱਲੀ।
ਬਿਲਕੁਲ। ਤੇ ਖੈਰ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਤਾਂ ਕਰ ਰਹੀ ਆ, ਤੇ ਇੱਕ ਦਾਜ ਦੀ ਬੜੀ ਸਮੱਸਿਆ ਆ ਗੁਰਸੇਵ ਸਿੰਘ ਜੀ, ਬਈ ਦਾਜ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਜਾਂ ਇੰਡੀਆ ਦੀ ਵੀ ਆਪਾਂ ਗੱਲ ਕਰ ਲਈਏ, ਤੇ SBS ਦੀ ਆਪਣੀ ਚਾਹਲ ਭਾਜੀ ਉਹਨਾਂ ਨੇ ਖ਼ਬਰ ਜਿਹੜੀ ਭੇਜੀ ਸੀ, ਉਹ ਕਹਿੰਦੇ ਵੀ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਇੱਕ ਰਿਪੋਰਟ ਆਈ ਆ ਬਈ ਹਰ ਹਫ਼ਤੇ ਇੱਕ ਔਰਤ ਤੇ ਹਰ ਮਹੀਨੇ ਇੱਕ ਮਰਦ ਉਹਨੂੰ ਉਸਦੇ ਮੌਜੂਦਾ ਜਾਂ ਪਹਿਲਾਂ ਰਹਿ ਚੁੱਕੇ ਜਿਹੜੇ ਸਾਥੀ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ। ਤੇ ਇਹਦਾ ਇੱਕ ਜਿਹੜਾ ਕਾਰਨ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਦਾਜ ਦੀ ਸਮੱਸਿਆ ਇਹ ਘਰੇਲੂ ਹਿੰਸਾ ਦਾ ਪ੍ਰਮੁੱਖ ਕਾਰਨ ਬਣਦੀ ਆ, ਕੀ ਮਰਦ ਵੀ ਦਾਜ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਆ? ਇਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਾਂਚ ਜਿਹੜੀ ਕੀਤੀ ਆ, ਤੇ ਉਹ ਕਹਿੰਦੇ ਵੀ ਦਾਜ ਦੀ ਦੁਰਵਰਤੋਂ ਦੇ ਆਸਟ੍ਰੇਲੀਆ ਵਿੱਚ ਵੀ ਸ਼ਿਕਾਰ ਹੋਏ ਆ, ਚਾਹੇ ਉਹ ਔਰਤਾਂ ਨੇ ਤੇ ਚਾਹੇ ਉਹ ਮਰਦ ਨੇ, ਤੇ ਇਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀਆਂ ਦੱਸੀਆਂ ਵੀ ਐਗਜ਼ਾਮਪਲਸ ਵੀ ਦਿੱਤੀਆਂ ਆ ਜਿਹਦੇ ਵਿੱਚ ਦੱਸਿਆ ਗਿਆ ਵੀ ਇੱਥੇ ਆਸਟ੍ਰੇਲੀਆ ਵਿੱਚ ਆ ਕੇ ਵੀ ਦਾਜ ਦਾ ਜਿਹੜਾ ਬੜਾ ਸਾਹਮਣਾ ਜਿਹੜਾ ਕਰਨਾ ਜਿਹੜਾ ਪੈਂਦਾ ਆ ਲੋਕਾਂ ਨੂੰ, ਕੀ ਤੁਸੀਂ ਸੋਚਦੇ ਆ ਹੁਣ ਇੱਥੇ ਜਾ ਕੇ ਵੀ ਤੁਸੀਂ ਇਹ ਗੱਲਾਂ ਦੇਖਿਓ? ਮੈਨੂੰ ਲੱਗਦਾ ਵੀ ਹੁਣ ਪੰਜਾਬ ਦੇ ਵਿੱਚ ਇਹ ਥੋੜਾ ਜਿਹਾ ਪੱਧਰ ਘਟਦਾ ਜਾ ਰਿਹਾ, ਬਹੁਤ ਸਾਰੇ ਜਦੋਂ ਵੀ ਹੁਣ ਕਦੇ ਪੁੱਛੀਦਾ ਉਹ ਮਾਣ ਨਾਲ ਦੱਸਦੇ ਆ ਵੀ ਅਸੀਂ ਲੈਣਾ ਦੇਣਾ ਕੁਛ ਨੀ, ਏਦਾਂ ਹੀ ਵਿਆਹ ਕਰਨਾ, ਹੁਣ ਏਦਾਂ ਮੰਗਣਾ ਸ਼ਰਮ ਮੰਨਦੇ ਆ, ਪਰ ਅੱਜ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਗੱਲਾਂ ਆ ਗਈਆਂ।
ਆਪਾਂ ਆਹ ਗੱਲ ਤੇ ਮੈਂ ਗੱਲ ਕਰ ਸਕਦਾ ਕਿਉਂਕਿ ਮੈਂ ਬਚਪਨ ਤੋਂ ਚੀਜ਼ਾਂ ਨੇੜੇ ਤੋਂ ਦੇਖੀਆਂ, ਕਿ ਜਦੋਂ ਮੈਂ ਸੁਰਤ ਸੰਭਾਲੀ ਉਹ ਦਾਦਾ ਜੀ ਸੀਗੇ ਸਰਪੰਚ, ਤਾਂ ਉਹ ਫਿਰ ਪਿੰਡ ਚ ਰਹਿੰਦੇ ਆ, ਤਾਂ ਤੁਹਾਨੂੰ ਪਤਾ ਪਿੰਡ ਤਾਂ ਇੱਕ ਘਰ ਦੇ ਸਮਾਨ ਹੁੰਦਾ ਰਿਹਾ, ਪਰਿਵਾਰ ਹੀ ਹੁੰਦਾ ਪਿੰਡ, ਤਾਂ ਕੀ ਪਿੰਡ ਚ ਹੋ ਰਿਹਾ ਸਾਰੇ ਘਰਾਂ ਨੂੰ ਪਤਾ ਹੁੰਦਾ ਕਿਹਦੇ ਘਰੇ ਕੀ ਚੱਲ ਰਿਹਾ, ਤੇ ਆਮ ਗੱਲ ਹੁੰਦੀ ਹੈ ਕਿ ਜੇਕਰ ਕਿਸੇ ਕੁੜੀ ਦਾ ਵਿਆਹੀ ਕੁੜੀ ਦਾ ਨਾ ਪਿੰਡ ਦੀ ਦਾ ਰੌਲਾ ਪਵੇ ਦਾਜ ਲੈ ਕੇ, ਤਾਂ ਜਾਂ ਕਿਸੇ ਵੀ ਕੋਈ ਕਾਰਨ ਹੋ ਜਾਂ ਆਪਣੇ ਪਿੰਡ ਦੇ ਵਿੱਚ ਕੋਈ ਨੋਹ ਹੋਵੇ ਉਹਦਾ ਰੌਲਾ ਪਵੇ, ਤਾਂ ਉਹ ਚੀਜ਼ਾਂ ਮੈਂ ਇੱਥੇ ਵੀ ਆ ਕੇ ਅਬਜ਼ਰਵ ਕੀਤੀਆਂ ਆਸਟ੍ਰੇਲੀਆ ਦੇ ਵਿੱਚ। ਤਾਂ ਆਪਾਂ ਮੈਨੂੰ ਲੱਗਦਾ ਕਿ ਅਸੀਂ ਨਾ ਦਾਜ ਜਿਹੜਾ ਸਮਾਨ ਹੁੰਦਾ ਫਰਨੀਚਰ ਵਗੈਰਾ ਹੁੰਦਾ, ਤਾਂ ਆਪਣੇ ਪਿੰਡਾਂ ਵਾਲੇ ਜਾਂ ਪੰਜਾਬ ਵਾਲੇ ਉਹਨੂੰ ਗਿਣਦੇ ਆ, ਤੇ ਟਾਈਮ ਦੇ ਵਿੱਚ ਜ਼ਿਆਦਾਤਰ ਇਹਨੂੰ ਇੱਕ ਚੀਜ਼ ਇੱਥੇ ਜ਼ਰੂਰ ਮੈਨੂੰ ਲੱਗਦਾ ਕਿ ਦੇਖਣੀ ਪੈਣੀ ਕਿ ਅਸੀਂ ਆਹ ਨਹੀਂ ਕਹਿ ਸਕਦੇ ਕਿ ਬੰਦੇ ਕੌਣ ਲੈ ਰਹੇ ਆ, ਹਨਾ ਇਹ ਚ ਪੜ੍ਹੇ ਲਿਖੇ ਅਨਪੜ੍ਹ ਲੋਕਾਂ ਦੀ ਵੀ ਸ਼ਮੂਲੀਅਤ ਬਹੁਤ ਜ਼ਿਆਦਾ ਆ। ਪੀ ਐਚ ਡੀ ਹੋਲਡਰ ਹੋਣ ਜਾਂ ਹੋਰ ਪੜ੍ਹੇ ਲਿਖੇ ਡਾਕਟਰ ਹੁੰਦੇ ਆ, ਉਹਨਾਂ ਦੀ ਸ਼ਮੂਲੀਅਤ ਵੀ ਆ। ਏਦਾਂ ਨੀ ਆ ਕਿ ਅਸੀਂ ਕਹਿ ਕੇ ਅਨਪੜ੍ਹ ਲੋਕ ਆ ਜਾਂ ਕੋਈ ਉਹ ਕੰਮ ਖਰਾਬ ਕਰ ਰਿਹਾ, ਉਹਨਾਂ ਦੀ ਪਰ ਉਹਨਾਂ ਦਾ ਨਾ ਦਾਜ ਲੈਣ ਦੀ ਚੀਜ਼ਾਂ ਦੀ ਉਹ ਬਦਲ ਗਈਆਂ ਨੇ। ਉਹ ਬੇਸ਼ੱਕ ਤੁਹਾਡੀ ਉਹ ਸੋਨੇ ਚ ਬਦਲ ਗਈ, ਉਹ ਪੈਸੇ ਦੇ ਵਿੱਚ ਬਦਲ ਗਈ, ਹਾਂ ਕਹਿਣਾ ਫਰਨੀਚਰ ਨੀ ਲੈਣਾ ਤੁਸੀਂ ਹੋਰ ਚੀਜ਼ ਕਰ ਦਿਓ। ਬੇਸ਼ੱਕ ਕਰਮਕ ਦੀ ਕਿ ਕੋਈ ਵੀ ਚੀਜ਼ ਦੀ ਡਿਮਾਂਡ ਕਰਨੀ, ਬੇਸ਼ੱਕ ਉਹ ਕਹਿੰਦੇ ਹੋ ਕਿ ਤੁਸੀਂ ਚਲੋ ਸਮਾਨ ਨਾ ਦਿਓ, ਵਿਆਹ ਦੇ ਵਿੱਚ ਖਰਚਾ ਵਧੀਆ ਸੇਵਾ ਵਧੀਆ ਕਰ ਦਿਓ, ਆਹ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਆਮ ਆ ਗੱਲ ਆ, ਤਾਂ ਉਹ ਉਹ ਦਾਜ ਦੇ ਵਿੱਚ ਗਿਣੀ ਹੋਣੀ ਹੈ ਜਿਹੜੀ ਜਿਹੜੀ ਦੀ ਡਿਮਾਂਡ ਕੀਤੀ ਜਾਵੇ, ਕੁਛ ਕੀਤਾ ਜਾਵੇ, ਖੁਸ਼ੀ ਨਾਤੇ ਕੁਛ ਵੀ ਕਰ ਲਵੇ ਬੰਦਾ, ਉਹ ਆਪਦੀ ਆਪਣੀ ਹੁੰਦੀ ਆ, ਪਰ ਕਿਸੇ ਵੀ ਚੀਜ਼ ਦੀ ਡਿਮਾਂਡ ਕਰ ਦੇਣੀ ਮੈਨੂੰ ਲੱਗਦਾ ਉਹ ਦਾਜ ਆ। ਤਾਂ ਉਹ ਚੀਜ਼ਾਂ ਅੱਜ ਆਸਟ੍ਰੇਲੀਆ ਦੇ ਵਿੱਚ ਵੀ ਮੈਂ ਦੇਖੀਆਂ, ਤੇ ਆਪਣੇ ਸੋਸ਼ਲ ਵਰਕਰ ਨੇ ਬਹੁਤ ਆਪਣੇ ਕੰਮ ਕਰ ਰਹੇ ਆ ਆਸਟ੍ਰੇਲੀਆ ਦੇ ਵਿੱਚ, ਤੇ ਉਹਨਾਂ ਦੇ ਨਾਲ ਵੀ ਕਈ ਗੱਲ ਹੋਈ, ਤੇ ਉਹਨਾਂ ਦਾ ਦੱਸਣਾ ਇਹੀ ਆ ਕਿ ਇੱਥੇ ਆ ਕੇ ਵੀ ਸਾਡੀ ਸੋਚ ਨੀ ਬਦਲੀ, ਜਿਹੜੀ ਲਾਲਚ ਕਹਿ ਸਕਦੇ ਹਾਂ, ਸਾਡੀ ਐਕਸਪੈਕਟੇਸ਼ਨ ਪਤਾ ਨੀ ਕੀ ਹੈ ਜ਼ਿੰਦਗੀ ਤੋਂ, ਤੁਸੀਂ ਆਪਣੇ ਆਪ ਨੀ ਪੂਰੀਆਂ ਕਰਦੇ, ਦੂਜੇ ਇੱਕ ਡਿਮਾਂਡ ਰੱਖਦੇ, ਦੂਜੇ ਤੋਂ ਐਕਸਪੈਕਟ ਕਰਦੇ ਆ। ਸੋ ਆਹ ਗੱਲ ਸਜਾਈ ਆ ਕਿ ਮੈਂ ਨੇੜੇ ਤੋਂ ਦੇਖੀਆਂ ਆਹ ਚੀਜ਼ਾਂ ਇੱਥੇ ਆਸਟ੍ਰੇਲੀਆ ਦੇ ਵਿੱਚ, ਤਾਂ ਉਹ ਪਰ ਉਹ ਏਦਾਂ ਨੀ, ਉਹਨੂੰ ਜੋ ਅਸੀਂ ਦਾਜ ਦਾ ਨਾਂ ਲੈਂਦੇ ਨਾ, ਆਪਾਂ ਨੂੰ ਉਹ ਛੋਟੇ ਹੁੰਦੇ ਜੋ ਦੇਖਾਂਗੇ ਸੀ, ਟਰਾਲੀ ਦੇ ਵਿੱਚ ਅਲਮਾਰੀ ਆ ਰਹੀ ਆ, ਚਿੱਟੀਆਂ ਆ ਰਹੀਆਂ, ਸੋਫਾ ਸੈੱਟ ਆ, ਅਸੀਂ ਸਾਡੀ ਉੱਥੇ ਹੁੰਦੀ ਹੈ ਨਾ, ਕਿਉਂਕਿ ਜੋ ਅਸੀਂ ਬਚਪਨ ਚ ਸ਼ਬਦ ਸੁਣਿਆ ਹੋਵੇ ਨਾਲ ਦੀ ਨਾਲ ਇੱਕ ਚਿੱਤਰ ਬਣ ਜਾਂਦਾ, ਤਾਂ ਉਹ ਚਿੱਤਰ ਦੇ ਵਿੱਚ ਹੁਣ ਜਿਹੜੀ ਚੀਜ਼ਾਂ ਸਾਨੂੰ ਚੇਂਜ ਕਰਨੀਆਂ ਪੈਣੀਆਂ, ਕਿ ਉਹ ਚੀਜ਼ਾਂ ਹੋਰ ਵੀ ਹੋ ਸਕਦੀਆਂ ਨੇ। ਤੇ ਵਿਆਹ ਤੋਂ ਬਾਅਦ ਰੀਤੀ ਰਿਵਾਜ ਦੇ ਨਾਂ ਦੇ ਉੱਤੇ ਠੱਗੀਆਂ ਮਾਰੀ ਜਾਣੀਆਂ ਨਾ, ਕੋਈ ਪੂਰਾ ਹੋ ਗਿਆ ਫੇਰ ਲਿਆ। ਮੈਂ ਤਾਂ ਤੁਹਾਨੂੰ ਦੱਸ ਰਹੀ, ਮੈਂ ਸੁਣਨ ਚ ਆਇਆ ਸੀਗਾ, ਤਾਂ ਕਿਸੇ ਦੇ ਬਜ਼ੁਰਗ ਪੂਰੇ ਹੋ ਗਏ, ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ, ਤਾਂ ਉਦੋਂ ਵੀ ਸੋਨਾ ਪਾ ਰਹੇ ਸੀਗੇ, ਕਿ ਉਹ ਐਕਸਪੈਕਟ ਕਰ ਰਹੇ ਸੀਗੇ ਕਿ ਸੋਨਾ ਪੈਣਾ। ਮੁੰਡੇ ਵੀ ਸਫ਼ਰ ਕਰ ਰਹੇ, ਕੁੜੀਆਂ ਵੀ ਸਫ਼ਰ ਕਰ ਰਹੀਆਂ, ਨੋ ਡਾਊਟ
ਬਿਲਕੁਲ। ਇਹਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ, ਜਾਣੀ ਚਲੋ ਮੈਂ ਨਾਮ ਨਹੀਂ ਲੈਂਦਾ, ਬਈ ਤੈਅ ਹੋਇਆ ਸੀ ਵੀ 40,000 ਆਸਟ੍ਰੇਲੀਅਨ ਡਾਲਰ ਦਵਾਂਗੇ ਵਿਆਹ ਤੇ, ਜਦੋਂ ਬਈ ਤਾਂ ਪੱਕਾ ਜਿਹੜਾ ਪੱਕੇ ਮੁੰਡੇ ਦੇ ਨਾਲ ਹੋਊਗਾ। ਫਿਰ ਬਾਅਦ ਦੇ ਵਿੱਚ 60,000 ਆਸਟ੍ਰੇਲੀਅਨ ਡਾਲਰ ਦੀ ਗੱਲ ਹੋਈ ਹੈ, ਜਦੋਂ ਪੂਰੀ ਨਹੀਂ ਕੀਤੀ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਕੁੱਟਮਾਰ ਵੀ ਕੀਤੀ ਜਿਹੜੀ ਗਈ ਆ। ਇਸ ਤੋਂ ਇਲਾਵਾ ਸੈਨੇਟ ਦੇ ਵਿੱਚ ਵੀ ਇੱਥੇ ਚਰਚਾ ਜਿਹੜੀ ਚੱਲ ਰਹੀ ਆ, ਆਸਟ੍ਰੇਲੀਆ ਦੀ ਜਿਹੜੀ ਸੈਨੇਟ ਆ ਉਹਦੇ ਵਿੱਚ ਵੀ ਇਹ ਕਿਹਾ ਗਿਆ ਵੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਆਇਲਸ ਪਾਸ ਕੁੜੀਆਂ ਲਈ ਇਸ਼ਤਿਹਾਰ ਜਿਹੜੇ ਆਮ ਆ, ਤੇ ਨਾਲ ਹੀ ਹੁਣ ਰਿਸ਼ਤਿਆਂ ਦੇ ਵਿੱਚ ਸ਼ਾਮਲ ਜਿਹੜੀਆਂ ਔਰਤਾਂ ਦੇ ਘਰੇਲੂ ਹਿੰਸਾ ਦਾ ਜਿਹੜਾ ਸ਼ਿਕਾਰ ਹੋਣ ਦੀਆਂ ਖ਼ਬਰਾਂ ਜਿਹੜੀਆਂ ਉਹ ਵੀ ਆ ਰਹੀਆਂ। ਬੜੀ ਇਹ ਇੱਕ ਬਦਨਾਮੀ ਦਾ ਕਾਰਨ ਸ਼ਾਇਦ ਬਣ ਸਕਦੀ ਹੈ, ਕਿਉਂਕਿ ਅਖ਼ਬਾਰਾਂ ਦੇ ਵਿੱਚ ਤਾਂ ਤੁਸੀਂ ਦੇਖ ਲਓ ਵੀ ਸ਼ਰੇਆਮ ਹੀ ਛਪਦੀਆਂ ਇਹ ਗੱਲਾਂ, ਤੇ ਇੱਥੇ ਸੈਨੇਟ ਦੇ ਵਿੱਚ ਤਾਂ ਵਿਦ ਪ੍ਰੂਫ ਜਿਹੜੀ ਉਹ ਗੱਲ ਆ ਉਹ ਕਰ ਸਕਦੇ ਆ।
ਜੀ 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 ਭਾਈ, ਉਹੀ ਗੱਲ ਆ ਜਾਂਦੀ ਨਾ ਕਿ ਐਜੂਕੇਸ਼ਨ ਦੀ, ਹੁਣ 10 ਸਾਲ ਪਹਿਲਾਂ ਮੈਂ ਇੱਥੇ ਸੀਗਾ ਤੇ ਮੇਰੀ ਸੋਚ ਆਹੀ ਸੀਗੀ ਕਿ ਬਾਹਰ ਜਾਣਾ, ਕਿੱਦਾਂ ਜਾਣਾ, ਕੋਈ ਵੀ ਹਿੱਲਾ ਵਸੀਲਾ ਕਰੀਏ। ਸੋ 10 ਸਾਲ ਉਹ ਇੱਕ ਐਜੂਕੇਸ਼ਨ ਹੀ ਸੀਗੀ ਮੇਰੇ ਲਈ, ਤਾਂ ਮੈਨੂੰ ਮੇਰੇ ਲਈ ਬੈਨੀਫਿਟ ਬਹੁਤ ਰਿਹਾ ਆਸਟ੍ਰੇਲੀਆ, ਕਿੱਦਾਂ ਰਿਹਾ ਕਿ ਮੈਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ, ਤੇ ਉਹ ਜੋ ਸੋਚ ਬਦਲੀ ਸਹਿਜੇ ਸਹਿਜੇ ਸਹਿਜੇ, ਕਿ ਜੇਕਰ ਹੁਣ ਮੈਂ ਇੱਥੇ ਵੀ ਰਹਾਂ ਤਾਂ ਮੈਨੂੰ ਪਤਾ ਹੋਣਾ ਕਿ ਮੈਂ ਕਿੱਦਾਂ ਮਾਰਾਂ, ਕਿੱਦਾਂ ਰਹਿਣਾ, ਕਿੱਦਾਂ ਐਕਸਪੈਕਟੇਸ਼ਨ ਕਿੱਦਾਂ ਰੱਖਣੀ ਲਾਈਫ ਤੋਂ, ਕੀ ਐਕਸਪੈਕਟ ਕਰਨਾ ਲਾਈਫ ਤੋਂ, ਉਹਨੂੰ ਆਪਣੇ ਜੀਵਨ ਚ ਕਿੱਦਾਂ ਢਾਲਣਾ। ਸੋ ਉਹ ਉੱਥੇ ਆਹੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ, ਚਲੋ ਅਸੀਂ ਪੰਜਾਬੀ ਹਾਂ, ਪੰਜਾਬੀ ਇੱਕੋ ਕੌਮ ਦੀ ਗੱਲ ਕਰ ਲਈਏ, ਤਾਂ ਉਹਨਾਂ ਨੂੰ ਅਜੇ ਐਜੂਕੇਸ਼ਨ ਦਾ ਲਾਈਫ ਦੇ ਵਿੱਚ ਗੋਲ ਅਚੀਵ ਕਿੱਦਾਂ ਕਰਨੇ ਇਹਦੇ ਬਾਰੇ ਨੀ ਸਾਨੂੰ ਪੜ੍ਹਾਇਆ ਜਾਂਦਾ, ਕਿ ਤੁਸੀਂ ਗੋਲ ਕਿੱਦਾਂ ਸੈੱਟ ਕਰਨਾ, ਆਪ ਕਿੱਦਾਂ ਅਚੀਵ ਕਰਨਾ, ਤਾਂ ਉਹ ਫਿਰ ਨੱਠ ਭੱਜ ਦੇ ਚੱਕਰਾਂ ਦੇ ਵਿੱਚ ਕੋਈ ਨੀ ਇੱਥੇ ਜਾ ਰਿਹਾ। ਜੀ ਮੇਰੇ ਦੋ ਦਿਨ ਚੀਜ਼ ਸਿਰਫ ਮੈਂ ਮਹਿਸੂਸ ਕੀਤਾ, ਜਿਹਨਾਂ ਨਾਲ ਵੀ ਇਹ ਗੱਲ ਹੋਈ ਆ, ਤੇ ਸਾਰੇ ਆਹੀ ਕਹਿ ਰਿਹਾ ਕਿ ਨਹੀਂ ਨੀ ਅਸੀਂ ਆਪਣੇ ਨਿਆਣੇ ਤੋਂ ਬਾਹਰ ਭੇਜ ਦੇਣੇ ਤੇ ਚਲੇ ਗਏ ਆ, ਤਾਂ ਉਹ ਇੱਥੇ ਰਹਿਣਾ ਨੀ ਚਾਹੁੰਦੇ। ਫਿਰ ਹੀਲਾ ਵਸੀਲਾ ਫਿਰ ਕਰਦੇ ਹੀ ਆ, ਕੋਈ ਕੁੜੀ ਨਾਲ ਵਿਆਹ ਕਰ ਲਈ ਜਿਹਨੇ ਆਰਟਸ ਕੀਤੀ ਆ, ਜਾਂ ਕਿਸੇ ਮੁੰਡੇ ਨਾਲ ਆਰਟਸ ਕਰ ਲਈ ਆ, ਜਾਣੀ ਕਿ ਜਿੱਦਾਂ ਆਪਾਂ ਵੀ ਉਸੇ ਸੋਸਾਇਟੀ ਚ ਆਏ ਆ, ਜਾਣੀ ਕਿ ਕੋਈ ਨਾ ਕੋਈ ਹੱਥ ਕੰਡਾ ਬਣਾਉਂਦੇ ਆ ਕਿਸੇ ਤਰ੍ਹਾਂ।
ਜੀ ਤੇ ਗੁਰਸੇਵ ਸਿੰਘ, ਮੈਸੇਜ ਮੈਂ ਥੋੜਾ ਜਿਹਾ ਰਹਿ ਗਿਆ ਸੀ, ਸੁਖਵਿੰਦਰ ਸੌਂਦ ਭਾਜੀ ਆਪਣੇ ਨਾਲ ਜੁੜੇ ਹੋਏ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ ਸਵੇਰੇ, ਉਹ ਵੀ ਮੈਂ ਮੈਸੇਜ ਛੱਡ ਗਿਆ ਤੇ ਉਹਨਾਂ ਨੂੰ ਸੌਰੀ ਵੀ ਹੈਗੀ ਆ। ਤੇ ਜਿੰਮੀ ਸੰਧੂ ਸਾਹਿਬ ਵੀ ਜੁੜੇ ਆ ਚਮਕੌਰ ਸੰਧੂ ਸਿਰਨੀ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਬੁਲਾਈ ਆ। ਕੀਰਤ ਮਨਜੀਤ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਉਹ ਕਹਿੰਦੇ ਵੀ ਗੁਰਸੇਵਕ ਹੋਣਾ ਨੂੰ ਮੈਂ ਗੁਰਦੁਆਰਾ ਲੋਗਨ ਦੇ ਵਿੱਚ ਮਿਲਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਤੇ ਅੱਗੇ ਉਹਨਾਂ ਨੇ ਤੁਹਾਡੀ ਪ੍ਰਸ਼ੰਸਾ ਜਿਹੜੀ ਬਹੁਤ ਕੀਤੀ ਹੈ, ਤੇ ਪ੍ਰਸ਼ੰਸਾ ਪੜ੍ਹ ਦਵਾਂ ਤੁਹਾਡੀ।
ਨਹੀਂ ਨਹੀਂ ਬਸ ਕਰਦੇ ਠੀਕ
ਆ ਨਹੀਂ ਫੇਰ ਏਦਾਂ ਮੈਸੇਜ ਤਾਂ ਪੂਰਾ ਕਰਦੇ ਆ ਉਹ ਕਹਿੰਦੇ ਵੀ ਗੁਰਸੇਵਕ ਸਿੰਘ ਬਹੁਤ ਨਾਈਸ ਪਰਸਨ ਆ ਬਈ ਜਾਣੀ ਚਾਹ ਚੜ ਗਿਆ ਇਹਨਾਂ ਨੂੰ ਮਿਲ ਕੇ ਕਹਿੰਦੇ ਬਈ ਨਾਲ ਉਹਨਾਂ ਨੇ ਤੁਹਾਡੇ ਸ਼ੁਭ ਕਾਮਨਾ ਵੀ ਦਿੱਤੀਆਂ ਤੁਹਾਡੇ ਟ੍ਰਿਪ ਦੇ ਵਾਸਤੇ ਬਈ ਕਹਿੰਦੇ ਵੀ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਓ ਅੰਮ੍ਰਿਤਸਰ ਜਾਂ ਤੁਸੀਂ ਦਲਜੀਤ ਢਿੱਲੋਂ ਭਾਜੀ ਹੁਣੀ ਉਹਨਾਂ ਨੇ ਵੈਸੇ ਦਲਜੀਤ ਅੰਕਲ ਉਹਨਾਂ ਮਹਿਤਾ ਚੌਂਕ ਵਾਲੇ ਉਹਨਾਂ ਦੇ ਘਰ ਜੇ ਕਿਤੇ ਜਾਓ ਤਾਂ ਉਹ ਕਹਿੰਦੇ ਜ਼ਰੂਰ ਦੱਸਿਓ ਕਿਉਂਕਿ ਉਹਨਾਂ ਦਾ ਘਰ ਉੱਥੋਂ ਨੇੜੇ ਹੀ ਆ ਤੇ ਜੇ ਕੋਸ਼ਿਸ਼ ਕਰਿਓ ਉੱਥੇ ਜਾਣ ਦੀ ਤੇ ਉਹਨਾਂ ਨੂੰ ਜ਼ਰੂਰ ਕੀਰਤ ਮਨਜੀਤ ਉਹਨਾਂ ਦੇ ਨਾਲ ਕੰਟੈਕਟ ਜ਼ਰੂਰ ਕਰਿਓ
ਜ਼ਰੂਰ ਜ਼ਰੂਰ ਮੇਰੀ ਪਲੈਨਿੰਗਸ ਤਾਂ ਬਹੁਤ ਆ ਜੀ ਤਾਂ ਮੈਂ ਨਾ ਸਿਰਫ ਅੰਮ੍ਰਿਤਸਰ ਮੇਰਾ ਪੂਰਾ ਪੂਰਾ ਭਾਰਤ ਘੁੰਮਣ ਦੀ ਪਲੈਨਿੰਗ ਆ ਬਾਕੀ
ਇੰਡੀਆ ਭਾਰਤ ਘੁੰਮਣ ਦੀ ਆ ਬਿਲਕੁਲ
ਸਾਰੇ ਦੱਸ ਦਿਓ ਕਿਹੜਾ ਪਿੰਡ ਕਿੱਥੇ ਕਿੱਥੇ ਆ ਮੈਂ ਤਾਂ ਸਾਰੇ ਪਾਸੇ ਜਾ ਕੇ
ਨਹੀਂ ਨਹੀਂ ਸਹੀ ਆ ਤੇ ਬਿਲਕੁਲ ਤੇ ਖੈਰ ਇਹ ਕੁਛ ਕ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਸੀ ਨਾਲ ਦੀ ਨਾਲ ਕੁਛ ਸਿਆਸਤ ਦੇ ਬਾਰੇ ਵੈਸੇ ਤਾਂ ਚਲੋ ਅਜੇ ਬਹੁਤ ਟਾਈਮ ਘੱਟ ਹੋਇਆ ਤੁਹਾਨੂੰ ਅਜੇ 2 ਦਿਨ ਹੀ ਹੋਏ ਆ ਸਿਆਸਤ ਦੇ ਮਾਮਲੇ ਦੇ ਵਿੱਚ ਲੋਕਾਂ ਦੀ ਕੀ ਪ੍ਰਤੀਕਿਰਿਆ ਆ ਪਹਿਲਾਂ ਵਾਂਗੂ ਹੀ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ
ਭਾਈ ਸੱਥ ਚ ਤਾਂ ਕਿਤੇ ਜਾਣ ਦਾ ਮੌਕਾ ਨੀ ਮਿਲਿਆ ਪਰ ਮੈਂ ਹੁਣ 2 ਦਿਨ ਸ਼ਾਮ ਨੂੰ ਜਿਹੜਾ ਦਾਦਾ ਜੀ ਕੋਲ ਬੈਠਾ ਕਿਉਂਕਿ ਉਹ ਸਿਆਣੇ ਹੋ ਗਏ ਆ ਤਾਂ ਹੁਣ ਮੈਂ ਕੋਸ਼ਿਸ਼ ਕਰਦਾ ਕਿ ਸ਼ਾਮ ਨੂੰ ਨਾ ਅੱਧਾ ਪੌਣਾ ਘੰਟਾ ਘੰਟਾ ਮੈਂ 2 ਦਿਨ ਹੁਣ ਬੈਠਾ ਨਾ ਉਹਦੇ ਕੋਲ ਤੇ ਉਹ ਟੀਵੀ ਦੇਖ ਰਹੇ ਹੁੰਦੇ ਆ ਮੈਂ ਦੇਖ ਰਿਹਾ ਸੀਗਾ ਉਹ ਡਿਬੇਟ ਚੱਲੀ ਜਾ ਰਹੀ ਆ ਹਨਾ ਜਿਹੜੀ ਅਸੀਂ ਇੱਥੇ ਯੂਟਿਊਬ ਤੇ ਦੇਖਦੇ ਸੀਗੇ ਉੱਥੇ ਲਾਈਵ ਚੱਲ ਰਹੀ ਆ ਤਾਂ ਉਹ ਨੀ ਚਲੋ ਬੰਦ ਕੀਤੀ ਤਾਂ ਉਹ ਮੇਰੇ ਨਾਲ ਗੱਲ ਕਰਨ ਲੱਗ ਗਏ ਤੇ ਮੈਂ ਪੁੱਛਿਆ ਮੈਂ ਕਿਹਾ ਕੀ ਚੱਲ ਰਿਹਾ ਤਾਂ ਉਹ ਪੋਲੀਟੀਕਲੀ ਜਿਹੜੀ ਜੋ ਚੀਜ਼ਾਂ ਇਸ਼ੂਜ ਆ ਤੇ ਉਹ ਚੀਜ਼ ਦਾ ਵਾਕਿਆ ਅਸਰ ਬਹੁਤ ਪੈ ਰਿਹਾ ਉਹ ਜਿਹੜੀਆਂ ਡਿਬੇਟਸ ਅਸੀਂ ਤਾਂ ਕਹਿੰਦੇ ਨਾ ਕਿ ਰਵਿਸ਼ ਡਿਬੇਟਸ ਚੱਲ ਰਹੀ ਆ ਪਰ ਹੁਣ ਆਹ ਤਾਂ ਚਲੋ ਮੰਨ ਲੈਂਦਾ ਕਿ ਆਹ ਤਾਂ ਅਵੇਅਰ ਆ ਪੋਲੀਟੀਕਲੀ ਇਹਨਾਂ ਨੂੰ ਬੈਕਗਰਾਉਂਡ ਪਤਾ ਹੁੰਦਾ ਹੈ ਖਬਰ ਦਾ ਕੀ ਚੱਲ ਕੀ ਰਿਹਾ ਉਹ ਪਰ ਉਹ ਪ੍ਰਭਾਵ ਛੱਡਦੀਆਂ ਉਹ ਜਿਹੜੀਆਂ ਉਹ ਪਲੈਨਿੰਗ ਦੇ ਨਾਲ ਪਲਾਟ ਕਰਕੇ ਕਰਦੇ ਆ ਸਿਆਣਿਆਂ ਦੇ ਉਹ ਜਾਣੀ ਕਿ ਉਹ ਕਾਮਯਾਬ ਨੇ ਜੇਕਰ ਪਲੋਟ ਕਰਕੇ ਕੋਈ ਡਿਬੇਟ ਕਰ ਰਹੇ ਨਾ ਟੀਵੀ ਦੇ ਉੱਤੇ ਉਹ ਇਸ ਕੰਮ ਚ ਕਾਮਯਾਬ ਨੇ ਜਾਣੀ ਕਿ ਆਪਣੇ ਹੁਣ ਜਿੰਨੇ ਸਰੋਤੇ ਆ ਟੀਵੀ ਦੇਖਦੇ ਕੋਈ ਚੀਜ਼ ਜਾਣੀ ਕਿ ਦਰਸ਼ਕ ਆ ਸਰੋਤੇ ਆ ਤੇ ਉਹਨਾਂ ਨੂੰ ਆਪ ਅਵੇਅਰਨੈਸ ਆਪਣੇ ਆਪ ਚ ਲਿਆਉਣੀ ਪੈਣੀ ਜੇਕਰ ਉਹ ਚਾਹੁੰਦੇ ਆ ਕਿ ਸਮਾਜ ਚ ਏਕਤਾ ਰੱਖਣੀ ਮੈਂ ਆਹ ਚੀਜ਼ ਉਹ ਪਿਛਲੇ 2 ਦਿਨਾਂ ਦੀ ਜਿਹੜੀ ਕਹਿੰਦੇ 2 ਘੰਟੇ ਦੀ ਗੱਲਬਾਤ ਦੇ ਵਿੱਚ ਮਹਿਸੂਸ ਕੀਤੀ ਆਪਣੇ ਦਾਦਾ ਜੀ ਨਾਲ ਕਿ ਉਹਨਾਂ ਦੀ ਗੱਲਬਾਤ ਕਰਨ ਦੇ ਤਰੀਕੇ ਤੋਂ ਉਹਨਾਂ ਦੀ ਗੱਲ ਖ਼ਬਰ ਦੱਸਣ ਦੇ ਤਰੀਕੇ ਤੋਂ ਕਿ ਵਾਕਿਆ ਸਮਾਜ ਦੇ ਵਿੱਚ ਜਿਹੜੀ ਆ ਵੰਡੀਆਂ ਪੈਣ ਵਾਲਾ ਜਾਂ ਸਮਾਜ ਵਿੱਚ ਚਾਹੁੰਦੇ ਆ ਉਹ ਹੋ ਰਿਹਾ ਕੰਮ
ਮੀਡੀਆ ਬੜਾ ਅਹਿਮ ਰੋਲ ਪਲੇ ਕਰਦਾ ਨਾ ਵੀ ਮੀਡੀਆ ਨੇ ਜੋ ਦੱਸਣਾ ਹੈ ਲੋਕਾਂ ਦੇ ਉੱਤੇ ਪ੍ਰਭਾਵ ਜਿਹੜਾ ਆ ਪੈਂਦਾ ਕਿਉਂਕਿ ਜਿਹੜੀ ਮੋਦੀ ਲਹਿਰ ਵੀ ਪਿਛਲੀ ਵਾਰ ਜਿਹੜੀ ਚੱਲੀ ਸੀ 2014 ਦੇ ਵਿੱਚ ਉਹ ਵੀ ਮੀਡੀਆ ਦਾ ਬਹੁਤ ਵੱਡਾ ਰੋਲ ਸੀਗਾ ਇਸ ਵਾਰੀ ਮੀਡੀਆ ਥੋੜਾ ਜਿਹਾ ਪਿਛਲ ਕਦਮੀ ਜਿਹਾ ਦੀਦਾ ਆ ਕੋਈ ਅਜੇ ਲੱਗ ਨੀ ਰਿਹਾ ਕੋਈ ਲਹਿਰ ਕਿਸੇ ਪਾਸੇ ਨੀ ਲੱਗ ਰਿਹਾ
ਦੇਖੋ ਬਾਈ ਹੁਣ ਆਉਣ ਵਾਲੇ ਸਮੇਂ ਚ ਮੈਂ ਤੁਹਾਨੂੰ ਦੱਸੂਗਾ ਮੈਂ ਤੁਹਾਨੂੰ ਪਹਿਲੇ ਦੱਸਿਆ ਮੈਂ ਪਿਛਲੇ 6 ਮਹੀਨੇ 8 ਮਹੀਨਿਆਂ ਤੋਂ ਮੈਂ ਫੋਲੋ ਅਪ ਹੀ ਨਹੀਂ ਕੀਤਾ ਨਿਊਜ਼ ਦੇ ਨਾਲ ਕੁਛ ਪੜਿਆ ਨਹੀਂ ਪੋਲੀਟੀਕਲੀ ਤਾਂ ਹੁਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਤੱਕ ਹੁਣ ਵਿੱਚ ਵਾ ਉਹ ਕਹਿੰਦੇ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਬੜਿਆ ਹੋਇਆ ਤੇ ਗਰਾਊਂਡ ਤੇ ਕੀ ਜ਼ਿਆਦਾ ਜ਼ਰੂਰ ਤੁਹਾਨੂੰ ਅਪਡੇਟ ਕਰੂਗਾ
ਨਾ ਜਰੂਰ ਤੇ ਨਾਲ ਨਾਲ ਸਿੱਖਿਆ ਦਾ ਕੀ ਪ੍ਰਬੰਧ ਆ ਉਹ ਜਰੂਰ ਦੋਸਤਾਂ ਦੇ ਨਾਲ ਸਾਂਝਾ ਕਰਿਓ ਬਈ ਕਿਉਂਕਿ ਹੁਣ NRI ਬਹੁਤ ਇੰਟਰਸਟ ਦਿਖਾਉਣ ਲੱਗੇ ਆ ਜਿੰਨੇ ਵੀ ਆਲੇ ਦੁਆਲੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਗੱਲ ਕੀਤੀ ਮਾਸਟਰਾਂ ਦੇ ਨਾਲ ਵੀ ਗੱਲ ਕੀਤੀ ਵੀ ਸਰਕਾਰਾਂ ਤਾਂ ਜਿਹੜੀਆਂ ਆਪਣਾ ਕਦਮ ਆ ਪਿੱਛੇ ਨੂੰ ਖਿੱਚ ਰਹੀਆਂ ਵੀ ਸਕੂਲਾਂ ਦੇ ਵਿੱਚ ਜ਼ਰੂਰ ਜਾ ਕੇ ਦੇਖਿਓ ਵੀ ਉੱਥੇ NRI ਦਾ ਕੀ ਕੰਮ ਜਿਹੜਾ ਆ ਚੱਲ ਰਿਹਾ ਆ ਜਾਂ NRI ਕਿਸ ਤਰ੍ਹਾਂ ਦਾ ਸਹਿਯੋਗ ਕਰ ਰਹੇ ਆ ਤੇ ਕਿਉਂਕਿ ਹੁਣ NRI ਦੇ ਉੱਤੇ ਮੈਨੂੰ ਲੱਗਦਾ ਵੀ ਟੇਕ ਜਿਹੜੀ ਲੋਕਾਂ ਨੇ ਵੀ ਰੱਖ ਲਈ ਆ
ਹਾਂਜੀ ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਮੈਂ ਜਾਊਂਗਾ ਕਿ ਹਜੇ ਤਾਂ ਸਿਰਫ ਪਹਿਲਾਂ ਸੀਗਾ ਮੈਂ ਚਮਕੌਰ ਸਾਹਿਬ ਜਾਣਾ ਤੇ ਕੱਲ ਮੈਂ ਸਿਰਫ ਚਮਕੌਰ ਸਾਹਿਬ ਜਾ ਕੇ ਆਇਆ ਹਜੇ ਤਾਂ ਠੀਕ ਹੈ ਤੇ ਹੁਣ ਮੈਂ ਜ਼ਰੂਰ ਸਕੂਲ ਦੇ ਵਿੱਚ ਤਾਂ ਹੋਰ ਸਾਰਾ ਕੁਛ ਤਾਂ ਸਹਿਜੀ ਸਹਿਜੀ ਜਾਣਾ ਸ਼ੁਰੂ ਕਰ ਦੇਣਾ
ਤੇ ਚਲੋ ਖੈਰ ਤੇ ਇੱਕ ਆਪਾਂ ਗਾਣਾ ਸੁਣਦੇ ਹਾਂ ਗੁਰਸੇਵ ਸਿੰਘ ਜੀ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਜੀ ਤੇ ਦੋਸਤੋ ਇੱਦਾਂ ਜੁੜੇ ਰਹੋ ਹਰਮ ਰੇਡੀਓ ਦੇ ਉੱਤੇ
ਤੇਰੇ ਨਾਲ ਲਾਈ ਸਾਰੇ ਮੱਚ ਗਈ ਦੁਹਾਈ मैं तेरे नाल लाई सारे मच गई दुहाई कैसी प्रीत मैं पाई रोग गिंदड़ी ला लिया वाला हिलारा ला के तुर दी बनी जट रह गया कले दा कला हलारा ला के तुर दी बनी जट रह गया कले दा कला हलारा ला के तुर दी बनी मैं तेरे नाल लाई सारे मच गई दुहाई कैसी प्रीत मैं पाई रोग जिंदड़ी नू ला लिया वाला हिलारा ला के तुर दी बनी जट रह गया कले दा कला हलारा ला के तुर दी बनी जट रह गया कले दा कला हलारा ला के तुर दी बनी जटिया इश्क दिए पतियनी है हाय जटिया इश्क दिए पतियनी यारी ला के पिछे ना हटियनी जद विच मदाने डटियनी हाय विच मदाने डटियनी मारे नजरां दे तीर गए दिल मेरा तीर मैनू करता फकीर फिरा गलियां च रुलदा मैं कला हलारा ला के तुर दी बनी जट रह गया कले दा कला हलारा ला के तुर दी बनी जट रह गया कले दा कला हलारा ला के तुर दी बनी कर के बैठ गए जेरानी ऐथे ला लिया गमन हुण डेरानी हाय ला लिया गमन हुण डेरानी तेरे मिठे मिठे बोल गए जिंदड़ी नु रोल जदों कर दी कलोल ओदो कर दा प्यार तेरा हल्ला हिलारा ला के तुर दी बनी जट रह गया कले दा कला हिलारा ला के तुर दी बनी जट रह गया कले दा कला हलारा ला के तुर दी बनी साडे दिल विच कर लिया कर बलिए पर गए असी बाजी हर बलिए पर गए असी बाजी हर बलिए लक पतला पतंग मार सीने उत्ते डंग मैं ता आखदा नशंग तेरे प्यार विच हो गया मैं चला हिलारा ला के तुर दी बनी जट रह गया कले दा कला हिलारा ला के तुर दी बनी जट रह गया कले दा कला हिलारा ला के तुर दी बनी मैं तेरे नाल लाई सारे मच गई दुहाई कैसी प्रीत मैं पाई रोग जिंदड़ी नु ला लिया वाला हिलारा ला के तुर दी बनी जट रह गया कले दा कला हिलारा ला के तुर दी बनी जट रह गया कले दा कला हिलारा ला के तुर दी बनी जट रह गया कले दा कला हिलारा ला के तुर दी बनी जट रह गया कले दा कला हिलारा ला के तुर दी बनी
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਨਹਿਰਾਂ ਚੱਲ ਰਿਹਾ ਤੁਸੀਂ ਹਰਮਨ ਰੇਡੀਓ ਦੇ ਉੱਤੇ ਜੁੜੇ ਹੋਏ ਹੋ ਮੈਂ ਦਲਜੀਤ ਸਿੰਘ ਤੇ ਨਾਲ ਨੇ ਗੁਰਸੇਵਕ ਸਿੰਘ ਜੀ ਤੇ ਮੈਂ ਬ੍ਰਿਸਬੇਨ ਤੋਂ ਹਾਂ ਤੇ ਗੁਰਸੇਵਕ ਸਿੰਘ ਇੰਡੀਆ ਤੋਂ ਆਪਣੇ ਨਾਲ ਜੁੜੇ ਹੋਏ ਨੇ ਗੜ ਸ਼ੰਕਰ ਦੇ ਕੋਲ ਪਿੰਡ ਹੈਗਾ ਆ ਵੈਸੇ ਗੜ ਸ਼ੰਕਰ ਜੇ ਆਪਾਂ ਕਹਿ ਦਈਏ ਸ਼ੈਵ ਜੀ ਦਾ ਇਲਾਕਾ ਉਹ
ਹਾਂਜੀ ਭਾਜੀ ਆਪਣੇ ਇਸ ਇਲਾਕੇ ਦੇ ਵਿੱਚ ਸ਼ਿਵ ਜੀ ਦੇ ਭਗਤ ਬਹੁਤ ਨੇ ਬਹੁਤ ਭਗਤ ਨੇ ਸ਼ਿਵ ਜੀ
ਹਾਂਜੀ ਮੰਦਰ ਬਹੁਤ ਨੇ ਹਾਂਜੀ ਤੇ ਸ਼ਿਵ ਜੀ ਦਾ ਕਾਫੀ ਪ੍ਰਭਾਵ ਵੀ ਬਹੁਤ ਜ਼ਿਆਦਾ ਤੇ ਲੋਕਾਂ ਦੇ ਵਿੱਚ ਮਾਨਤਾ ਵੀ ਬਹੁਤ ਆ ਹਨਾ ਪੰਜਾਬੀਆਂ ਦੇ ਵਿੱਚ ਇਹੀ ਸ਼ਾਇਦ ਇਲਾਕਾ ਜਿੱਥੇ ਪੰਜਾਬੀ ਜਿਹੜਾ ਸ਼ਿਵ ਸ਼ੰਕਰ ਭਗਵਾਨ ਨੂੰ ਇੰਨਾ ਜ਼ਿਆਦਾ ਮੰਨਦੇ ਆ
ਜੀ ਤੁਸੀਂ ਲਾ ਲਓ ਕਿ ਘਰ ਦੇ ਬਿਲਕੁਲ ਨਾਲ ਸਾਹਮਣੇ ਘਰ ਤੇ ਹੈਗਾ ਕ੍ਰਿਸ਼ਨ ਮੰਦਰ ਤੇ ਘਰ ਤੇ ਰਾਈਟ ਸਾਈਡ ਤੇ ਆਪਣੇ ਸ਼ਿਵ ਜੀ ਦਾ ਮੰਦਰ ਹੈ
ਸਾਡੇ ਹਾਂਜੀ ਠੀਕ ਹੈ
ਸਾਡੇ ਤਾਂ ਬਹੁਤ ਕਲੋਜ਼
ਹਾਂਜੀ ਸਾਡਾ ਪਿਆਰ ਬਹੁਤ ਆ। ਚਲੋ ਇਹ ਬਣਿਆ ਵੀ ਰਹਿਣਾ ਚਾਹੀਦਾ ਹੈ, ਇਹੀ ਸਦ ਭਾਵਨਾ ਜਿਹੜੀ ਆ ਸੁਣਾਉਂਦੇ ਆ। ਤੇ ਆਪਣੇ ਸੋਨੂੰ ਨਵਾਂ ਸ਼ਹਿਰ ਹੁਣਾਂ ਨੇ ਆਪਾਂ ਨੂੰ ਮੈਸੇਜ ਜਿਹੜਾ ਕੀਤਾ ਸੀਗਾ, ਤੇ ਉਹਨਾਂ ਨੇ ਇੱਕ ਨਵਾਂ ਜਿਹੜਾ ਬਿਜ਼ਨਸ ਵੀਜ਼ਾ ਜਿਹੜਾ ਸਟਾਰਟ ਕੀਤਾ ਹੈ, ਉਹ ਚਾਹਲ ਭਾਜੀ ਹੁਣਾਂ ਨੇ ਇਨਫੋਰਮੇਸ਼ਨ ਜਿਹੜੀ ਆ ਭੇਜ ਦਿੱਤੀ ਆ। ਇਹਦੇ ਵਿੱਚ ਸਾਊਥ ਆਸਟ੍ਰੇਲੀਆ ਨੇ ਜਿਹੜਾ ਇਹ ਵੀਜ਼ਾ ਜਿਹੜਾ ਆ ਸਟਾਰਟ ਕੀਤਾ, ਇਹਦੇ ਵਿੱਚ 3 ਸਾਲਾਂ ਤੱਕ ਆਪਣੀ ਫੈਮਿਲੀਸ ਦੇ ਨਾਲ ਰਹਿਣਾ ਪੈਣਾ ਆ ਸਾਊਥ ਆਸਟ੍ਰੇਲੀਆ ਦੇ ਵਿੱਚ, ਤੇ ਕੁਛ ਅਪਰੂਵਲ ਪਲਾਨ ਬਣਾ ਕੇ ਦੇਣਾ ਪੈਣਾ ਆ ਬਿਜ਼ਨਸ ਦਾ, ਉੱਥੇ ਬਿਜ਼ਨਸ ਜਿਹੜਾ ਚਲਾਉਣਾ ਪੈਣਾ ਆ। ਤੇ ਇਹਦੇ ਲਈ 45 ਸਾਲ ਤੋਂ ਥੱਲੇ ਦੀ ਜਿਹੜੀ ਏਜ ਹੋਣੀ ਚਾਹੀਦੀ ਆ, ਤੇ ਮਿਨੀਮਮ ਵੋਕੇਸ਼ਨਲ ਲੈਵਲ ਇੰਗਲਿਸ਼, ਜਾਣੀ ਘੱਟੋ ਘੱਟ 5 ਬੈਂਡ ਇੰਟਰਨੈਸ਼ਨਲ ਜਿਹੜੇ ਆਹ ਆਇਲਸ ਵਗੈਰਾ ਦੇ ਹੈਗੇ ਆ, ਇਹ ਹੋਣੇ ਚਾਹੀਦੇ ਆ। ਤੇ ਹੈਲਥ ਦੇ ਕਰੈਕਟਰ ਜਿੱਦਾਂ ਉਹ ਸਾਰਾ ਕੁਛ ਹੈਗਾ ਹੀ ਆ। ਤੇ ਮੈਂ ਇਹ ਜਿਹੜੀ ਖਬਰ ਆ ਸੋਨੂੰ ਜੀ ਉਹਨਾਂ ਨੂੰ ਭੇਜ ਵੀ ਦਿੱਤੀ ਆ, ਤੇ ਜਿਹੜੀ ਸਟੇਟ ਇਹ ਗਵਰਨਮੈਂਟ ਆ ਇਹ ਪ੍ਰਾਇਓਰਟੀ ਵੈਸੇ ਦੇਣੀ ਆ ਉਹਨਾਂ ਨੇ ਡਿਫੈਂਸ ਤੇ ਸਪੇਸ, ਸਾਈਬਰ ਸਿਕਿਉਰਿਟੀ, ਬਿਗ ਡਾਟਾ, ਡਿਜੀਟਲ ਐਂਡ ਬਲੌਕ ਚੇਨ, ਫੂਡ, ਵਾਈਨ ਤੇ ਐਗਟੈਕ, ਹੈਲਥ ਐਂਡ ਮੈਡੀਕਲ ਟੈਕਨੋਲੋਜੀ, ਰੋਬੋਟਿਕਸ, ਮੀਡੀਆ ਐਂਡ ਫਿਲਮ ਇੰਡਸਟਰੀਜ਼, ਤੇ ਇਹ ਕੁਛ ਖੇਤਰ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਅਪਲਾਈ ਜਿਹੜਾ ਆ ਕਰ ਸਕਦੇ ਆ। ਤੇ ਧੰਨਵਾਦ ਆ ਚਾਹਲ ਭਾਜੀ ਉਹਨਾਂ ਦਾ ਕਿ ਉਹਨਾਂ ਨੇ ਜਿਹੜੀ ਆ ਭੇਜ ਦਿੱਤੀ ਆ ਖਬਰ। ਤੇ ਇੱਕ ਜਿਹੜੀ ਤੁਹਾਡੇ ਵੀ ਇਹ ਗੋਚਰੇ ਮੈਂ ਕਰ ਦਿੰਦਾ ਜਿਹੜੀ ਖਬਰ ਆ ਗੁਰਸੇਵ ਸਿੰਘ ਜੀ, ਤੁਸੀਂ ਵੀ ਹੁਣ ਭਾਰਤ ਦੇ ਵਿੱਚ ਹੋਵੋਗੇ, ਤੇ ਇੱਥੇ ਜਦੋਂ ਆਪਾਂ ਆਉਂਦੇ ਹਾਂ ਇੰਡੀਆ ਤੋਂ ਆਸਟ੍ਰੇਲੀਆ ਦੇ ਵਿੱਚ, ਤੇ ਆਪਾਂ ਇੰਡੀਅਨ ਲਾਇਸੈਂਸ ਦੇ ਉੱਤੇ ਇੱਥੇ ਜਿਹੜੀ ਗੱਡੀ ਆ ਆਪਾਂ ਚਲਾ ਲੈਂਦੇ ਹਾਂ, ਇਹ ਵੀ SBS ਦੀ ਨਿਊਜ਼ ਜਿਹੜੀ ਹੈਗੀ ਆ ਕਿ ਇੱਥੇ ਆਪਾਂ ਆਉਂਦੇ ਹਾਂ, ਇੱਥੇ ਜਦੋਂ ਕਹਿੰਦੇ ਆ ਵੀ ਆਪਾਂ ਇੱਥੇ ਭਾਰਤੀ ਲਾਇਸੈਂਸ ਜਾਂ ਇੰਡੀਅਨ ਲਾਇਸੈਂਸ ਆਪਣੇ ਕੋਲ ਹੋਵੇ, ਜੇ ਆਪਾਂ ਸਟੂਡੈਂਟ ਵੀ ਹੈਗੇ ਹਾਂ ਜਾਂ ਵਿਜ਼ਟਰ ਹੈਗੇ, ਆਪਾਂ ਗੱਡੀ ਜਿਹੜੀ ਉਸੇ ਲਾਇਸੈਂਸ ਦੇ ਉੱਤੇ ਜਿਹੜਾ ਆ ਚਲਾ ਲੈਂਦੇ ਹਾਂ। ਪਰ ਜਦੋਂ ਆਪਾਂ ਇੰਡੀਆ ਜਾਂਦੇ ਹਾਂ, ਇੰਡੀਅਨ ਗੌਰਮੈਂਟ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਹੈਗੀ ਤੁਹਾਨੂੰ ਕਿ ਉਹ ਤੁਸੀਂ ਕਿਸੇ ਹੋਰ ਦੇਸ਼ ਦਾ ਜਿਹੜਾ ਲਾਇਸੈਂਸ ਲੈ ਕੇ ਗੱਡੀ ਜਿਹੜੀ ਚਲਾਵੋ। ਇਹ 500 ਰੁਪਏ ਤੋਂ ਲੈ ਕੇ ਕੈਦ ਤੱਕ ਦੀ ਜਿਹੜੀ ਉੱਥੇ ਵਿਵਸਥਾ ਹੈਗੀ ਆ।
ਅੱਛਾ ਜੀ,
ਹਾਂਜੀ, ਤੇ ਇਹ ਜਾਣੇ ਅਣਜਾਣੇ ਦੇ ਵਿੱਚ ਵੈਸੇ ਮੈਂ ਵੀ ਇਹ ਗੱਲ ਨੋਟ ਕੀਤੀ ਪਹਿਲਾਂ,
ਅਵੇਅਰ ਨਹੀਂ ਸੀ, ਮੈਂ ਅਵੇਅਰ ਨਹੀਂ ਸੀ ਚੀਜ਼ ਦਾ,
ਦੇਖ ਲਓ। ਹਾਂ, ਇਸੇ ਕਰਕੇ ਤੁਹਾਡੇ ਲਈ ਇਹ ਖਬਰ ਜਿਹੜੀ ਆ ਪੇਸ਼ ਕਰ ਦਿੱਤੀ ਆ। ਤੇ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਦੇ ਜਿਹੜੇ ਪ੍ਰਭਜੋਤ ਸੰਧੂ, ਉਹਨਾਂ ਨੇ ਕਿਹਾ ਵੀ ਭਾਰਤੀ ਮੋਟਰ ਐਕਟ ਜਿਹੜਾ ਆ ਇਹਨੂੰ ਸੋਧਿਆ ਜਾਣਾ ਚਾਹੀਦਾ, ਕਿਉਂਕਿ ਇਹ ਭਾਰਤੀ ਸੈਲਾਨੀ ਜਾਂ RG ਵੀਜ਼ਾ ਧਾਰਕ ਜਿਹੜੇ ਕੌਮਾਂਤਰੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਜਿਹੜੇ ਆਪਣੀ ਭਾਰਤੀ ਡਰਾਈਵਿੰਗ ਲਾਇਸੈਂਸ ਨਾਲ ਗੱਡੀ ਚਲਾ ਸਕਦੇ ਆ, ਪਰ ਜਦੋਂ ਭਾਰਤ ਦਾ ਜਿਹੜਾ ਮੋਟਰ ਵਾਹਨ ਐਕਟ ਆ ਉਹ ਕਿਸੇ ਵੀ ਵਿਦੇਸ਼ੀ ਨੂੰ ਭਾਰਤ ਵਿੱਚ ਗੱਡੀ ਚਲਾਉਣ ਤੋਂ ਜਿਹੜਾ ਆ ਮਨਾ ਕਰ ਰਿਹਾ, ਤੇ ਇਹ ਜਿਹੜੀ ਪੰਜਾਬੀ ਕੌਂਸਲ ਆ ਇਹ ਪਟੀਸ਼ਨ ਦੇ ਉੱਤੇ ਕੰਮ ਜਿਹੜੀ ਕਰ ਰਹੀ ਆ ਕਿ ਜਿਹੜੇ ਵਿਦੇਸ਼ੀ ਆ, ਚਾਹੇ ਉਹ ਹੁਣ ਜਿੱਦਾਂ ਕਹਿ ਲਓ ਕਿ ਹੁੰਦੇ ਤਾਂ ਪੰਜਾਬੀ ਆ ਪਰ ਉਹਨਾਂ ਕੋਲ OCI ਕਾਰਡ ਵਗੈਰਾ ਆ ਜਾਂਦੇ ਆ ਜਾਂ ਹੋਰ ਕਿਸੇ ਦੇਸ਼ ਦੀ ਸਿਟੀਜ਼ਨਸ਼ਿਪ ਜਿਹੜੀ ਲੈ ਲੈਂਦੇ ਆ, ਤੇ ਉਹ ਫਿਰ ਜਦੋਂ ਇੰਡੀਆ ਜਾਂਦੇ ਆ ਤੇ ਉਹਨਾਂ ਕੋਲ ਤਾਂ ਹੁਣ ਹੁੰਦਾ ਨੀ, ਕਈ ਕਈ ਸਾਲ ਜਿਹੜੇ ਬਾਹਰ ਨਿਕਲ ਜਾਂਦੇ ਆ ਹਨਾ। ਤੇ ਪਰ ਜਿਹੜਾ ਇਹ ਰੂਲਸ ਆਫ ਦਾ ਰੋਡ ਰੈਗੂਲੇਸ਼ਨ ਤੇ ਮੋਟਰ ਵਾਹਨ ਐਕਟ 1988 ਆ, ਇਹ ਕਹਿੰਦਾ ਆ ਵੀ ਵਿਦੇਸ਼ੀ ਨਾਗਰਿਕ ਉਦੋਂ ਤੱਕ ਡਰਾਈਵ ਨਹੀਂ ਕਰ ਸਕਦਾ ਜਦੋਂ ਤੱਕ ਉਹਨਾਂ ਦੇ ਕੋਲ ਭਾਰਤੀ ਡਰਾਈਵਿੰਗ ਲਾਇਸੈਂਸ ਜਾਂ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਨਹੀਂ ਹੁੰਦਾ, ਯਾਨੀ ਉਹਨਾਂ ਕੋਲ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤਾਂ ਉਹ ਚਲਾ ਸਕਦੇ ਆ। ਤੇ ਦੂਜੀ ਗੱਲ ਇਹ ਕਹਿੰਦੇ ਵੀ ਜੇ ਕੋਈ ਹਾਦਸਾ ਹੋ ਜਾਵੇ ਫਿਰ ਗੰਭੀਰ ਸਿੱਟੇ ਵੀ ਭੁਗਤਣੇ ਪੈ ਜਾਂਦੇ ਆ। ਗੰਭੀਰ ਸਿੱਟੇ ਦਾ ਤੁਸੀਂ ਇੱਥੋਂ ਲਾ ਲਓ ਵੀ ਥਾਣਿਆਂ ਦੇ ਵਿੱਚ ਗੱਡੀਆਂ ਜਿਹੜੀਆਂ ਟੁੱਟੀਆਂ ਪਈਆਂ ਤੁਸੀਂ ਵੀ ਇੱਥੋਂ ਲੰਘ ਕੇ ਦੇਖ ਲਿਓ, ਜੰਗਾਲ ਨੇ ਖਾ ਲਈਆਂ, ਕਈਆਂ ਦੇ ਟਾਇਰੇ ਹੀ ਖੜੇ ਖੜੇ ਉੜ ਗਏ, ਤੇ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਕਿਉਂਕਿ ਉਹ ਕੇਸ ਪ੍ਰੋਪਰਟੀ ਫਿਰ ਬਣ ਜਾਂਦੀਆਂ।
ਹਾਂਜੀ, ਉਹ ਬੌਂਡ ਕਰ ਦਿੰਦੇ ਗੱਡੀਆਂ ਆਪਣੇ ਆਪ, ਬਹੁਤ ਘੱਟੋ ਘੱਟ ਆਸਟ੍ਰੇਲੀਆ ਦਾ ਜਿਹੜਾ ਸਾਡਾ ਬਾਹਰ ਆ ਤਾਂ ਉੱਥੇ ਗੱਡੀ ਦੀ ਬੌਂਡ ਕਰਦੇ, ਬਹੁਤ ਰੇਅਰ ਚਾਂਸਸ ਹੁੰਦੇ, ਕੋਈ ਵਿਰਲਾ ਵਿਰਲਾ ਕੇਸ ਹੁੰਦਾ, ਕੋਈ ਬੜਾ ਕੇਸ ਹੋਵੇ ਜਿੱਥੇ ਗੱਡੀ ਬੌਂਡ ਕੀਤੀ ਜਾਂਦੀ ਆ, ਤੇ ਇੱਥੇ ਆਪਣੇ ਆਪ ਬਹੁਤ ਸਕੂਟਰ ਮੋਟਰਸਾਈਕਲ ਖੜੇ ਆ, ਗੱਡੀਆਂ ਖੜੀਆਂ ਨੇ ਥਾਣਿਆਂ ਦੇ ਵਿੱਚ ਤਾਂ ਬਹੁਤ ਪੁਰਾਣੀਆਂ ਪੁਰਾਣੀਆਂ। ਤੇ ਭਾਈ ਜਿੱਥੋਂ ਤੱਕ ਲਾਇਸੈਂਸ ਉਦੋਂ ਜੇ ਗਰਾਊਂਡ ਆਹ ਚੀਜ਼ ਤੋਂ ਮੈਨੂੰ ਪਤਾ ਨੀ ਸੀਗਾ ਕਿਤਾ ਇੰਡੀਆ ਦੇ ਵਿੱਚ, ਨਹੀਂ ਤਾਂ ਆਪਣੇ ਜੇ ਪੁਲਿਸ ਵਾਲੇ ਦਿਖਾਓ ਕੇ ਅੱਛਾ ਆਹ ਲਾਇਸੈਂਸ ਆ ਉਹ ਅਕਸੈਪਟ ਕਰ ਲੈਂਦੇ, ਮੋਸਟਲੀ ਏਦਾਂ ਹੋ ਜਾਂਦਾ ਨਾ ਜੇਕਰ ਰੋਕਦਾ ਤੁਹਾਨੂੰ ਤਾਂ। ਪਰ ਮੈਨੂੰ ਲੱਗਦਾ ਕਿ ਜੇਕਰ ਬੰਦੇ ਕੋਈ ਫੋਰਨ ਦਾ ਲਾਇਸੈਂਸ ਆ ਜਾਂਦਾ, ਮਤਲਬ ਕਿ ਉਹਨੂੰ ਬਾਹਰ ਨੂੰ ਟਾਈਮ ਹੋ ਜਾਂਦਾ, ਗੈਪ ਆ ਜਾਂਦਾ, ਜੇਕਰ ਆਪਣਾ ਭਾਰਤੀ ਆ, ਤੇ ਜੇਕਰ ਜਿਹੜਾ ਬਾਹਰੋਂ ਆਇਆ ਹੋਇਆ ਫੋਰਨ ਬੋਰਡਰ ਬਾਹਰ ਦਾ, ਉਹਦੇ ਲਈ ਤਾਂ ਹੁਣ ਜਿੰਨੀ ਟ੍ਰੈਫਿਕ ਹੋ ਗਈ ਆ ਪੰਜਾਬ ਦੇ ਵਿੱਚ, ਉਹਦੇ ਲਈ ਤਾਂ ਉਦਾਂ ਹੀ ਹਾਰਡ ਆ, ਹੁਣ ਚਲਾਉਣੀ ਹੋਣੀ ਚਾਹੀਦੀ।
ਖੈਰ, ਹਾਂਜੀ, ਤੇ ਆਪਾਂ ਨਾਲ ਪਰਮਜੀਤ ਜੀ ਹੁਣੀ ਵੀ ਜੁੜ ਗਏ ਆ, ਤੇ ਉਹਨਾਂ ਨੇ ਚਲੋ ਜਵਾਬ ਦੇ ਦਿੱਤਾ। ਉਹ ਕਹਿੰਦੇ ਵੀ ਵੈਸੇ ਤਾਂ ਇੱਥੇ ਪੁੱਛਦਾ ਹੀ ਨੀ ਲਾਇਸੈਂਸ, ਹੈ ਨਾ, ਇਹ ਵੀ ਗੱਲ ਤਾਂ ਸਹੀ ਆ। ਉਹ ਗੱਲ ਇੱਕ ਚੁਟਕਲਾ ਵੀ ਹੈਗਾ ਨਾ ਵੀ 100 ਨੰਬਰ ਦੇ ਉੱਤੇ ਕਾਲ ਕਰੋ ਪੁਲਿਸ ਸੱਦਣ ਲਈ, ਉਹ ਫੇਰ ਆ ਜਾਂਦੀ ਆ 100 ਨੰਬਰ ਦੇ ਉੱਤੇ, ਫੇਰ 100 ਰੁਪਈਆ ਦੇ ਦੋ ਉਹਨਾਂ ਨੂੰ ਵਾਪਸ ਚਲੇ ਜਾਂਦੀ ਆ। ਤੇ ਨਾਲ ਉਹਨਾਂ ਨੇ ਇਨਫੋਰਮੇਸ਼ਨ ਇਹ ਦੇ ਦਿੱਤੀ ਆ, ਕਹਿੰਦੇ ਕਹਿੰਦੇ ਕਿ ਜੇ ਤੁਸੀਂ ਆ ਰਹੇ ਸੀ ਕਿਉਂ ਤੋਂ ਇੰਟਰਨੈਸ਼ਨਲ ਪਰਮਿਟ ਮਿਲ ਜਾਂਦਾ ਆ ਰਹੇ ਸੀ ਕਿਉਂ, ਤੇ ਇਹ ਬੜੀ ਵਧੀਆ ਨੇ ਇਨਫੋਰਮੇਸ਼ਨ ਹੈ, ਮੈਨੂੰ ਵੀ ਨਹੀਂ ਸੀ। ਉਹ ਕਹਿੰਦੇ ਵੀ ਮੈਂ ਵੀ ਜਦੋਂ ਇੰਡੀਆ ਗਿਆ ਤੇ ਮੈਂ ਪਰਮਿਟ ਉਹਨਾਂ ਤੋਂ ਲੈ ਕੇ ਗਿਆ ਸੀ ਆ ਰਹੇ ਸੀ ਕਿਉਂ ਤੋਂ, ਤੇ ਆਹ ਤਾਂ ਬਹੁਤ ਵਧੀਆ ਇਨਫੋਰਮੇਸ਼ਨ ਹੈ। ਇਹ ਜ਼ਰੂਰ ਦੱਸਿਓ ਪਰਮਜੀਤ ਜੀ ਵੀ ਕੀ ਪ੍ਰੋਸੀਜਰ ਕੀ ਹੈਗਾ, ਕਿੱਦਾਂ ਅਪਲਾਈ ਕਰਨਾ ਪੈਂਦਾ ਇਹਨਾਂ ਨੂੰ, ਤੇ ਕਿੰਨੀ ਫੀਸ ਆ, ਜੇ ਤੁਸੀਂ ਇਹ ਵੀ ਜ਼ਰੂਰ ਦੱਸੋ। ਇਹ ਅੱਜ ਵੈਸੇ ਇਹ ਬਹੁਤ ਵਧੀਆ ਗੱਲ ਹੈਗੀ ਆ, ਕਿਉਂਕਿ ਇਹ ਅਕਸਰ ਹੀ ਕਿਉਂਕਿ ਉੱਥੇ ਤਾਂ ਪੁਲਿਸ ਲੱਭਦੀ ਹੁੰਦੀ ਆ ਹਨਾ, ਵੀ ਇਹਦੇ ਕੋਲ ਕੁਛ ਨਾ ਕੁਛ ਇੱਦਾਂ ਦਾ ਲੱਭੇ ਜਿਹੜਾ ਪੈਸੇ ਦਾ ਢੰਗ ਬਣ ਜਾਵੇ।
ਜੀ ਜੀ ਜੀ, ਆ ਜੇਕਰ ਆ ਵਧੀਆ ਚੀਜ਼ ਅੱਜ ਖ਼ਬਰ ਸਾਂਝੀ ਹੋਈ ਆ, ਤਾਂ ਜੇਕਰ ਆਪਣੇ ਡਰਾਈਵਰ ਕਰ ਰਹੇ ਆ ਤਾਂ ਉਹ ਲੈ ਕੇ ਆਉਣ। ਤੇ ਬਾਕੀ ਉਹੀ ਅਵੇਅਰਨੈਸ ਦੀ ਗੱਲ ਆ ਗਈ, ਤੇ ਪੁਲਿਸ ਵਾਲਿਆਂ ਦੀ ਗੱਲ ਦੱਸੀ ਆ ਕਿ ਉਹਨਾਂ ਨੂੰ ਵੀ ਸ਼ਾਇਦ ਉਹ ਚੀਜ਼ਾਂ ਦਾ ਨਾ ਪਤਾ ਹੋਵੇ, ਤਾਂ ਉਹ ਰਾਇਤ ਚੀਜ਼ਾਂ ਤਾਂ ਕਰ ਜਾਂਦੇ ਆ, ਜਾਂ ਉਹ ਅਵੇਅਰ ਨਹੀਂ ਆ ਕਿ ਆਪਣੇ ਲਾਅ ਕੀ ਆ। ਪਰ ਆਉਣ ਤੋਂ ਪਹਿਲਾਂ ਮੈਂ ਕਹਿੰਦਾ ਜਦੋਂ ਫਿਰ ਜੇਕਰ ਵੀਜ਼ਾ ਦਿੰਦੇ ਆ ਜਾਂ ਉਹ ਆਪਣਾ ਉਹ ਈਸੀ ਕਾਰਡ ਦਿੰਦੇ ਆ, ਤੇ ਉਦੋਂ ਫਿਰ ਇਹਨਾਂ ਦੱਸਣਾ ਚਾਹੀਦਾ ਕਿ ਤੁਸੀਂ ਡਰਾਈਵ ਨਹੀਂ ਕਰ ਸਕਦੇ, ਉਦੋਂ ਵੀ ਥੋੜਾ ਦੇਣਾ ਚਾਹੀਦਾ ਕਿ ਤੁਹਾਨੂੰ ਉੱਥੇ ਦਾ ਪਰਮਿਟ ਲੈ ਕੇ ਆਓ, ਜਾਂ ਆਪਣਾ ਜਾਂ ਤੁਹਾਨੂੰ ਚਾਹੀਦਾ ਕਿ ਡਰਾਈਵਿੰਗ ਲਾਇਸੈਂਸ ਲੈਣਾ ਪੈਣਾ, ਸ਼ਾਇਦ ਉਦੋਂ ਕੋਈ ਥੋੜੀਆਂ ਗੱਲਾਂ ਕਲੀਅਰ ਕਰ ਦੇਣੀਆਂ ਚਾਹੀਦੀਆਂ।
ਬਿਲਕੁਲ। ਤੇ ਆਪਣੇ ਨਾਲ ਭਾਜੀ ਜਗਤਾਰ ਵੀ ਜੁੜੇ ਆ ਢੁੱਡੀ ਕੇ ਵਾਲੇ, ਤੇ ਉਹ ਉਹਨਾਂ ਨੇ ਦੋ ਸਵਾਲ ਵੈਸੇ ਕੀਤੇ ਆ। ਉਹ ਕਹਿੰਦੇ ਵੀ ਇੱਕ ਪਾਸੇ ਅਧਿਆਪਕ ਵਰਗ ਨੂੰ ਦੇਸ਼ ਦੇ ਭਵਿੱਖ ਦਾ ਨਿਰਮਾਤਾ ਕਿਹਾ ਜਾਂਦਾ ਹੈ, ਦੂਸਰੇ ਪਾਸੇ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਸੰਘਰਸ਼ ਕਰਨ ਲਈ, ਤੁਹਾਡਾ ਕੀ ਕਹਿਣਾ ਹੈ? ਇਹ ਚਲੋ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਆ। ਸਰਕਾਰੀ ਅਦਾਰੇ ਤੇ ਸਰਕਾਰਾਂ ਚਲਾਉਣ ਵਾਲੇ ਇਹ ਕਿਉਂ ਨੀ ਸੋਚਦੇ, ਉਹਨਾਂ ਦੀ ਬਦੌਲਤ ਹੀ ਇਹਨਾਂ ਅਹੁਦਿਆਂ ਤੇ ਪਹੁੰਚੇ ਨੇ। ਤੇ ਤੁਹਾਡੇ ਬਾਬਤ ਗੱਲ ਜਿਹੜੀ ਕਹਿੰਦੇ ਆ, ਉਹ ਕਹਿੰਦੇ ਵੀ ਛੋਟਾ ਵੀਰ ਗੁਰਸੇਵਕ ਪੰਜਾਬ ਗਿਆ, ਸਰੂਪ ਬਚਾ ਕੇ ਲੈ ਕੇ ਗਿਆ, ਸਭ ਤੋਂ ਵੱਡੀ ਕਮਾਈ ਆ, ਵਧਾਈ ਹੋਵੇ। ਉਹ ਕਹਿੰਦੇ ਵੀ ਇਹ ਦੱਸਿਓ ਵੀਰ, ਬਈ ਲੋਕ ਆਪਣੇ ਹੱਕਾਂ ਪ੍ਰਤੀ ਜਾਗਰਤ ਹੋਏ ਕਿ ਅਜੇ ਵੀ ਉਹਨਾਂ ਸਿਆਸੀ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ? ਜਗਤਾਰ ਭਾਜੀ ਪੁੱਛਦੇ ਤੁਹਾਡੇ ਤੋਂ।
ਜੀ ਭਾਈ, ਹੁਣ ਆਉਣ ਵਾਲੇ ਸਮੇਂ ਦੱਸੂਗਾ, ਮੈਨੂੰ ਲੱਗਦਾ ਕਿ ਜੇਕਰ ਮੈਂ ਕੋਈ ਕਮੈਂਟ ਕਰਾਂਗਾ ਟੂ ਅਰਲੀ ਆ, ਕਿਉਂਕਿ ਹਜੇ ਤਾਂ ਸਾਰੇ ਮਿਲ ਰਹੇ ਆ, ਪਿਆਰ ਨਾਲ ਮਿਲ ਰਹੇ, ਹਜੇ ਕੋਈ ਏਦਾਂ ਦੀ ਗੱਲਬਾਤ ਨੀ ਹੋਈ। ਮੈਂ ਨੀ ਚਾਹੁੰਦਾ ਕਿ ਟੂ ਅਰਲੀ ਕੋਈ ਕਮੈਂਟ ਕਰਾਂ, ਹੁਣ ਰਹਿ ਕੇ ਮੈਂ ਕਹੂੰਗਾ ਘੱਟੋ ਘੱਟ ਮਹੀਨਾ ਤਾਂ ਲੱਗੂਗਾ ਦੇਖਣ ਨੂੰ ਕਿ ਕੀ ਗੱਲਾਂ ਬਾਤਾਂ ਚੱਲ ਰਹੀਆਂ, ਕਿੱਦਾਂ ਦੀ ਹਵਾ ਚੱਲ ਰਹੀ ਆ, ਹਨਾ, ਕਿਹੋ ਜਿਹਾ ਸੁਭਾਅ ਹੈ, ਕਿਉਂਕਿ ਸਾਰੇ ਪਿਆਰ ਨਾਲ ਮਿਲ ਰਹੇ ਆ, ਵਿੱਚ ਰਹਿ ਕੇ ਪਤਾ ਲੱਗਣਾ ਕੀ ਹੋ ਕੀ ਰਿਹਾ ਅਸਲ ਦੇ ਵਿੱਚ। ਸੋ ਹਜੇ ਮੈਂ ਟੂ ਅਰਲੀ ਕੋਈ ਕਮੈਂਟ ਨਹੀਂ
ਕਰਾਂਗਾ। ਆਪਾਂ ਨੂੰ ਥੋੜੇ ਵੀਕ ਤੱਕ ਇਹ ਤੁਹਾਡਾ ਜਿਹੜਾ ਸਵਾਲ ਹੈ ਇਹ ਆਪਾਂ ਗੌਰ ਚ ਰੱਖਾਂਗੇ, ਇਹਨਾਂ ਤੋਂ ਫੇਰ ਆਪਾਂ ਇੱਕ ਵਾਰੀ ਪੁੱਛਾਂਗੇ। ਤੇ ਅਧਿਆਪਕ ਵਰਗ ਦਾ ਬੜਾ ਅੱਜ ਦੀ ਵੀ ਖਬਰ ਭਾਜੀ ਹੈਗੀ ਆ, ਵੀ ਕੋਈ 55% ਜਿਹੜੇ ਅਧਿਆਪਕ ਆ ਉਹ ਮੰਨ ਗਏ ਆ 15,000 ਤਨਖਾਹ ਲੈਣ ਲਈ। ਹੁਣ ਮੰਨਣਾ ਹੀ ਪੈਣਾ ਭਾਜੀ, ਹੁਣ ਘਰ ਦਾ ਚੁੱਲ੍ਹਾ ਵੀ ਚਲਾਉਣਾ ਪੈਣਾ, ਕਿਉਂਕਿ ਮੈਂ ਅੱਗੇ ਵੀ ਕਹਿੰਦਾ ਰਿਹਾ ਵੀ ਕੋਈ ਅਮੀਰ ਲੋਕ ਤਾਂ ਟੀਚਰ ਬਣਦੇ ਨੀ, ਇਹ ਤਾਂ ਮੱਧ ਵਰਗੀ ਪਰਿਵਾਰ ਜਾਂ ਗਰੀਬ ਪਰਿਵਾਰ ਹੀ ਹੁੰਦੇ ਆ ਜਿਹੜੇ ਅਧਿਆਪਕ ਪੇਸ਼ੇ ਦੇ ਵਿੱਚ ਆਉਂਦੇ ਆ। ਗੁਰਸੇਵ ਸਿੰਘ, ਇੱਕ ਤੁਸੀਂ ਹੁਣ ਜਾ ਕੇ ਦੇਖੋ ਵੀ ਜਿਹੜਾ ਹਨਾ ਹੁਣ ਦਾ ਨੌਜਵਾਨ ਵਰਗ ਆ ਇਹ ਬੜਾ ਉਤਸ਼ਾਹਿਤ ਹੈਗਾ, ਪਰ ਉਹਨਾਂ ਨੂੰ ਏਦਾਂ ਦੇ ਤਰੀਕਿਆਂ ਦੇ ਨਾਲ ਤੋੜਿਆ ਮਰੋੜਿਆ ਜਾਂਦਾ ਕਿ ਇਹ ਚਾਹੁੰਦੀਆਂ ਸਰਕਾਰਾਂ ਵੀ ਇਸ ਤਰੀਕੇ ਨਾਲ ਥੱਲੇ ਨੂੰ ਉਹਨਾਂ ਦਾ ਉਹਨਾਂ ਨੂੰ ਵੀ ਹੁਣ ਅਸਲੀ ਕੰਮ ਤਾਂ ਉਹਨਾਂ ਦਾ ਹੈਗਾ ਆ ਵੀ ਪੜ੍ਹਾਈ ਕਰਵਾਓ, ਹਨਾ, ਪੜ੍ਹਾਈ ਤੁਸੀਂ ਕਰਵਾਉਣੀ ਆ, ਪਰ ਉਹਨਾਂ ਨੂੰ ਦੇਖੋ ਵੀ ਉੱਤੇ ਜਾ ਕੇ ਆਪਣੀ ਤਨਖਾਹ ਲੈਣ ਦੇ ਲਈ ਇੰਨਾ ਕੁਛ ਕਰਨਾ ਜਿਹੜਾ ਆ ਪੈਂਦਾ ਆ। ਤੇ ਜਿੱਦਾਂ ਹੁਣ ਭਾਜੀ ਉਹਨਾਂ ਨੇ ਕਿਹਾ ਵੀ ਸਰਕਾਰੀ ਅਧਾਰੇ ਤੇ ਸਰਕਾਰਾਂ ਚਲਾਉਣ ਵਾਲੇ ਇਹ ਕਿਉਂ ਨੀ ਸੋਚਦੇ ਉਹਨਾਂ ਦੀ ਬਦੌਲਤੀ ਨਾ ਅਹੁਦਿਆਂ ਤੇ ਪਹੁੰਚੇ ਨੇ, ਇਹ ਭਾਜੀ ਕੋਈ ਨੀ ਗੱਲ ਜਿਹੜੀ ਕਰਦਾ। ਇਹ ਜਿੱਦਾਂ ਕਹਿ ਲਓ ਵੀ ਜਦੋਂ ਪਾਵਰ ਹੱਥ ਦੇ ਵਿੱਚ ਆਉਂਦੀ ਆ ਬੰਦਾ ਆਪਣੀ ਔਕਾਤ ਜਿਹੜੀ ਆ ਉਹ ਭੁੱਲ ਜਾਂਦਾ ਆ। ਤੇ ਖੈਰ ਇਹ ਗੱਲ ਜਿਹੜੀ ਆਪਾਂ ਫੇਰ ਕਿਸੇ ਦਿਨ ਕਰ ਲਵਾਂਗੇ ਇਸ ਮੁੱਦੇ ਉੱਤੇ, ਬੜਾ ਵੱਡਾ ਵੈਸੇ ਟੌਪਿਕ ਹੈਗਾ ਭਾਜੀ ਉਹਨਾਂ ਨੇ ਜਿਹੜਾ ਛੇੜਿਆ। ਤੇ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਕਿਹਾ ਵੀ ਇੱਕ ਫੋਟੋ ਤੇ ਆਸਟ੍ਰੇਲੀਆ ਦਾ ਡਰਾਈਵਿੰਗ ਲਾਇਸੈਂਸ ਆ ਰਹੇ ਸੀ ਕਿ ਉਹ ਲੈ ਜਾਓ, $39 ਫੀਸ ਆ, ਇੱਕ ਸਾਲ ਲਈ ਵੈਲਿਡ ਹੈ ਜੀ। ਤੇ ਇਹ ਵੀ ਚਲੋ ਇਹ ਦੋਸਤਾਂ ਦੇ ਨਾਲ ਜ਼ਰੂਰ ਸਾਂਝੀ ਜਿਹੜੀ ਗੱਲ ਹੈ। ਚਾਲ ਭਾਜੀ ਵੀ ਆਪਣੇ ਨਾਲ ਜੁੜੇ ਨੇ, ਉਹ ਕਹਿੰਦੇ ਵੀ ਇਹ ਨਾ ਕਹੋ ਵੀ ਵੀ ਕੋਈ ਲਾਇਸੈਂਸ ਨਹੀਂ ਪੁੱਛਦਾ। ਉਹ ਕਹਿੰਦੇ ਵੀ ਕੋਈ ਵੀ ਬੰਦਾ ਜਿਹੜਾ ਆ ਜੇ ਐਕਸੀਡੈਂਟ ਹੋ ਜਾਵੇ ਤਾਂ ਟਰਬਲ ਦੇ ਵਿੱਚ ਆ ਜਾਂਦਾ, ਇਹ ਤਾਂ ਗੱਲ ਉਹਨਾਂ ਦੀ ਜਾਇਜ਼ ਆ ਜੀ, ਭਾਵੇਂ ਫੇਰ ਨਹੀਂ ਪੁੱਛਦਾ ਕੋਈ ਵੀ ਤੁਸੀਂ ਕੌਣ ਆ ਨਾ। ਤੇ ਉਹ ਕਹਿੰਦੇ ਵੀ ਉਹਨਾਂ ਨੇ ਵੀ ਇਨਫੋਰਮੇਸ਼ਨ ਜਿਹੜੀ ਦਿੱਤੀ ਆ ਉਹ ਕਹਿੰਦੇ ਵੀ ਆਪਾਂ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਲੈ ਸਕਦੇ ਹਾਂ ਕੋਈ ਵੀ ਆਸਟ੍ਰੇਲੀਅਨ ਸਟੇਟ ਹੋਵੇ, ਕੁਛ ਡਾਲਰ ਜਿਹੜੇ ਖਰਚਣੇ ਪੈਂਦੇ ਆ, ਜਿੱਦਾਂ ਧਾਲੀਵਾਲ ਸਾਹਿਬ ਉਹਨਾਂ ਨੇ ਕਿਹਾ ਵੀ $39 ਜਿਹੜਾ ਲੱਗਦੇ ਆ, ਉਹ ਕਹਿੰਦੇ ਵਿਕਟੋਰੀਆ ਰੋਡ ਜਾਂ RTA ਇਹਨਾਂ ਤੋਂ ਤੁਸੀਂ ਜਿਹੜਾ ਆ ਲੈ ਸਕਦੇ ਆ। ਤੇ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ, ਪਰਮਜੀਤ ਸਿੰਘ ਹੋਣਾ ਨੇ ਤੇ ਚਾਹਲ ਸਾਹਿਬ ਹੋਣਾ ਦਾ, ਇਹ ਇੱਕ ਇਨਫੋਰਮੇਸ਼ਨ ਵਧੀਆ ਹੈਗੀ ਆ ਵੀ ਉੱਥੇ ਟਰੈਵਲ ਦੇ ਨਾਲੋਂ ਇਹ ਜ਼ਰੂਰੀ ਆ ਕਿ ਆਪਣਾ ਜਿਹੜਾ ਉਹ ਪਰਮਿਟ ਆ ਉਹ ਜ਼ਰੂਰ ਲੈ ਲਿਆ ਜਾਵੇ। ਤੇ ਖੈਰ ਗੁਰਸੇਵਕ ਜੀ ਆਪਾਂ ਇੱਕ ਜਿਹੜੀ ਖਬਰ ਆ ਸਾਂਝੀ ਕਰ ਲਈਏ। ਕੱਲ ਪਾਕਿਸਤਾਨ ਤੋਂ ਸੇਬਾਂ ਦਾ ਇੱਕ ਟਰੱਕ ਆਇਆ ਸੀ, 32 ਕਿਲੋ ਸੋਨਾ ਫੜਿਆ ਗਿਆ ਜੀ ਉਹਦੇ ਵਿੱਚੋਂ।
ਅੱਛਾ, ਕਿਆ ਬਾਤ ਆ, ਉਧਰੋਂ ਆ ਰਿਹਾ ਸੀ ਸੋਨਾ?
ਹਾਂਜੀ, ਉਧਰੋਂ ਆ ਰਿਹਾ ਸੀਗਾ। ਤੇ ਵੈਸੇ ਤਾਂ ਵਧਾਈ ਤਾਂ ਇਸ ਗੱਲੋਂ ਖੁਸ਼ੀ ਦੀ ਗੱਲ ਆ ਵੀ ਚਲੋ ਨਸ਼ਾ ਨੀ ਆਇਆ, ਕੰਮ ਦੀ ਚੀਜ਼
ਜੀ ਜੀ ਯਾਰ। ਤਸਕਰੀ ਹੁਣ ਤਸਕਰੀ ਤਾਂ ਚਿਰਾਂ ਤੋਂ ਚੱਲਦੀ ਆ ਨਾ, ਚੱਲੀ ਆ ਰਹੀ ਆ, ਹਰ ਮੌਕੇ ਦੇ ਵਿੱਚ ਚੱਲੀ ਆ ਰਹੀ ਆ।
ਬਿਲਕੁਲ, ਤੇ ਵੈਸੇ ਚਲੋ ਬਹੁਤ ਵੱਡੀ ਗੱਲ ਆ, ਸਾਰਿਆਂ ਨੇ ਪ੍ਰਸ਼ੰਸਾ ਵੀ ਕੀਤੀ ਆ ਕਰਤਾਰਪੁਰ ਲਾਂਘੇ ਦੀ, ਪਰ ਹੁਣ ਸਮੱਸਿਆ ਜਿਹੜੀ ਵੱਡੀ ਬਣੀ ਹੋਈ ਆ ਵੀ ਕਿੱਦਾਂ ਇਹ ਇੱਕ ਤਰੀਕੇ ਦੇ ਨਾਲ ਵੀ ਕਿੱਦਾਂ ਬਚਣ ਦਾ ਤਰੀਕਾ ਕਿੱਦਾਂ ਆ ਵੀ ਜਿਹੜੀ ਇਹ ਸਮਗਲਿੰਗ ਹੁੰਦੀ ਆ ਹਨਾ, ਤੇ ਜਿਸ ਤਰੀਕੇ ਦੇ ਨਾਲ ਆਵਾਜਾਈ ਜਿਹੜੀ ਹੋਣੀ ਆ, ਇਹ ਬੜੀ ਇੱਕ ਚਿੰਤਾ ਦਾ ਸਵਾਬ ਹੈਗਾ। ਸਰਕਾਰਾਂ ਇਸ ਵੇਲੇ ਬਹੁਤ ਚਿੰਤਾ ਦੇ ਵਿੱਚ ਹੈਗੀਆਂ ਬਈ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਰੋਕਿਆ ਜਿਹੜਾ ਜਾ ਸਕਦਾ ਆ ਇਹ। ਚਲੋ ਖੈਰ, ਆਪਾਂ ਕੱਲ ਦੀ ਜਿਹੜੀ ਖਬਰ ਜ਼ਰੂਰ ਕਰ ਲਈਏ, ਪਿਸ਼ਾਵਰ ਦਾ ਟਰੱਕ ਡਰਾਈਵਰ ਸੀਗਾ ਗੁਲ ਖਾਨ, ਇਹ ਅਫਗਾਨਿਸਤਾਨ ਦੇ ਨਾਲ ਲੱਗਦਾ ਬਾਰਡਰ ਆ ਤੁਰਖਮ, ਉਥੋਂ ਸੇਬਾਂ ਦਾ ਟਰੱਕ ਲੈ ਕੇ ਅਟਾਰੀ ਸਰਹੱਦ ਤੇ ਪਹੁੰਚਿਆ ਤੇ ਉੱਥੇ ਸੇਬਾਂ ਦੀਆਂ ਜਿਹੜੀਆਂ ਪੇਟੀਆਂ ਦੇ ਕੰਢੇ ਜਿਹੜਾ ਫਿੱਟ ਕੀਤਾ ਹੋਇਆ ਸੀ ਇਹ ਸੋਨਾ, ਤੇ ਇਹ ਜਿਹੜਾ ਸੋਨਾ ਆ ਇਹ ਇੱਟਾਂ ਦੇ ਰੂਪ ਦੇ ਵਿੱਚ ਆ ਤੇ ਪਹਿਲੀ ਵਾਰ ਟਰੱਕ ਵਿੱਚ ਲੁਕਾ ਕੇ ਜਿਹੜਾ ਭੇਜਿਆ ਗਿਆ ਆ ਇਹ 33 ਕਿਲੋ ਦੇ ਕਰੀਬ ਜਿਹੜੀਆਂ ਇਹ ਸੋਨੇ ਦੀਆਂ ਜਿਹੜੀਆਂ ਇੱਟਾਂ ਜਿਹੜੀਆਂ ਨਿਕਲੀਆਂ, ਕਹਿੰਦੇ ਵੀ ਕਾਫੀ ਵਧੀਆ ਤਰੀਕੇ ਦੇ ਨਾਲ ਚੈਕਿੰਗ ਜਿਹੜੀ ਆ ਹੋ ਰਹੀ ਆ। ਵੈਸੇ ਚਲੋ ਫੜਿਆ ਗਿਆ ਆ ਤਾਂ ਚੈਕਿੰਗ ਬਹੁਤ ਵਧੀਆ ਆ, ਪਤਾ ਨੀ ਕਿੰਨੇ ਨਿਕਲ ਗਏ ਪਹਿਲਾਂ
ਜੀ। ਹਾਂਜੀ ਹਾਂਜੀ, ਉਨੀ ਵਧੀਆ ਉਹ ਕਿਹਾ ਉਹਦੇ ਟਰਾਈ ਤੇ ਹੋਣਗੇ ਪਹਿਲਾਂ ਕੀ ਭੇਜਣਾ ਉਹ ਸਮਗਲਿੰਗ ਦਾ, ਸਮਗਲਿੰਗ ਬੇਸ਼ੱਕ 1 ਕਿਲੋ ਕਣਕ ਦੇ ਦਾਣੇ ਹੋਣਗੇ, ਅਲਾਓ ਨੀ ਆ ਤਾਂ ਉਹ ਸਮਗਲਿੰਗ ਹੀ ਗਿਣੀ ਜਾਣੀ ਆ। ਕਈ ਵਾਰ ਇੱਕ ਉਹਨਾਂ ਇੱਥੇ ਕਮੈਂਟ ਕਰਨ ਦੀ ਗੱਲ ਹੋਈ ਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ, ਤੇ ਕੱਲ ਸ਼ਾਮੀ ਇੱਕ ਚੈਨਲ ਦਾ ਹਜੇ ਪਛਾਣ ਨੀ ਆ ਰਹੀ ਕਿਹੜੇ ਕਿਹੜੇ ਚੈਨਲ ਚੱਲਦੇ ਆ, ਤੇ ਉੱਥੇ ਡਿਬੇਟ ਚੱਲੀ ਜਾ ਰਹੀ ਸੀ ਤੇ ਇੱਕ ਕਹਿ ਰਿਹਾ ਸੀ, ਪ੍ਰਵਕਤਾ ਕਹਿ ਰਿਹਾ ਸੀਗਾ, ਆਈ ਡੋਂਟ ਨੋ ਇੰਡੀਪੈਂਡੈਂਟ ਸੀ ਜਾਂ ਕਿਸੇ ਪਾਰਟੀ ਦਾ ਸੀ, ਤਾਂ ਉਹ ਕਹਿ ਰਿਹਾ ਸੀ ਕਹਿੰਦਾ ਲਾਂਘੇ ਦੀ ਗੱਲ ਕਰ ਰਹੇ ਹੋ, ਲਾਂਘੇ ਦੀ ਗੱਲ ਹੋ ਰਹੀ ਆ ਕਿ ਇਹਨਾਂ ਨੂੰ ਚਾਹੀਦਾ ਪੂਰਾ ਦਾ ਪੂਰਾ ਕਰਤਾਰਪੁਰ ਦੇ ਦੇਣ, ਸਿੱਖਾਂ ਦੀ ਬਹੁਤ ਸੈਂਟਰ ਤੋਂ ਬੈਠ ਕੇ ਨਾ ਆਪਣੀ ਤਕਰੀਰ ਕਰ ਰਿਹਾ ਸੀ ਕਿ ਇਹਨਾਂ ਨੂੰ ਪੂਰਾ ਦਾ ਪੂਰਾ ਲਾਂਘਾ ਦੇਣਾ ਚਾਹੀਦਾ, ਲਾਂਘਾ ਨੀ ਕਿ ਪੂਰਾ ਦਾ ਪੂਰਾ ਕਰਤਾਰਪੁਰ ਸਾਹਿਬ ਦੇਣਾ ਚਾਹੀਦਾ ਸਿੱਖਾਂ ਦੀ ਜਗ੍ਹਾ ਆ ਕਿ ਇੱਧਰ ਦੇ ਦੇਣ, ਕਿ ਉਹ ਫਿਰ ਪੁਰਾਣੀਆਂ ਨਾ ਦੇ ਰਹੇ ਆ ਰੈਫਰੈਂਸ ਦੇ ਰਹੇ ਆ ਹਿਸਟਰੀ ਦੇ ਵਿੱਚੋਂ ਕਿ ਉੱਥੋਂ ਜਗ੍ਹਾ ਏਦਾਂ ਹੋਈ ਸੀ, ਉਹ ਕੰਟਰੀ ਨੇ ਏਦਾਂ ਕੀਤਾ ਸੀ, ਉਹ ਕੀਤਾ ਸੀ, ਤਾਂ ਉਸ ਤੋਂ ਬਾਅਦ ਚਲੋ ਸਾਡੀ ਗੱਲਬਾਤ ਚੱਲ ਪਈ, ਦਾਦਾ ਜੀ ਨੇ ਗੱਲਬਾਤ ਚੱਲ ਪਈ। ਤੇ ਇੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਦੋਂ ਆਪਣੇ ਸਰੋਤੇ ਸੁਣਦੇ ਇੱਕ ਨਾ ਸਿੱਖਾਂ ਦੇ ਮਨ ਚ ਵੀ ਆ ਜਾਵੇ ਹਾਂ ਦੇ ਦੇਣ ਕਰਤਾਰਪੁਰ ਕਿੱਡੀ ਗੱਲ ਆ, ਅਸੀਂ ਮੁੱਲ ਲੈ ਲਵਾਂਗੇ, ਪਰ ਇੱਥੇ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਕਿ ਉੱਥੇ ਲਾਂਘਾ ਹੀ ਚਾਹੀਦਾ, ਕਰਤਾਰਪੁਰ ਸਾਹਿਬ ਪੂਰਾ ਨੀ ਚਾਹੀਦਾ। ਉਹਦਾ ਕਾਰਨ ਮੈਂ ਜ਼ਰੂਰ ਮਹਿਸੂਸ ਕੀਤਾ ਫਿਰ ਰਾਤੀ ਗੱਲਬਾਤ ਦੇ ਵਿੱਚੋਂ ਕਿ ਭਾਰਤ ਦੀ ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ ਪਾਕਿਸਤਾਨ ਦੇ ਸਿੱਖਾਂ ਲਈ ਕਿ ਉਹ ਅੰਮ੍ਰਿਤਸਰ ਲਈ ਲਾਂਘਾ ਖੋਲਿਆ, ਸਿੱਖ ਉੱਧਰ ਵੀ ਰਹਿੰਦੇ ਆ, ਸਿੱਖ ਦੋਵੇਂ ਪਾਸੇ ਆ, ਸਿੱਖ ਇਕੱਲੇ ਭਾਰਤ ਦੇ ਵਿੱਚ ਨਹੀਂ।
ਬਿਲਕੁਲ,
ਜੇਕਰ ਤੁਸੀਂ ਕਰਤਾਰਪੁਰ ਲੈ ਲੈਂਦੇ ਹੋ ਕੀ ਤੁਸੀਂ ਕੋਈ ਪਾਕਿਸਤਾਨ ਦੇ ਸਿੱਖਾਂ ਦੇ ਲਾਂਘਾ ਖੁੱਲਾ ਛੱਡੋਗੇ
ਜੀ? ਬਿਲਕੁਲ,
ਸੋ ਉਹ ਇਸ ਏਦਾਂ ਦੀ ਡਿਬੇਟ ਦੇ ਵਿੱਚ ਉਲਝਾਉਣਾ ਜ਼ਰੂਰ ਚਾਹਣਗੇ ਪੰਜਾਬੀਆਂ
ਨੂੰ ਉਲਝਾਉਣਾ। ਬਿਲਕੁਲ ਬਿਲਕੁਲ, ਕਿਉਂਕਿ ਮੀਡੀਆ ਦਾ ਹਾਂ ਇਹਨੂੰ ਇਹਨੂੰ ਵੈਸੇ ਇੱਕ ਜਿੱਦਾਂ ਤੁਸੀਂ ਗੱਲ ਕਹੀ ਹੈ ਨਾ ਵੀ ਉਹ ਲੈਣਾ ਚਾਹੀਦਾ ਕਰਤਾਰਪੁਰ, ਇਹ ਗੱਲਾਂ ਜਿਹੜੀਆਂ ਆ 1947 ਚ ਇੱਕ ਸਿੱਖ ਆਗੂਆਂ ਨੇ ਕਿ ਨਹੀਂ ਉਠਾਈਆਂ
ਜੀ ਜੀ ਹਨਾ,
ਉਸ ਵੇਲੇ ਵੀ ਪਤਾ ਹੀ ਸੀ ਵੀ 4 ਕਿਲੋਮੀਟਰ ਦੇ ਇੱਥੇ ਸਰਹੱਦ ਜਿਹੜੀ ਆ ਰਹੀ ਆ। ਉਸ ਵੇਲੇ ਤੁਸੀਂ ਹਿਸਟਰੀ ਸਾਰੀ ਕੱਢ ਕੇ ਦੇਖ ਲਓ ਕਿ ਉਸ ਵੇਲੇ ਸਾਡੇ ਜਿਹੜੇ ਲੀਡਰ ਬਣੇ ਉਹ ਸੀ ਅਖੌਤੀ, ਆਪਾਂ ਕਹੀ ਤਾਂ ਜਾਂਦੇ ਆ ਵੀ ਸਾਡੇ ਕੋਲੋਂ ਹੱਕ ਖੋਲਿਆ, ਕੀ ਸਾਡੇ ਆਗੂ ਸੀ ਜਿਹੜੇ ਉਸ ਵੇਲੇ ਕਿ ਉਹਨਾਂ ਨੇ ਕੋਈ ਇੱਕ ਵੀ ਗੱਲ ਕੀਤੀ ਇਸ ਮਾਮਲੇ ਦੇ ਉੱਤੇ? ਇਹ ਤਾਂ ਜ਼ਰੂਰ ਕਹੀ ਜਾਂਦੇ ਆ ਵੀ ਉਹਨਾਂ ਨੇ ਡਿਸੀਜਨ ਇਹ ਲਿਆ ਵੀ ਅਸੀਂ ਭਾਰਤ ਦੇ ਨਾਲ ਰਹਿਣਾ ਆ, ਬਹੁਤ ਵਧੀਆ, ਚਲੋ ਬਹੁਤ ਵਧੀਆ ਗੱਲ ਆ, ਪਰ ਉਹਨਾਂ ਨੇ ਕੀ ਉਹ ਤੋਂ ਬਾਅਦ ਕੋਈ ਗੱਲ ਕੀਤੀ? ਜਿੱਦਾਂ ਹੁਣ ਜੂਨਾਗੜ੍ਹ ਦੀ ਰਿਆਸਤ ਆ, ਉਹ ਤੋਂ ਬਾਅਦ ਆ ਜਿਹੜਾ ਪਟੇਲ ਸਾਹਿਬ ਦਾ ਏਡਾ ਵੱਡਾ ਬੁੱਤ ਲਾਇਆ ਗਿਆ, ਇਹਨਾਂ ਨੇ ਕਿੱਡੀ ਵੱਡੀ ਇਹਨਾਂ ਨੇ ਕੀਤਾ ਕੰਮ ਕੀਤਾ ਕਿ ਇਹ ਦੇਖ ਲਓ ਵੀ ਜਿਹੜੇ ਅਗਲੇ 6-7 ਮਹੀਨੇ ਆ ਬੰਦਾ ਟਿਕਿਆ ਨੀ, ਠੀਕ ਆ ਜੀ, ਚਾਹੇ ਉਹ ਹੈਦਰਾਬਾਦ ਰਿਆਸਤ ਆ, ਜੂਨਾਗੜ੍ਹ ਦੀ ਰਿਆਸਤ ਹੈਗੀ ਆ, ਬਿਹਾਰ ਸਟੇਟ, ਝਾਰਖੰਡ ਸਟੇਟ, ਪਤਾ ਨੀ ਕਿੰਨੀਆਂ ਸਟੇਟਾਂ ਦੇ ਵਿੱਚ ਇਹ ਬੰਦਾ ਕੰਮ ਕਰ ਰਿਹਾ ਸੀ। ਜੰਮੂ ਕਸ਼ਮੀਰ ਦੇ ਵਿੱਚ ਵੀ ਦੇਖੋ ਜਾ ਕੇ ਜਿਹੜਾ ਉਧਰ ਗਿਆ ਗਿਆ ਖਿੱਚ ਲਿਆ ਇੱਧਰ ਨੂੰ ਹਨਾ। ਤੇ ਜੇ ਅਸੀਂ ਸਿੱਖ ਆਗੂਆਂ ਦੀ ਗੱਲ ਕੀਤੀ ਕਰੀਏ ਕਿ ਉਹ ਇਹਨਾਂ 6-7 ਮਹੀਨਿਆਂ ਦੇ ਵਿੱਚ ਜਦੋਂ ਲਕੀਰ ਖਿੱਚੀ ਜਾ ਰਹੀ ਸੀ ਉਸ ਵੇਲੇ ਕੀ ਕਰ ਰਹੇ ਸੀ, ਕਿ ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਆ ਹੀ ਨਹੀਂ ਰਹੀਆਂ ਸੀ ਹਨਾ। ਹਰ ਕੋਈ ਬੰਦਾ ਆਪਣੇ ਹੱਕਾਂ ਦੇ ਲਈ ਉਸ ਵੇਲੇ ਲੜ ਰਿਹਾ ਸੀ, ਚਾਹੇ ਉਹ ਡਾਕਟਰ ਅੰਬੇਡਕਰ ਦੀ ਆਪਾਂ ਗੱਲ ਕਰੀਏ, ਉਹ ਅਦਾਲਤਾਂ ਦੇ ਲਈ ਲੜ ਰਿਹਾ ਸੀ ਵੀ ਕਿ ਮੈਨੂੰ ਬਾਅਦ ਵਿੱਚ ਆਹ ਅਧਿਕਾਰ ਚਾਹੀਦੇ ਆ। ਜਿਨਾਹ ਜਿਹੜਾ ਸੀ ਉਹ ਕਹਿ ਰਿਹਾ ਆ ਵੀ ਮੈਨੂੰ ਮੁਸਲਮਾਨਾਂ ਦੇ ਲਈ ਆਹ ਅਧਿਕਾਰ ਚਾਹੀਦੇ ਆ, ਮਹਾਤਮਾ ਗਾਂਧੀ ਆ ਉਹ ਲੜ ਰਿਹਾ ਆ ਕਿ ਮੈਨੂੰ ਜਿਹੜੇ ਹਿੰਦੂਆਂ ਦੇ ਵਾਸਤੇ ਆ ਅਧਿਕਾਰ ਚਾਹੀਦੇ ਆ, ਠੀਕ ਹੈ। ਪਟੇਲ ਕਹਿ ਰਿਹਾ ਆ ਕਿ ਸਾਡੇ ਭਾਰਤ ਦੇ ਵਿੱਚ ਆਹ ਜਿਹੜੀਆਂ ਰਿਆਸਤਾਂ ਜਿਹੜੀਆਂ ਸਾਡੇ ਹੋਣੀਆਂ ਚਾਹੀਦੀਆਂ, ਕੀ ਸਾਡੇ ਕੋਲ ਸਿੱਖ ਆਗੂਆਂ ਦੇ ਕੋਲ ਇੱਕ ਵੀ ਕੋਈ ਗੱਲ ਦੱਸੋ ਵੀ ਇਹਨਾਂ ਨੇ ਕੋਈ ਗੱਲ ਕੀਤੀ ਹੋਵੇ ਵੀ ਸਾਨੂੰ ਆਹ ਹੱਕ ਚਾਹੀਦੇ ਆ। ਇਨਫੋਰਮੇਸ਼ਨ ਹੋਵੇ ਜ਼ਰੂਰ ਦੱਸੇ, ਪਰ ਮੈਨੂੰ ਤਾਂ ਜਿੱਥੇ ਤੱਕ ਕੋਈ ਇਨਫੋਰਮੇਸ਼ਨ ਮਿਲੀ ਹੈ ਜੋ ਵੀ ਮੈਂ ਇਤਿਹਾਸ ਪੜ੍ਹ ਰਿਹਾ, ਹੋ ਸਕਦਾ ਵੀ ਮੇਰਾ ਜੇ ਅਧੂਰਾ ਹੋਵੇ ਗਿਆਨ, ਇਹ ਮੈਂ ਕੋਈ ਦਾਅਵੇ ਨਾਲ ਨੀ ਪੇਸ਼ ਕਰ ਰਿਹਾ, ਪਰ ਮੈਂ ਇਹ ਕਹਿ ਰਿਹਾ ਆ ਕਿ ਜੇ ਇਹੋ ਜਿਹੀਆਂ ਮੰਗਾਂ, ਇਹੋ ਜਿਹੀ ਮੰਗ ਦੇਖੋ ਤੁਸੀਂ ਦੇਖੋ ਵੀ ਕੁਲਦੀਪ ਸਿੰਘ ਬਡਾਲਾ ਤੋਂ ਸ਼ੁਰੂ ਹੋਈ ਆ, ਕਿਉਂਕਿ ਸਾਡੇ ਲਗਭਗ ਇਲਾਕੇ ਦੇ ਵਿੱਚ ਕਾਫੀ ਪ੍ਰਭਾਵ ਵੀ ਉਹਨਾਂ ਦਾ ਰਿਹਾ, ਆਪਣੇ ਸੰਗੜੇ ਸੀ ਗੁਰਾਇਆਂ ਦੇ ਨਾਲ ਸਕੂਲ ਆ ਹਨਾ ਤੇ ਕਾਲਜ ਆ, ਉੱਥੇ ਬੜਾ ਪ੍ਰਭਾਵ ਉਹਨਾਂ ਦਾ ਹੁੰਦਾ ਸੀ, ਬੜੇ ਪ੍ਰਭਾਵਸ਼ਾਲੀ ਲੀਡਰ ਜਿਹੜੇ ਹੁੰਦੇ ਸੀਗੇ ਕੁਲਦੀਪ ਸਿੰਘ ਬਡਾਲਾ ਸਾਡੇ ਇਲਾਕੇ ਵਿੱਚ, ਉਹਨਾਂ ਨੂੰ ਬਹੁਤ ਜ਼ਿਆਦਾ ਮਾਨਤਾ ਵੀ ਦਿੰਦੇ ਹੁੰਦੇ ਸੀ ਲੋਕ ਹਨਾ, ਤੇ ਉਹ ਅਰਦਾਸ ਕਰਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਹੁਣ ਤਾਂ ਚਲੋ ਇੱਥੇ ਰਹੇ ਨੀ, ਉਸ ਵੇਲੇ ਵੀ ਕੋਈ ਕਿਸੇ ਨੇ ਗੋਲਿਆ ਨੀ, ਤੇ ਇਹ ਜਿਹੜੀ ਅਰਦਾਸ ਹੈ ਉਹ ਵੀ ਕੁਲਦੀਪ ਬਡਾਲੇ ਤੋਂ ਸ਼ੁਰੂ ਹੁੰਦੀ ਦੱਸੀ ਜਾਂਦੀ ਆ, ਪਹਿਲਾਂ ਕੋਈ ਹੈ ਨੀ ਕੋਈ ਇਦਾਂ ਦਾ ਇਤਰਾਜ ਜਾਂ ਕਿੱਦਾਂ ਹਨਾ।
ਦਿਮਾਗ ਚ ਆ ਰਹੀ ਮਾਇੰਡ ਚ ਗੱਲ ਆ ਰਹੀ ਆ ਕਿ ਜਦੋਂ ਸੰਤਾਲੀ ਦੀ ਵੰਡ ਹੋਈ ਪੰਜਾਬ ਸਫ਼ਰ ਕਰ ਰਿਹਾ ਸੀਗਾ, ਪੰਜਾਬ ਨੇ ਦੋਨੋਂ ਪਾਸਿਆਂ ਦੇ ਪੰਜਾਬ ਉਦੋਂ ਸਫ਼ਰ ਕਰ ਰਿਹਾ ਸੀਗਾ, ਵੱਡ ਟੁੱਕ ਤਾਂ ਇੱਥੇ ਹੋਈ ਆ ਕਿ ਬਾਕੀ ਸਟੇਟਸ ਤਾਂ ਲਈ ਤਾਂ ਆਜ਼ਾਦੀ ਸੀਗੀ, ਤੇ ਕਿਆ ਪਤਾ ਕਿ ਇੱਕ ਸਫ਼ਰ ਨੀ ਆ ਹੈ ਤਾਂ ਗੋਸ਼ਟੀ ਦਾ ਇੱਕ ਵਿਸ਼ਾ ਆ
ਪੂਰੀ, ਪਰ ਆਪਾਂ ਦੇਖਦੇ ਹਾਂ ਹਾਂ, ਪਰ ਗੁਰਸੇਵਕ ਇਹ ਵੀ ਆਪਾਂ ਦੇਖੀਏ ਸਭ ਤੋਂ ਵੱਡੀ ਸਰਹੱਦ ਜਿਹੜੀ ਆ ਉਹ ਤਾਂ ਰਾਜਸਥਾਨ ਦੀ ਲੱਗ ਰਹੀ ਆ ਪਾਕਿਸਤਾਨ ਦੇ ਨਾਲ, ਗੁਜਰਾਤ ਦੀ ਲੱਗ ਰਹੀ ਆ ਹਨਾ, ਜੰਮੂ ਕਸ਼ਮੀਰ ਦੀ ਜ਼ਿਆਦਾ ਲੱਗ ਰਹੀ ਆ, ਪੰਜਾਬ ਵਿੱਚ ਇਹ ਕਾਹਤੇ ਇਹ ਅੱਗ ਫੈਲੀ।
ਹਾਂਜੀ
ਪੰਜਾਬ ਚ ਕੀ ਹੋ ਗਿਆ ਸੀ ਵੀ ਇਹ ਜਿਹੜਾ ਇੰਨਾ ਇੰਨਾ ਹਨਾ ਚਰਚਾ ਦਾ, ਆਪਾਂ ਨੂੰ ਇਹ ਗੱਲਾਂ ਜਿਹੜੀਆਂ ਸੋਚਣੀਆਂ ਪੈਣੀਆਂ ਵੀ ਇੱਥੇ ਕਿਉਂ, ਕਿਉਂਕਿ ਮੈਂ ਆਪਣੇ ਬਜ਼ੁਰਗਾਂ ਤੁਸੀਂ ਗੱਲ ਕਰਦੇ ਆ, ਮੇਰੇ ਵੀ ਦਾਦਾ ਜੀ ਹੁਣ ਤਾਂ ਚਲੋ ਚੱਲ ਬਸੇ ਆ, ਕੋਈ ਨੀਅਰਲੀ 108 ਸਾਲ ਦੇ ਹੋ ਕੇ ਉਹ ਆਪਣੀ ਜ਼ਿੰਦਗੀ ਜੀ ਕੇ ਗਏ ਆ, ਉਹ ਦੱਸਦੇ ਆ ਵੀ ਸਾਡਾ ਤਾਂ ਪਿਆਰ ਹੀ ਬਹੁਤ ਸੀ ਮੁਸਲਮਾਨਾਂ ਦੇ ਨਾਲ।
ਹਾਂਜੀ ਹਾਂਜੀ
ਵੀ ਇੱਕ ਰਾਤੋ ਰਾਤ ਕੀ ਏਦਾਂ ਦੀ ਗੱਲ ਹੋ ਗਈ, ਕੀ ਉਹਨਾਂ ਦੇ ਵਿੱਚ ਫੈਲਾ ਦਿੱਤਾ ਗਿਆ ਵੀ ਰਾਤੋ ਰਾਤ ਉਹ ਦੁਸ਼ਮਣ ਹੋ ਗਿਆ, ਪਹਿਲਾਂ ਕੋਈ ਏਦਾਂ ਦੀ ਗੱਲ ਹੀ ਹੈ ਨਹੀਂ ਸੀ। ਹਨਾ ਤੇ ਇਸ ਕਰਕੇ ਇਹ ਜਿਹੜੀਆਂ ਗੱਲਾਂ, ਚਲੋ ਆਪਾਂ ਕਹਿ ਰਹੇ ਤਾਂ ਕਾਫੀ ਲੰਬਾ ਜਿਹੜਾ ਵਿਸ਼ਾ ਆਪਾਂ ਗੱਲ ਛੋ ਰਹੀ ਆ, ਤੇ ਗੁਰਸੇਵ ਸਿੰਘ ਚਲੋ ਖੈਰ ਆਪਾਂ ਹੁਣ ਥੋੜਾ ਜਿਹਾ ਰਿਲੈਕਸ ਹੋਈਏ, ਤੇ ਟਾਈਮ ਵੀ ਲਗਭਗ ਹੁਣ ਹੋ ਗਿਆ, ਤੇ ਤੁਸੀਂ ਵੀ ਹੁਣ ਅੰਮ੍ਰਿਤ ਵੇਲੇ ਉੱਠੇ ਹੋਏ ਹੋ, ਤੇ ਸਵੇਰੇ ਸਵੇਰੇ ਦੇਖੋ ਇੱਥੇ ਦਾ ਮੌਸਮ ਦਾ ਆਨੰਦ ਤੁਸੀਂ ਮਾਣੋ, ਤੇ ਹੁਣ ਇਜਾਜ਼ਤ ਵੀ ਲੈਂਦੇ ਹਾਂ ਦੋਸਤਾਂ ਤੋਂ, ਪ੍ਰੋਗਰਾਮ ਦਾ ਟਾਈਮ ਵੀ ਸਮਾਪਤੀ ਦੇ ਵੱਲ ਚਲੇ ਗਿਆ
ਜੀ। ਬਹੁਤ ਧੰਨਵਾਦ ਭਾਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਮੁੜ ਕੇ, ਮੈਨੂੰ ਪਹਿਲਾਂ ਵੀ ਪ੍ਰੋਗਰਾਮ ਤੁਸੀਂ ਸਟਾਰਟ ਕਰਾਇਆ ਸੀ ਤੇ ਮੁੜ ਕੇ ਵੀ ਤੁਸੀਂ ਜੁਆਇਨ ਕਰਾਇਆ, ਸੋ ਵਧੀਆ ਲੱਗਾ ਅੱਜ ਗੱਲਬਾਤ।
ਆਪਾਂ ਤਾਂ ਖਿਆਲ ਮੈਂ ਫੇਰ ਇਹੀ ਗੱਲ ਦਿੰਦਾ, ਹਾਂਜੀ
ਗੱਲਬਾਤ ਜਰੂਰ ਤੁਹਾਡੇ ਨਾਲ ਕਰ ਰਹੇ ਹਾਂ, ਤਾਂ ਪਰ ਏਦਾਂ ਹੁੰਦਾ ਕਿ ਸਾਨੂੰ ਮਹਿਸੂਸ ਹੋ ਜਾਂਦਾ ਕਿ ਸਾਡੇ ਨਾਲ ਕਿੰਨੇ ਸਰੋਤੇ ਜੁੜੇ ਹੋਏ ਆ, ਤੇ ਸਾਰਿਆਂ ਨਾਲ ਗੱਲਬਾਤ ਹੋ ਰਹੀ ਹੁੰਦੀ ਆ ਜੀ, ਜਿਹਨਾਂ ਦੇ ਮੈਸੇਜ ਆਉਂਦੇ ਨੇ ਏਦਾਂ ਲੱਗਦਾ ਕਿ ਅਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਰਹੇ ਹਾਂ, ਸੋ ਤੁਹਾਡਾ ਬਹੁਤ ਧੰਨਵਾਦ ਸਰ ਜੀ ਭਾਜੀ ਦਾ ਵੀ, ਬਹੁਤ ਧੰਨਵਾਦ ਜਿਹੜੇ ਇੰਨੇ ਚਿਰ ਤੋਂ, ਹੁਣ ਚਲੋ ਬੈਕਗਰਾਉਂਡ ਤੇ ਆਪਣੀ ਗੱਲ ਹੋ ਰਹੀ ਸੀ ਤਾਂ ਉਹਨਾਂ ਕਰਕੇ ਆਵਾਜ਼ ਬਿਲਕੁਲ ਕਰਦੀ ਹੈ ਸਾਰੇ ਸਰੋਤਿਆਂ ਤੱਕ, ਤੇ ਉਹਨਾਂ ਦਾ ਬਹੁਤ ਧੰਨਵਾਦ, ਤੇ ਸਾਰੇ ਸਰੋਤਿਆਂ ਦਾ
ਪਿਛਲੇ ਹਫ਼ਤੇ ਗੁਰਸੇਵਕ ਭਾਜੀ ਹੁਣ ਸਿਹਤ ਥੋੜੀ ਜਿਹੀ ਖਰਾਬ ਹੋ ਗਈ ਸੀ, ਇਹਨਾਂ ਦੇ ਕਰਕੇ ਦੇਖ ਲਓ ਵੀ ਪ੍ਰੋਗਰਾਮ ਹੀ ਰੁਕ ਜਾਂਦਾ, ਜਾਣੀ ਜਿੱਦਾਂ ਕਹਿ ਲਓ ਵੀ ਇਹਨਾਂ ਦੇ ਹੱਥ ਵਿੱਚ ਹੀ ਆ, ਜਦੋਂ ਕਹਿਣ ਇਹ ਜਾਣੀ ਵੀ ਜਾਣੀ, ਹੁਣ ਦੇਖ ਲਓ ਹੱਥ ਚ ਹੀ ਆ ਡਿਵਾਈਸ ਇਹਨਾਂ ਦੀ, ਚਾਹੇ ਆਪਣੀ ਆਵਾਜ਼ ਨਾ ਪਹੁੰਚਾਉਣ ਸਰੋਤਿਆਂ ਤੱਕ,
ਆਪਣੀ ਗੱਲ ਆਪਣੇ ਤੱਕ ਸੀਮਤ ਰਹੇ ਨਹੀਂ
ਜੀ ਬਿਲਕੁਲ। ਤੇ ਗੁਰਸੇਵਕ ਤੇਰਾ ਬਹੁਤ ਬਹੁਤ ਥੈਂਕਸ, ਜਲਦੀ ਉੱਠੇ ਹਨਾ ਤੁਸੀਂ, ਤੇ ਧੰਨਵਾਦ ਆ ਤੁਹਾਡਾ, ਤੇ ਬੜੇ ਪ੍ਰੋਜੈਕਟ ਵੀ ਲੀਕ ਕੇ ਗਏ ਆ ਇੱਥੋਂ, ਤੇ ਸ਼ੁਭ ਕਾਮਨਾਵਾਂ ਵੀ ਆ ਜਿਹੜੇ ਤੁਸੀਂ ਪ੍ਰੋਜੈਕਟ ਆ ਵੀ, ਕਿਉਂਕਿ ਬੜਾ ਉਦਮੀ ਵੀ ਹੈਗੇ ਆ ਤੁਸੀਂ, ਇਹ ਮੈਂ ਤੁਹਾਡੇ ਮੂੰਹ ਤੇ ਨੀ ਪ੍ਰਸ਼ੰਸਾ ਕਰ ਰਿਹਾ, ਅਸਲ ਵਿੱਚ ਬੜੀ ਆਸ ਆ ਸਾਨੂੰ ਹਨਾ, ਤੇ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਬਈ, ਤੇ ਇੱਥੇ ਜਿੰਨਾ ਚਿਰ ਤੁਸੀਂ ਹੈ ਨੀ ਗਏ ਅਸੀਂ ਉਡੀਕ ਰਹੇ ਹਾਂ ਵੀ ਛੇਤੀ ਛੇਤੀ ਤੁਸੀਂ ਆਓ, ਤੇ ਫੇਰ ਆ ਕੇ ਟੀਮ ਦੇ ਨਾਲ ਜੁੜੋ, ਤੇ ਆਪਣੇ ਨਾਲ ਹਰਜਿੰਦਰ ਸਿੰਘ ਜੀ ਜੁੜੇ ਆ, ਤੇ ਕੱਲੇ ਤੁਸੀਂ ਨੀ ਜਾਗਦੇ ਹੈਗੇ ਹਰਜਿੰਦਰ ਸਾਹਿਬ, ਘੁੰਮਣਾ ਤੋਂ ਜੁੜਦੇ ਹਰਜਿੰਦਰ, ਘੁੰਮਣ ਪੰਜਾਬ ਬੱਸੀ ਪਠਾਣਾ ਤੋਂ ਆਪਣੇ ਨਾਲ ਜੁੜਦੇ ਹਰ ਪ੍ਰੋਗਰਾਮ ਦੇ ਵਿੱਚ ਗੁਰਸੇਵਕ ਰੋਜ਼ੇ,
ਠੀਕ ਹੈ
ਹਾਂਜੀ, ਤੇ ਲਾਈਵ ਇਹ ਸੁਣਦੇ ਨੇ ਪ੍ਰੋਗਰਾਮ ਸਾਰਾ, ਤੇ ਨਾਲ ਦੀ ਨਾਲ ਇਹ ਫੀਡਬੈਕ ਵੀ ਜ਼ਰੂਰ ਦਿੰਦੇ ਆ, ਤੇ ਸਾਂਝ ਵੀ ਜਿਹੜੀ ਪ੍ਰੋਗਰਾਮ ਦੇ ਵਿੱਚ ਪਾਉਂਦੇ ਆ ਉਹਨਾਂ ਦਾ ਵੀ ਧੰਨਵਾਦ ਹੈਗਾ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ, ਪਾੜੋ ਤੇ ਰਾਜ ਕਰੋ ਦੀ ਜਿਹੜੀ ਇਹਦੀ ਚੱਲੇ ਸੋਨੇ ਦਾ ਭਾਰਤ ਨੂੰ ਇਹ ਜਿਹੜਾ ਲਾਭ ਹੋਵੇ ਇਹਨਾਂ ਜਨਾਂ ਗੱਲਾਂ ਨੂੰ ਉਡੀਕਿਆ ਨਹੀਂ। ਇਹ ਭਾਜੀ ਸ਼ਾਇਦ ਥੋੜੀ ਜਿਹੀ ਕਾਹਲੀ ਦੇ ਵਿੱਚ ਤੁਸੀਂ ਮੈਸੇਜ ਜਿਹੜਾ ਲਿਖ ਦਿੱਤਾ, ਖੈਰ ਆਪਾਂ ਇਹ ਅਗਲੇ ਹਫ਼ਤੇ ਵਿਸ਼ਾ ਜਿਹੜਾ ਛੋਹ ਸਕਦੇ ਹਾਂ ਫੇਰ। ਤੇ ਹੁਣ ਇਜਾਜ਼ਤ ਦਿਓ ਮੈਨੂੰ ਵੀ ਤੇ ਗੁਰਸੇਵਕ ਨੂੰ ਵੀ, ਤੇ ਅਗਲੇ ਹਫ਼ਤੇ ਆਪਾਂ ਵੀਰਵਾਰ ਵਾਲੇ ਦਿਨ ਜ਼ਰੂਰ ਮਿਲਾਂਗੇ। ਤੇ ਆਪਣਾ ਖਿਆਲ ਰੱਖਿਓ, ਰੱਬ ਰਾਖਾ।